ਜੇਤੂ ਪੜਚੋਲ ਤਾਂ ਕਰ ਸਕਦੇ ਹਨ ਪਰ ਕਦੇ ਵੀ ਦਲੀਲਬਾਜ਼ੀ ਨਹੀਂ ਕਰਦੇ। ਇਹ ਤਾਂ ਹਾਰਨ ਵਾਲੇ ਦਾ ਕੰਮ ਹੈ। ਅਕਲਮੰਦ ਲੋਕ ਦੂਸਰਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਹਨ। ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਾ ਰੇਡੀਓ ਦੇ ਨਾਲ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਲਹਿਰਾਂ ਪ੍ਰੋਗਰਾਮ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ, ਦਲਜੀਤ ਸਿੰਘ ਬ੍ਰਿਸਬੇਨ ਤੋਂ। ਤੇ ਅੱਜ ਵੀਰਵਾਰ 13 ਜੇਠ ਸੰਮਤ 548 ਦਾ ਦਿਨ ਹੋ ਗਿਆ ਹੈ ਜੀ, ਤੇ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਹੋਵੋਗੇ। 26 ਤਰੀਕ ਅੱਜ ਹੋ ਗਈ ਆ ਮਈ ਮਹੀਨੇ ਦੀ, ਮਈ ਮਹੀਨਾ ਲਗਭਗ ਜਾਣ ਵਾਲਾ ਹੀ ਆ ਹੁਣ। ਤੇ ਆਪਣੇ ਨਾਲ ਗੁਰਸੇਵ ਸਿੰਘ ਜੀ ਵੀ ਜੁੜ ਚੁੱਕੇ ਅੱਜ ਸ਼ੁਰੂ ਦੇ ਵਿੱਚ ਪ੍ਰੋਗਰਾਮ ਦੇ। ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ।
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਤੇ ਨਾਲ ਹੀ ਲਹਿਰਾਂ ਪ੍ਰੋਗਰਾਮ ਨਾਲ ਜੁੜ ਬੈਠੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਗੁਰਸੇਵ ਸਿੰਘ ਜੀ, ਧੁੱਪ ਕਿੱਦਾਂ ਸੇਕ ਰਹੇ ਆ ਕਿ ਨਹੀਂ?
ਧੁੱਪ ਸੇਕ ਰਹੇ, ਬਹੁਤ ਸੋਹਣਾ ਮੌਸਮ ਆ ਜੀ, ਠੰਡਾ ਮੌਸਮ ਆ ਪੂਰਾ, ਤੇ ਧੁੱਪ ਦਾ ਬਹੁਤ ਸੋਹਣੀ ਲੱਗ ਰਹੀ ਅੱਜ
ਜੀ। ਤੇ ਗੁਰਸੇਵ ਸਿੰਘ ਜੀ, ਕਿੱਦਾਂ ਵੀ ਹੁੰਦਾ ਨਾ ਕਿ ਤੁਸੀਂ ਜਦੋਂ ਧੁੱਪ ਦੇ ਵਿੱਚ ਬੈਠਦੇ ਆ, ਖਾਸ ਤੌਰ ਤੇ ਜਦੋਂ ਕੋਸਤੀ ਕੋਸਤੀ ਜੇ ਧੁੱਪ ਲੱਗਦੀ ਆ, ਕਦੀ ਸੋਚਣ ਦੀ ਕੋਸ਼ਿਸ਼ ਕਰਿਓ ਵੀ ਪਿਛਲਾ ਜਦੋਂ ਆਪਾਂ ਆਪਣਾ ਪਿਛੋਕੜ ਆਪਾਂ ਕੋਸ਼ਿਸ਼ ਕਰਦੇ, ਆਪਣਾ ਬਚਪਨ ਜਾਂ ਜਵਾਨੀ ਜਾਂ ਮੁੱਛ ਫੁੱਟਮੀ ਜਦੋਂ ਉਮਰ ਹੁੰਦੀ ਆ, ਉਦੋਂ ਜਦੋਂ ਆਪਾਂ ਸੋਚੀ ਦਾ ਕਈ ਵਾਰੀ ਯਾਦ ਆ ਜਾਂਦਾ ਪੁਰਾਣਾ ਵੇਲਾ, ਹਨਾ?
ਬਿਲਕੁਲ ਬਿਲਕੁਲ, ਉਹ ਕੁਦਰਤੀ ਹੋਈ ਨਾ, ਜਦੋਂ ਤੁਸੀਂ ਥੋੜਾ ਤੁਹਾਨੂੰ ਟਾਈਮ ਮਿਲਦਾ ਤੇ ਕੰਮ ਕਾਜ ਦੇ ਵਿੱਚੋਂ ਜਦੋਂ ਵਿਹਲ ਮਿਲਦਾ ਤਾਂ ਆਪਣਾ ਜਿਹੜੇ ਕਿਸੇ ਵੀ ਜਿਵੇਂ ਆਪਣੇ ਘਰ ਤੋਂ ਦੂਰ ਰਹਿਣ ਵਾਲੇ ਹਰ ਕੋਈ ਹੁੰਦਾ, ਤਾਂ ਕੁਦਰਤੀ ਧਿਆਨ ਆਪਣੀ ਜਨਮ ਭੂਮੀ ਵੱਲ ਚਲੇ ਜਾਂਦਾ ਆਪਣੇ ਯਾਦਾਂ ਜੀ
ਜੀ। ਤੇ ਮੌਸਮ ਵੀ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ। ਤੇ ਮੈਂ ਗੱਲ ਜਿੱਦਾਂ ਕਰਦਾ ਹੁੰਦਾ ਪਹਿਲਾਂ ਨਰਿੰਦਰ ਸਿੰਘ ਕਪੂਰ ਹੋਣਾ ਦੀ, ਇਸੇ ਨਾਲ ਸੰਬੰਧਿਤ ਆਪਾਂ ਅੱਜ ਉਹਨਾਂ ਦਾ ਜਿਹੜੀ ਆਪਣੀ ਗੱਲਬਾਤ ਸ਼ੁਰੂ ਹੋਈ ਆ ਉਹਦੇ ਨਾਲ ਦਾ ਹੀ ਉਹਨਾਂ ਦਾ ਇੱਕ ਆਪਾਂ ਪ੍ਰਵਚਨ ਸੁਣ ਲੈਂਦੇ ਹਾਂ ਨਰਿੰਦਰ ਸਿੰਘ ਕਪੂਰ ਹੋਣਾ ਦਾ ਲਿਖਿਆ।
ਜ਼ਰੂਰ ਜੀ ਜ਼ਰੂਰ
ਜੀ। ਤੇ ਨਰਿੰਦਰ ਸਿੰਘ ਕਪੂਰ ਦੋਸਤੋ ਕਹਿੰਦੇ ਆ, ਕਹਿੰਦੇ ਵੀ ਜ਼ਿੰਦਗੀ ਵਿੱਚ ਬਚਪਨ ਦੀਆਂ ਯਾਦਾਂ ਦੀ ਦੱਬੀ ਹੋਈ ਦੌਲਤ ਜਦੋਂ ਫਰੋਲੋਗੇ, ਯਾਦਾਂ ਦੇ ਚੁਰਾਹੇ ਰੋਸ਼ਨ ਹੋ ਜਾਣਗੇ। ਮੀਂਹ ਦੇ ਪਾਣੀ ਵਿੱਚ ਕਾਗਜ਼ ਦੀਆਂ ਕਿਸ਼ਤੀਆਂ, ਵਿਆਹਾਂ ਉੱਤੇ ਮਿਲਣ ਵਾਲੇ ਜਲੇਬੀਆਂ ਅਤੇ ਲੱਡੂ, ਤਿਉਹਾਰਾਂ ਦੀ ਉਡੀਕ, ਮਹਿਮਾਨਾਂ ਦਾ ਆਉਣਾ, ਨਾਨਕੇ ਜਾਣਾ, ਮਹਿਰੀ ਦੇ ਭੁੰਨੇ ਹੋਏ ਦਾਣੇ, ਸਕੂਲ ਦੇ ਬਾਹਰ ਬਰਫ਼ ਦੇ ਰਸਗੁੱਲੇ, ਸਕੂਲ ਵਿੱਚ ਅੱਧੀ ਛੁੱਟੀ ਵੇਲੇ ਵੰਡ ਕੇ ਖਾਧੇ ਸਮੋਸੇ, ਸਕੂਲ ਵਿੱਚ ਨਤੀਜੇ ਵਾਲੇ ਦਿਹਾੜੇ ਦੇ ਗੁਲਦਸਤੇ, ਉਹ ਦੋਸਤ ਯਾਦ ਆ ਜਾਣਗੇ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡਦੇ ਸਾਂ, ਕਿੱਧਰ ਗਈਆਂ ਉਹ ਸ਼ੀਲਾ, ਗੁੱਡੀ, ਭੋਲੀ ਤੇ ਰਾਣੋ, ਜਿਨ੍ਹਾਂ ਨਾਲ ਪੀਚੋ ਅਤੇ ਗੀਤੇ ਖੇਡਦੇ ਸਾਂ, ਜਿਹੜੀਆਂ ਹਾਰ ਕੇ ਵੀ ਹੱਸਦੀਆਂ ਸਨ, ਉਹ ਭੁੱਲਾ, ਕੁੱਕੂ, ਬਿੱਲੂ ਅਤੇ ਜੀਤਾ, ਜਿਹੜੇ ਪਤੰਗ ਉਡਾਉਂਦੇ ਸਨ ਅਤੇ ਧਰਤੀ ਅਸਮਾਨ ਆਪਣੇ ਲੱਗਦੇ ਸਨ, ਜਿਨ੍ਹਾਂ ਨੂੰ ਪਤੰਗ ਕਟਵਾਉਣੇ ਆਉਂਦੇ ਸਨ, ਜਿਹੜੇ ਪਤੰਗ ਕੱਟਣੇ ਜਾਣਦੇ ਸਨ, ਇਹ ਉਹ ਦੋਸਤ ਹੁੰਦੇ ਹਨ, ਉਹ ਸਹੇਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਭਰ ਲੱਭਦੇ ਰਹਿੰਦੇ ਹਾਂ, ਹਾਏ ਕਿਧਰੇ ਮਿਲ ਜਾਣ। ਗੁਰਸੇਵ ਸਿੰਘ ਜੀ ਕੀ ਕਹਿਣਾ?
ਕਿਆ ਬਾਤ, ਜਦੋਂ ਇਹੋ ਜਿਹੀ ਨਾ ਗੱਲਬਾਤ ਹੁੰਦੀ ਹੈ, ਕੁਦਰਤੀ ਹੋਈ ਨਾ ਖਿੱਚ ਪੈਣ ਲੱਗ ਪੈਂਦੀ। ਮੈਂ ਤਾਂ ਸੋਚਦਾ ਹੁੰਦਾ ਨਾ, ਚਲੋ ਅੱਜ ਕੱਲ ਤਾਂ ਫਿਰ ਵੀ ਸੋਸ਼ਲ ਸਾਈਟਸ ਹੈਗੀਆਂ ਆ, ਆਪਾਂ ਇੱਕ ਦੂਜੇ ਨਾਲ ਮੇਲ ਜੋਲ ਰੱਖਦੇ ਆ। ਜਿਹੜੇ ਪਹਿਲੇ ਸਮੇਂ ਦੇ ਹੋਣਗੇ, ਜਿਹੜੇ ਬਾਹਰਲੇ ਮੁਲਕਾਂ ਚ ਆ ਜਾਂਦੇ ਸੀ ਆਪਣੇ, ਯਾਨੀ ਕਿ ਸ਼ਹਿਰਾਂ ਤੋਂ ਪਿੰਡਾਂ ਤੋਂ ਦੂਰ ਚਲ ਜਾਂਦੇ ਸੀ, ਤੇ ਉਹਨਾਂ ਕੋਲ ਕੋਈ ਢੰਗ ਤਰੀਕਾ ਨੀ ਹੁੰਦਾ ਏਡਾ ਕਿ ਉਹ ਮੇਲ ਜੋਲ ਰੱਖ ਸਕਣ, ਨਾ ਉਹਨਾਂ ਲਈ ਜਿਆਦਾ ਹੁੰਦਾ ਹੋਣਾ ਆਹ ਚੀਜ਼ ਮਹਿਸੂਸ ਕਰ।
ਬਿਲਕੁਲ, ਤੇ ਖਾਸ ਤੌਰ ਤੇ ਬਹੁਤ ਵਾਰੀ ਕਈ ਵਾਰੀ ਆਪਾਂ ਏਦਾਂ ਦੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰੀ ਦੀਆਂ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ, ਤੇ ਕਈ ਦੋਸਤ ਬੜੇ ਇਮੋਸ਼ਨਲ ਹੋ ਕੇ ਫਿਰ ਮੈਸੇਜ ਭੇਜਦੇ ਆ, ਤੇ ਆਪਣਾ ਵੀ ਦੋਸਤੋ ਇਹਦੇ ਵਿੱਚ ਕਰੈਕਟਰ ਹੋਰ ਹੋ ਸਕਦੇ ਆ, ਕਰੈਕਟਰ ਕੋਈ ਸ਼ੀਲਾ, ਗੁੱਡੀ, ਭੋਲੀ ਤੇ ਰਾਣੋ ਦੀ ਜਗ੍ਹਾ ਕੋਈ ਹੋਰ, ਸਾਡੇ ਜਿਹੜੇ ਫਰੈਂਡ ਸੀ ਉਸ ਵੇਲੇ ਬਚਪਨ ਵੇਲੇ ਉਹ ਹੋ ਸਕਦੇ ਆ। ਬੜਾ ਸੱਚਾ ਇੱਕ ਦੋਸਤੀ, ਸੱਚੀ ਦੋਸਤੀ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ, ਉਹਨਾਂ ਦਿਨਾਂ ਦੇ ਵਿੱਚ ਹੁੰਦੀ ਆ, ਜਿਹੜੀ ਕਿ ਬਿਨਾਂ ਕਿਸੇ ਸਵਾਰਥ ਤੋਂ, ਕਿਉਂਕਿ ਜਦੋਂ ਜਵਾਨੀ ਵੇਲੇ ਜਿਹੜੀਆਂ ਦੋਸਤੀਆਂ ਸ਼ੁਰੂ ਹੁੰਦੀਆਂ ਉਹ ਕਿਸੇ ਸਵਾਰਥ ਦੇ ਨਾਲ ਸ਼ੁਰੂ ਹੁੰਦੀਆਂ, ਪਰ ਉਹ ਜਿਹੜੀਆਂ ਦੋਸਤੀਆਂ ਸੀ ਬਚਪਨ ਵੇਲੇ, ਝੂਠੀ ਮੂਠੀ ਲੜਨਾ, ਘੰਟੇ ਕੁ ਬਾਅਦ ਫੇਰ ਉਹਨਾਂ ਦੇ ਨਾਲ ਹੀ ਜਾ ਬੈਠਣਾ, ਉਹ ਜਿਹੜੀ ਦੋਸਤੀ ਸੀ ਪੱਕੀ ਦੋਸਤੀ ਹੁੰਦੀ ਸੀ, ਇਹੀ ਸਾਂਝ ਸੀ। ਤੇ ਇਹੋ ਜਿਹਾ ਜਿਹੜੇ ਦੋਸਤ ਆ ਉਹਨਾਂ ਨੂੰ ਦਿਲ ਤਾਂ ਕਰਦਾ ਹਨਾ ਮਿਲਣ ਨੂੰ, ਕਿ ਫੇਰ ਇੱਕ ਵਾਰੀ ਮਿਲੀਏ ਜ਼ਰੂਰ।
ਸਹੀ ਗੱਲ, ਐ ਲੱਗਦਾ ਕਿ ਇੱਕ ਵਾਰ ਨੱਠ ਕੇ ਜਾ ਕੇ ਉਹ ਸਮੇਂ ਜੀ ਵਾਪਸ ਚਲੇ ਜਾਈਏ
ਜੀ, ਪਰ ਸਮਾਂ ਜਿਹੜਾ ਆ ਵਾਪਸ ਨੀ ਆਉਂਦਾ, ਤੇ ਆਪਾਂ ਵੀ ਸਮੇਂ ਦੀ ਪੂਰੀ ਭਾਵਨਾ ਨੂੰ ਸਮਝਦੇ ਹੋਏ ਇੱਕ ਗਾਣੇ ਨਾਲ ਸਾਂਝ ਬਣਾਉਂਦੇ ਆ, ਫਿਰ ਗੁਰਸੇਵ ਸਿੰਘ ਜੀ ਆਪਾਂ ਆਸਟ੍ਰੇਲੀਆ ਦੀਆਂ ਥੋੜੀ ਜਿਹੀਆਂ ਨਿਊਜ਼ ਜਿਹੜੀਆਂ ਉਹਦੇ ਉੱਤੇ ਸਾਂਝੀਆਂ ਕਰਾਂਗੇ। ਤੇ ਦੋਸਤੋ ਤੁਹਾਨੂੰ ਅੱਜ ਦੱਸ ਦਈਏ ਕਿ ਅੱਜ ਆਪਾਂ ਪ੍ਰਸਿੱਧ ਸੰਗੀਤਕਾਰ ਲੱਕੀ ਅਪਰਾ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨੀ ਆ। ਕੁਛ ਗੀਤ ਉਹਨਾਂ ਦੇ ਬਹੁਤ ਮਸ਼ਹੂਰ ਹੋਏ ਸੀ, ਉਹਨਾਂ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ। ਤੁਸੀਂ ਜਾਣਦੇ ਵੀ ਹੋਵੋਗੇ ਸ਼ਾਇਦ ਲੱਕੀ ਅਪਰਾ ਨੂੰ, ਉਹਨਾਂ ਦੇ ਨਾਲ ਆਪਾਂ ਇੰਡੀਆ ਤੋਂ ਸਲਾਹ ਸਾਂਝ ਬਣਾਉਣੀ ਆ। ਦੇਖਦੇ ਆ ਕਿ ਜੇ ਉੱਠ ਖੜੇ ਹੋਰ ਅੱਧੇ ਪੌਣੇ ਘੰਟੇ ਦੇ ਵਿੱਚ, ਕਿਉਂਕਿ ਵੱਡਾ ਤੜਕਾ ਜੇ ਇੰਡੀਆ ਦੇ ਵਿੱਚ, ਤੇ ਆਪਾਂ ਉਹਨਾਂ ਨਾਲ ਸਾਂਝ ਬਣਾਵਾਂਗੇ। ਤੁਹਾਡੇ ਵੀ ਮਨ ਦੇ ਵਿੱਚ ਕੋਈ ਸੁਝਾਅ ਹੈਗੇ ਆ, ਵਿਚਾਰ ਹੈਗੇ ਆ, ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਗਾਣੇ ਦੀ ਫਰਮਾਇਸ਼ ਕਰਨੀ ਚਾਹੁੰਦੇ ਆ, ਤਾਂ ਤੁਸੀਂ request@harmradio.com ਦੇ ਜ਼ਰੀਏ ਸਾਨੂੰ ਜੋੜ ਸਕਦੇ ਆ। ਨਾਲ ਦੀ ਨਾਲ ਟੈਲੀਗ੍ਰਾਮ ਦਾ ਨੰਬਰ ਵੀ ਆਪਣਾ ਚੱਲ ਰਿਹਾ, ਜੇ ਤੁਸੀਂ ਕੋਈ ਮੈਸੇਜ ਜਿਹੜਾ ਟੈਲੀਗ੍ਰਾਮ ਤੇ ਭੇਜਣਾ ਤੁਸੀਂ ਉਹਦੇ ਉੱਤੇ ਭੇਜ ਸਕਦੇ ਆ। ਤੇ ਦੋਸਤੋ ਇਹ ਗਾਣਾ ਸੁਣਦੇ ਆ ਤੇ ਫਿਰ ਉਸ ਤੋਂ ਬਾਅਦ ਮਿਲਦੇ ਆ ਜੀ। ਫਿਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਤੁਸੀਂ ਮੇਰੇ ਸੰਗ ਬੈਠੇ ਹੋ ਦਲਜੀਤ ਸਿੰਘ ਗ੍ਰਿਸਵੇਂ ਦੇ ਨਾਲ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ ਮੈਸੇਜ ਆਉਣੇ ਸ਼ੁਰੂ ਹੋ ਗਏ ਆ, ਸਭ ਤੋਂ ਪਹਿਲਾਂ ਆਪਣੇ ਨਾਲ ਸਨੀ ਸਿੰਘ ਜੀ ਜੁੜੇ ਆ। ਸਨੀ ਸਿੰਘ ਜੀ ਸਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਸਨੀ ਸਿੰਘ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਉਂਦੇ ਆ, ਫੇਰ ਪੁੱਛਦੇ ਆ ਕਿ ਕਿੱਦਾਂ ਆ ਤੁਸੀਂ ਤੇ ਕਿੱਦਾਂ ਆ ਗੁਰਸੇਵਕ ਸਿੰਘ ਜੀ, ਐਵੇਂ ਹੀ ਭੁੱਲੇ ਗਏ।
ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ ਚੜ੍ਹਦੀ ਕਲਾ ਚ।
ਹਾਂਜੀ ਹਾਂਜੀ, ਸ਼ਾਇਦ ਸਨੀ ਸਿੰਘ ਹੋਣੀ ਜੀ, ਸਨੀ ਸਿੰਘ ਹੋਣੀ ਸ਼ਾਇਦ ਇਸੇ ਕਰਕੇ ਪੁੱਛਿਆ ਵੀ ਸਤਿ ਸ੍ਰੀ ਅਕਾਲ ਬੁਲਾ ਲਈ, ਪਰ ਸਾਡਾ ਹਾਲ ਚਾਲ ਨੀ ਪੁੱਛਿਆ ਨਾ ਵੀ ਕਿੱਦਾਂ ਆ।
ਗੌਰ ਰੱਖਦੇ ਨਾ ਜੀ ਹਰ ਗੱਲ ਦਾ
ਜੀ, ਬਿਲਕੁਲ ਕਹਿੰਦੇ ਵੀ ਚੜ੍ਹਦੀ ਕਲਾ ਰੱਖੋ ਜੀ। ਤੇ ਨਾਲ ਉਹਨਾਂ ਨੇ ਮੈਸੇਜ ਭੇਜਿਆ, ਉਹ ਕਹਿੰਦੇ ਕਦੋਂ ਤੱਕ ਦੂਜਿਆਂ ਦੀਆਂ ਚੀਜ਼ਾਂ ਨੂੰ ਦੇਖ ਕੇ ਸੋਚਦੇ ਰਹੋਗੇ ਕਿ ਕਾਸ਼ ਮੇਰੇ ਕੋਲ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਕਿ ਉਹਨਾਂ ਥੋੜੀ ਜਿਹੀ ਮਿਹਨਤ ਕਰਕੇ ਖੁਦ ਦੇ ਸੁਪਨੇ ਜਿਹੜੇ ਸਾਕਾਰ ਕੀਤੇ ਜਾਣ। ਬਹੁਤ ਵਧੀਆ ਮੈਸੇਜ ਹੈ ਜੀ ਉਹਨਾਂ ਦਾ।
ਬਹੁਤ ਵਧੀਆ, ਸਹੀ ਗੱਲ ਅਸੀਂ ਬਹੁਤ ਉਮਰ ਸਮਾਂ ਸੀ ਏਦਾਂ ਲੰਘਾ ਦੇਈਦਾ ਦੇਖਦੇ ਦੂਜੇ ਦੇ ਤੇ ਆਪ ਹਿੰਮਤ ਨਹੀਂ ਕਰਦੇ ਆਪਣਾ ਕੋਈ ਵੀ ਕੰਮ ਕਰਨ ਲਈ।
ਹਾਂਜੀ ਬਿਲਕੁਲ, ਤੇ ਇਹਨੂੰ ਇਹਨੂੰ ਆਪਾਂ ਜੈਲਸੀ ਨਾਲ ਵੀ ਜੋੜ ਸਕਦੇ ਹਾਂ ਹਨਾ, ਵੀ ਦੂਜਿਆਂ ਨਾਲ ਦੇਖ ਕੇ ਜੈਲਸੀ ਕਰੀ ਜਾਣੀ ਆ ਹਨਾ।
ਹਾਂਜੀ ਉਦੋਂ ਹੀ ਜੈਲਸੀ ਹੁੰਦੀ ਜਦੋਂ ਅਸੀਂ ਆਪ ਹਿੰਮਤ ਨੀ ਕਰਦੇ ਨਾ, ਆਪ ਉਦਮ ਨੀ ਕਰਦੇ ਕਿਸੇ ਵੀ ਕੰਮ ਨੂੰ
ਜੀ। ਬਿਲਕੁਲ, ਤੇ ਰਾਜੀ ਭੰਗੂ ਸਾਹਿਬ ਆਪਣੇ ਨਾਲ ਸਿੰਘਾਪੁਰ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਬਲ
ਪਰਿਵਾਰ
ਜੀ, ਤੇ ਹਾਲ ਚਾਲ ਬਹੁਤ ਵਧੀਆ ਜੀ ਸਾਡੇ ਵੀ, ਤੁਸੀਂ ਸੁਣਾਓ ਤੁਹਾਡਾ ਹਾਲ ਚਾਲ ਕਿੱਦਾਂ ਦਾ ਆ। ਕਹਿੰਦੇ ਵੀ ਇੱਥੇ ਜਲਦੀ ਸਟਾਰਟ ਹੋਣ ਲੱਗੀ ਆ ਰੇਨਿੰਗ, ਮੀਂਹ ਪੈਣ ਲੱਗਾ ਆ ਉੱਥੇ ਸਿੰਘਾਪੁਰ ਦੇ ਵਿੱਚ ਜਲਦੀ, ਇਸ ਕਰਕੇ ਲਹਿਰਾਂ ਬਹਿਰਾਂ ਜਿਹੜੀਆਂ ਲੱਗੀਆਂ ਹੋਈਆਂ ਆ ਇੰਜੋਏ ਵੀ ਕਰ ਰਹੇ ਆ। ਜਿਵੇਂ ਆਪਾਂ ਮੌਸਮ ਦੀ ਗੁਰਸੇਵ ਸਿੰਘ ਜੀ ਗੱਲ ਕੀਤੀ ਆ, ਹੁਣ ਜਿੱਦਾਂ ਉਹਨਾਂ ਦੇ ਰਾਜੀ ਭੰਗੂ ਸਾਹਿਬ ਕਹਿ ਰਹੇ ਆ ਵੀ ਮੀਂਹ ਪੈ ਰਿਹਾ, ਹੁਣ ਇਹਨਾਂ ਨੂੰ ਕਿਸ਼ਤੀ ਜ਼ਰੂਰ ਯਾਦ ਆਉਣੀ ਆ ਜਿਹੜੀ ਆਪਾਂ ਕਾਗਜ਼ ਦੀ ਬਣਾ ਬਣਾ ਕੇ ਤਾਰਦੇ ਹੁੰਦੇ ਸੀ ਹਨਾ।
ਹਾਂਜੀ, ਤੇ ਲਹਿਰਾਂ ਬਹਿਰਾਂ ਜਿੱਦਾਂ ਦੱਸੀਆਂ ਤਾਂ ਪ੍ਰੋਗਰਾਮ ਵੀ ਲਹਿਰਾਂ ਨਾਲ ਜੁੜੇ ਹੋਏ ਆ
ਜੀ। ਬਿਲਕੁਲ,
ਤਬਾਬ ਬਣਿਆ ਹੋਇਆ ਬਹੁਤ ਵਧੀਆ
ਜੀ। ਤੇ ਭੰਗੂ ਸਾਹਿਬ ਪਾਣੀ ਜਿਹੜੀ ਬਚਪਨ ਆ ਜਰੂਰ ਯਾਦ ਕਰਿਓ ਹਨਾ, ਉਹ ਵੀ ਵੱਖਰਾ ਇੰਜੋਏ ਆ ਉਹ ਯਾਦ ਕਰਨ ਦਾ, ਘੱਟੋ ਘੱਟ ਰੀਕਾਲ ਜਦੋਂ ਚੀਜ਼ਾਂ ਹੁੰਦੀਆਂ ਆ, ਉਹ ਦੋਸਤ ਮਿੱਤਰ ਜਿਹੜੇ ਕਿ ਆਪਣੇ ਜਿਹਨ ਦੇ ਵਿੱਚੋਂ ਗੁਆਚ ਗਏ ਆ ਕਿਤੇ, ਜਰੂਰ ਉਹ ਯਾਦ ਆ ਜਾਂਦੇ ਆ। ਉਹਨਾਂ ਨੇ ਫਰਮਾਇਸ਼ ਵੀ ਕੀਤੀ ਆ ਅਮਰਿੰਦਰ ਗਿੱਲ ਦਾ, ਕਹਿੰਦੇ ਗੀਤ ਸੁਣਾ ਦਿਓ ਜੋ ਚੜੀ ਆ ਜਵਾਨੀ, ਤੇ ਜਰੂਰ ਜੀ ਉਹ ਵੀ ਆਪਾਂ ਗਾਣਾ ਜਿਹੜਾ ਆ ਕਿਉਂ ਕਰ ਲਿਆ ਤੇ ਉਹ ਆਪਾਂ ਜਿਹੜਾ ਤੁਹਾਨੂੰ ਸਲਾਹ ਦੇਵਾਂਗੇ। ਤੇ ਆਪਾਂ ਥੋੜੀ ਜਿਹੀ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਵੱਲ ਨੂੰ ਚੱਲੀਏ। ਕੱਲ ਵਿਕਟੋਰੀਆ ਦੇ ਵਿੱਚ ਇੱਕ ਪਾਵਰ ਸਟੇਸ਼ਨ ਦੇ ਵਿੱਚ ਇੱਕ ਵਰਕਰ ਜਿਹੜਾ ਸੀਗਾ ਕੰਮ ਕਰ ਰਿਹਾ ਸੀ, ਪਰ ਉੱਥੇ ਇੱਕ ਪਾਈਪ ਦੇ ਵਿੱਚ ਫਸਣ ਕਰਕੇ ਜਿਹੜਾ ਉਹਦੇ ਸਿਰ ਤੇ ਲੱਤ ਦੇ ਵਿੱਚ ਕਾਫੀ ਜਿਹੜੀਆਂ ਸੱਟਾਂ ਲੱਗੀਆਂ, ਪਾਈਪ ਦੇ ਵਿੱਚ ਇਹ ਫਸ ਗਿਆ ਸੀ ਵਿਕਟੋਰੀਅਨ ਪਾਵਰ ਸਟੇਸ਼ਨ ਦੇ ਵਿੱਚ ਇੱਕ ਇੰਪਲੋਈ, ਲਗਭਗ ਕੋਈ 1:20 ਦੇ ਕੱਲ ਜਦੋਂ ਉਹ ਇੱਕ ਖੱਡੇ ਦੇ ਵਿੱਚ ਕੰਮ ਜਿਹੜਾ ਕਰ ਰਿਹਾ ਸੀ ਜਲੌਨ ਪਾਵਰ ਸਟੇਸ਼ਨ ਦੇ ਵਿੱਚ, ਇਹ ਦੱਸਿਆ ਜੀ ਸਪੋਕਸ ਵੂਮੈਨ ਜਿਹੜੇ ਹੈਗੇ ਆ ਇਨਰਜੀ ਆਸਟ੍ਰੇਲੀਆ ਦੇ, ਉਹਨਾਂ ਨੇ ਦੱਸਿਆ ਵੀ ਅਜੇ ਤੱਕ ਇਹ ਕਲੀਅਰ ਨਹੀਂ ਹੋਇਆ ਵੀ ਇਹ ਕਿੱਦਾਂ ਇੰਸੀਡੈਂਟ ਜਿਹੜਾ ਵਾਪਰਿਆ ਆ, ਪਰ ਇਸ ਤੋਂ ਬਾਅਦ ਜਿਹੜੀ ਉੱਥੇ ਆਲੇ ਦੁਆਲੇ ਜਿਹੜੀ ਮਿੱਟੀ ਵੀ ਕਾਫੀ ਸੀ ਪਾਈਪ ਦੇ, ਪਰ ਫੇਰ ਵੀ ਉਹਨੂੰ ਬਚਾ ਲਿਆ ਗਿਆ ਆ। ਐਸ ਸੀ ਐਸ ਕਿਊਜ਼ ਤੇ ਐਂਬੂਲੈਂਸ ਜਿਹੜਾ ਵਿਕਟੋਰੀਆ ਆ ਉਹਨਾਂ ਨੇ ਕਾਫੀ ਜਿਹੜੀ ਮਦਦ ਕੀਤੀ ਆ ਉਸ ਵਿਅਕਤੀ ਨੂੰ ਜਿਹੜਾ ਬਚਾਉਣ ਦੇ ਲਈ, ਤੇ 4:30 ਦਾ ਫਸਿਆ ਹੋਇਆ ਸੀ ਤੇ 4 ਦੇ ਲਗਭਗ ਉਹਨੂੰ ਬਚਾ ਲਿਆ ਗਿਆ, ਤੇ ਅਲਫਰੈਡ ਹਾਸਪਿਟਲ ਮੈਲਬੋਰਨ ਦੇ ਵਿੱਚ ਇਸ ਟਾਈਮ ਉਹ ਭਰਤੀ ਹੈਗਾ ਆ, ਤੇ ਇਹ ਦੱਸਿਆ ਜਾ ਰਿਹਾ ਆ ਵੀ ਉਹਦੀ ਜਿਹੜੀ ਕੰਡੀਸ਼ਨ ਆ ਸਟੇਬਲ ਜਿਹੜੀ ਆ ਬਣੀ ਹੋਈ ਆ। ਤੇ ਅੱਗੇ ਆਪਾਂ ਥੋੜੀ ਜਿਹਾ ਕਵੀਨਸਲੈਂਡ ਵੱਲ ਵੀ ਆ ਜਾਂਦੇ ਹਾਂ, ਇੱਥੇ ਇੱਕ ਕਰੇਨ ਦੇ ਵਿੱਚ ਹਾਦਸਾ ਵਾਪਰਿਆ, ਕਰੇਨ ਕਰੈਸ਼ ਦੇ ਵਿੱਚ ਜਦੋਂ ਇੱਕ ਵਿਅਕਤੀ ਜਿਹੜਾ ਉਹਨੂੰ ਚਲਾ ਰਿਹਾ ਸੀਗਾ ਤੇ ਉਹਦਾ ਜਿਹੜਾ ਕੰਟਰੋਲ ਆ ਉਹ ਗਵਾਚ ਗਿਆ, ਤੇ ਉਹਦੇ ਨਾਲ ਉਹਨਾਂ ਦਾ ਜਿਹੜਾ ਕੰਨ ਆ ਕੰਨ ਲੈ ਗਿਆ, ਕੰਨ ਦੇ ਉੱਤੇ ਕਾਫੀ ਇੰਜਰੀ ਆਈ ਆ ਤੇ ਕੰਨ ਜਿਹੜਾ ਅਲੱਗ ਹੋ ਗਿਆ ਸਰੀਰ ਦੇ ਨਾਲੋਂ। ਤੇ ਗੋਲਡ ਕੋਸ ਦੇ ਨੇੜੇ ਜਿਹੜੀ ਇਹ ਘਟਨਾ ਜਿਹੜੀ ਆ ਵਾਪਰੀ ਆ, 57 ਦੇ ਕਰੀਬ ਜਿਹੜਾ ਡਰਾਈਵਰ ਸੀ ਜਿਹੜਾ ਕਿ ਚਲਾ ਰਿਹਾ ਸੀ, ਤੇ ਉਹਨਾਂ ਨੂੰ ਨਾਲ ਉਹਨਾਂ ਦੇ ਇੱਕ 44 ਦਾ ਜਿਹੜਾ ਪੈਸੈਂਜਰ ਆ ਉਹ ਵੀ ਬੈਠਾ ਹੋਇਆ ਸੀ ਜਿਹੜਾ ਕਿ ਬਾਹਰ ਡਿੱਗ ਗਿਆ ਇਸ ਕਰੇਨ ਦੇ ਵਿੱਚੋਂ, ਤੇ ਉਹਨਾਂ ਦੇ ਵੀ ਕਾਫੀ ਮੋਢੇ ਦੇ ਉੱਤੇ ਤੇ ਗਰਦਨ ਦੇ ਉੱਤੇ ਕਾਫੀ ਸੱਟਾਂ ਵਗੈਰਾ ਲੱਗੀਆਂ, ਤੇ ਦੋਨਾਂ ਜਣਿਆਂ ਨੂੰ PA ਹਾਸਪਿਟਲ ਇੱਥੇ ਬ੍ਰਿਸਬੇਨ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਆ ਜੀ। ਉਹਨਾਂ ਦੀ ਵੀ ਜਿਹੜੀ ਸਥਿਤੀ ਆ ਉਹ ਜਿਹੜੀ ਸਟੇਬਲ ਆ ਉਹ ਦੱਸੀ ਜਾ ਰਹੀ ਆ। ਇਸ ਤੋਂ ਬਾਅਦ ਇੱਕ ਡਰਾਈਵਰ ਸੀਗੇ ਉਹ ਵੀ ਕਾਰ ਦੇ ਵਿੱਚ ਫਸ ਗਿਆ ਸੀ, ਇੱਕ ਬ੍ਰਿਜ ਦੇ ਉੱਤੇ ਕਾਫੀ ਦੇਰ ਤੱਕ ਉਹ ਫਸੇ ਰਹੇ ਆ, ਤੇ ਉਹਨਾਂ ਨੂੰ ਵੀ ਬਚਾਇਆ ਗਿਆ ਇਹ ਬ੍ਰਿਸਬੇਨ ਵੈਲੀ ਬ੍ਰਿਜ ਦੇ ਉੱਤੇ, ਤੇ ਕਾਫੀ ਚਿਰ ਉਹ ਵੀ ਜਿਹੜੀ ਉੱਥੇ ਕਾਰ ਜਿਹੜੀ ਆ ਉੱਪਰ ਲਟਕਦੀ ਰਹੀ ਬ੍ਰਿਜ ਦੇ ਉੱਤੇ, ਤੇ ਕਾਫੀ ਜਿਹੜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੀਗੇ, ਪਰ ਉਹਨਾਂ ਨੂੰ ਵੀ ਹੋਸਪਿਟਲ ਦੇ ਵਿੱਚ ਜਿਹੜਾ ਆ ਭਰਤੀ ਕਰਾਇਆ ਗਿਆ ਆ। 70 ਦੀ ਜਿਹੜਾ ਇਹ ਵਿਅਕਤੀ ਸੀਗਾ ਜਿਹੜਾ ਕਿ ਸਦਾਨ ਗੱਡੀ ਦੇ ਵਿੱਚ ਸੀਗਾ, ਤੇ ਕੁਈਨਸਲੈਂਡ ਐਂਬੂਲੈਂਸ ਸਰਵਿਸ ਨੇ ਜਿਹੜਾ ਆ ਉਹਨਾਂ ਨੂੰ ਬਚਾਇਆ ਆ, ਤੇ ਕਾਫੀ ਵੈਸੇ ਸਟੇਬਲ ਕੰਡੀਸ਼ਨ ਹੈਗੀ ਆ, ਸੱਟਾਂ ਵੈਸੇ ਹੈਗੀਆਂ, ਤੇ ਰਾਇਲ ਬ੍ਰਿਸਬੇਨ ਹਾਸਪਿਟਲ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਭਰਤੀ ਕਰਾਇਆ ਗਿਆ। ਗੁਰਸੇਵ ਸਿੰਘ ਸਾਡੇ ਕੋਲ ਹੈਗੀ ਖਬਰ ਕੋਈ?
ਹਾਂਜੀ ਇੱਥੇ ਚਲੋ ਖਬਰ ਆ ਤੇ ਬੁਲਾ ਰੋਡ ਦੇ ਉੱਤੇ ਘਟਨਾ ਵਾਪਰੀ ਕੱਲ ਜੋ ਕਿ ਦੁਖਦਾਈ ਆ ਤੇ ਭਾਰਤੀ ਕਮਿਊਨਿਟੀ ਨਾਲ ਜੁੜੀ ਹੋਈ ਆ ਵੈਸੇ ਚਲੋ ਕਿਸੇ ਦੀ ਮੌਤ ਹੁੰਦੀ ਆ ਦੁਖਦਾਈ ਹੁੰਦੀ ਆ ਤੇ ਇਹ ਖਬਰ ਹੈਗੀ ਆ ਕਿ ਕੇਰਲਾ ਨਾਲ ਸੰਬੰਧਿਤ ਦੋ ਭੈਣਾਂ ਸੀਗੀਆਂ ਜਿਨ੍ਹਾਂ ਦਾ ਨਾਮ ਅੰਜੁਮਲ ਅਤੇ ਆਸ਼ਾ ਮੈਥਿਊ ਤੇ ਉਮਰ ਸਿਰਫ 23 ਤੇ 18 ਸਾਲ ਸੀ ਇਹਨਾਂ ਦੀ ਤੇ ਇਸ ਵਿਚ ਤੋਂ ਬੁਨਾ ਰੋਡ ਤੇ ਰਵਿਸ਼ ਵਾਲੇ ਗਾਰਬੇਜ ਟਰੱਕ ਨਾਲ ਕਾਰ ਦਾ ਐਕਸੀਡੈਂਟ ਹੋ ਗਿਆ ਜੋ ਕਿ ਗਲਤੀ ਇਹਨਾਂ ਦੀ ਦੱਸੀ ਜਾ ਰਹੀ ਕਿ ਰੋਡ ਤੇ ਗਲਤ ਸਾਈਡ ਤੇ ਚਲੇ ਗਈ ਸੀ ਗੱਡੀ ਤੇ 100 ਦੀ ਸਪੀਡ ਤੇ ਆ ਰਿਹਾ ਟਰੱਕ ਤੁਹਾਨੂੰ ਪਤਾ ਕਾਰ ਗਾਰਬੇਜ ਟਰੱਕ ਕਾਫੀ ਰੁਕਣਾ ਅਸੰਭਵ ਸੀ ਤੇ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ ਦੋਨਾਂ ਭੈਣਾਂ ਦੀ ਤੇ ਹੁਣ ਫੈਮਿਲੀ ਕਾਰਵਾਈ ਕਰ ਰਹੀ ਆ ਇੰਡੀਅਨ ਅੰਬੈਸੀ ਨਾਲ ਰਲ ਕੇ ਉਹਨਾਂ ਦੇ ਸਰੀਰ ਨੂੰ ਭਾਰਤ ਲਿਜਾਣ ਲਈ ਤੇ ਉਸ ਰੋਡ ਤੇ ਪਹਿਲਾਂ ਦੱਸਿਆ ਜਾ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਆਹ ਹਾਦਸੇ ਵਾਪਰ ਰਹੇ ਆ
ਖਬਰਾਂ ਕੀਤੀਆਂ ਕਾਫੀ ਨਿਰਾਸ਼ਾਜਨਕ ਹੈਗੀਆਂ ਪਰ ਸਾਊਥ ਆਸਟ੍ਰੇਲੀਆ ਦੇ ਵਿਚ ਪ੍ਰਾਈਵੇਟ ਹੋਸਪਿਟਲ ਨੂੰ ਜਿਹੜਾ ਹੋਰ ਹੁਲਾਰਾ ਦੇਣ ਦੇ ਲਈ ਉਹਨਾਂ ਨੂੰ ਜਿਹੜਾ ਕੈਪ ਜਿਹੜਾ ਰਿਮੂਵਿੰਗ ਕਰਨ ਦੇ ਲਈ ਯਾਨੀ ਜਿਹੜੇ ਬੈਡ ਨੰਬਰ ਸੀ ਵਧਾਉਣ ਦੇ ਲਈ ਇੱਕ ਜਿਹੜਾ ਸੋਧ ਕੀਤੀ ਗਈ ਆ ਲਾਅ ਦੇ ਵਿਚ ਜਿਹੜੀ ਸਟੇਟ ਪਾਰਲੀਮੈਂਟ ਹੈਗੀ ਸਾਊਥ ਆਸਟ੍ਰੇਲੀਆ ਦੀ ਉੱਥੇ ਇਹ ਸੋਧ ਜਿਹੜੀ ਆ ਪ੍ਰਮਾਣਿਤ ਕਰ ਲਈ ਗਈ ਆ ਜਿੱਥੇ ਕਿ ਬੈੱਡ ਜਿਹੜੇ ਉਹਨਾਂ ਦੇ ਨੰਬਰ ਆ ਜਿਹੜੇ ਵਧਾਏ ਗਏ ਆ ਕੋਈ 20 ਪ੍ਰਾਈਵੇਟ ਹੋਸਪਿਟਲ ਜਿਹੜੇ ਹੈਗੇ ਆ ਮੈਟਰੋਪੋਲੀਟਿਕਲ ਐਡੀਲੇਡ ਦੇ ਵਿੱਚ ਤੇ ਦੋਸਤੋ ਆਪਾਂ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਫਿਰ ਆਪਾਂ ਹੋਰ ਅਗਲੀ ਸਾਲ ਦੇ ਉੱਤੇ ਜਾਂਦੇ ਹਾਂ
ਉਹ ਹੱਟੀਆਂ ਤੇ ਪੱਠੀਆਂ ਤੇ ਗੱਲਾਂ ਹੁੰਦੀਆਂ ਗੱਲਾਂ ਵੀ ਹਮੇਸ਼ਾ ਗੱਲ ਨਾਲ ਹੁੰਦੀਆਂ ਹੱਟੀਆਂ ਤੇ ਪੱਠੀਆਂ ਤੇ ਗੱਲਾਂ ਹੁੰਦੀਆਂ ਗੱਲਾਂ ਵੀ ਹਮੇਸ਼ਾ ਗੱਲ ਨਾਲ ਹੁੰਦੀਆਂ ਕਦੋਂ ਉਹ ਸ਼ੁਕੀਨ ਜੋ ਤੁਰੇ ਨਾ ਤਣਕੇ ਕਦੋਂ ਉਹ ਸ਼ੁਕੀਨ ਜੋ ਤੁਰੇ ਨਾ ਤਣਕੇ ਚੜਿਆ ਜਵਾਨੀ ਰਹਿੰਦਾ ਬਣ ਖੜ ਕੇ ਚੜਿਆ ਜਵਾਨੀ ਰਹਿੰਦਾ ਬਣ ਖੜ ਕੇ ਚੜਿਆ ਜਵਾਨੀ ਰਹਿੰਦਾ ਬਣ ਖੜ ਕੇ ਚੜਿਆ ਜਵਾਨੀ ਰਹਿੰਦਾ ਭੜਕਾਂ ਅੱਲੜਾਂ ਦੇ ਦਿਲ ਵਿੱਚ ਤਾਂ ਹੀ ਧੜਕਾਂ ਹੱਥ ਦਾ ਸ਼ੁਕੀਨ ਘੁੰਮਾ ਮੁੱਛ ਚਾੜ ਕੇ ਰੰਗ ਦਾ ਹਵੈਰੀਆਂ ਦੀ ਹਿੱਕ ਸਾੜ ਕੇ ਹੋ ਯਾਰ ਨੀ ਜਿਉਂਦਾ ਗੁਲਾਮੀ ਬਣ ਕੇ ਹੋ ਯਾਰ ਨੀ ਜਿਉਂਦਾ ਗੁਲਾਮੀ ਬਣ ਕੇ ਚੜਿਆ ਜਵਾਨੀ ਰਹਿੰਦਾ ਬਣ ਖੜ 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 ਕੇ ਦੇ ਚਿਹਰੇ ਦੇ ਵਿੱਚੋਂ ਜੋਸ਼ ਮੱਗਦਾ ਜੱਟ ਵਿੱਚੋਂ ਪੈਂਦਾ ਏ ਭੁਲੇਖਾ ਅੱਗਦਾ ਤੀਰਾ ਤਲਵਾਰਾਂ ਵਾਲੀ ਗੱਲ ਕੋਈ ਨਾ ਜਿਹੜਾ ਤਾਉਣ ਚੱਕੂ ਸਾਨੂੰ ਮੱਲ ਕੋਈ ਨਾ ਚਾਂਦੀ ਦੇ ਰੁਪਈਏ ਵਾਂਗੂ ਗੱਲ ਟਣਕੇ ਚਾਂਦੀ ਦੇ ਰੁਪਈਏ ਵਾਂਗੂ ਗੱਲ ਟਣਕੇ ਚੜਿਆ ਜਵਾਨੀ ਰਹਿੰਦਾ ਬਣ ਛਣ ਕੇ ਚੜਿਆ ਜਵਾਨੀ ਰਹਿੰਦਾ ਬਣ ਛਣ ਕੇ ਚੜਿਆ ਜਵਾਨੀ ਰਹਿੰਦਾ ਬਣ ਛਣ ਕੇ ਚੜਿਆ ਜਵਾਨੀ ਰਹਿੰਦਾ ਬਣ ਛਣ ਕੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਆਣ ਬੈਠੇ ਹੋ ਹਰਮ ਰੇਡੀਓ ਦੇ ਦਰਮਿਆਨ ਤੇ ਗੁਰਸੇਵ ਸਿੰਘ ਜੀ ਕਾਫੀ ਗੱਲਾਂ ਬਾਤਾਂ ਜਿਹੜੀਆਂ ਆ ਦੋਸਤਾਂ ਮਿੱਤਰਾਂ ਵੱਲੋਂ ਵੀ ਆਉਣੀਆਂ ਜਿਹੜੀਆਂ ਆ ਸ਼ੁਰੂ ਹੋ ਗਈਆਂ ਵੈਸੇ ਤੁਸੀਂ ਜਿਹੜਾ ਅਮਰਿੰਦਰ ਗਿੱਲ ਦਾ ਜਿਹੜਾ ਗਾਣਾ ਦੋਸਤ ਸੁਣ ਰਹੇ ਸੀ ਜਿਹੜਾ ਆਪਾਂ ਨੂੰ ਭੰਗੂ ਸਾਹਿਬ ਨੇ ਰਾਜੀਵ ਭੰਗੂ ਸਾਹਿਬ ਨੇ ਆਪਾਂ ਨੂੰ ਕੀਤਾ ਸੀਗਾ ਫਰਮਾਇਸ਼ ਰਾਜੀਵ ਭੰਗੂ ਸਾਹਿਬ ਨੇ ਸਿੰਘਾਪੁਰ ਤੋਂ ਤੇ ਉਹਨਾਂ ਦੀ ਫਰਮਾਇਸ਼ ਦੇ ਉੱਤੇ ਇਹ ਗਾਣਾ ਆਪਾਂ ਜਿਹੜਾ ਚਲਾਇਆ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਕਿਹਾ ਵੀ ਔਰਤ ਦੀ ਉਮਰ ਤੇ ਪੁਰਸ਼ ਜਿਹੜਾ ਬੰਦੇ ਦੀ ਕਮਾਈ ਕਦੀ ਵੀ ਪੁੱਛਣੀ ਨੀ ਚਾਹੀਦੀ ਹਨਾ ਤੇ ਉਹਦਾ ਕਾਰਨ ਵੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਕਿਉਂਕਿ ਔਰਤ ਜਿਹੜੀ ਆ ਕਦੀ ਵੀ ਆਪਣੇ ਲਈ ਨੀ ਜੀਂਦੀ ਤੇ ਜਿਹੜਾ ਆਦਮੀ ਆ ਉਹ ਕਦੀ ਵੀ ਆਪਣੇ ਲਈ ਨੀ ਕਮਾਉਂਦਾ ਬਿਲਕੁਲ ਜੀ, ਭੱਲੇ ਵਾਂਗੂ ਬਾਅਦ ਦੇ ਵਿੱਚ ਪੋਚਾ ਹੀ ਲਾ ਦਿੱਤਾ, ਬਿਲਕੁਲ ਜੀ। ਦਲਜੀਤ ਸਿੰਘ ਹੁਣੀ ਬਹੁਤ ਕਾਫੀ ਮੈਚੋਰ ਬੰਦੇ ਹੈਗੇ, ਕਾਫੀ ਇਹਨਾਂ ਨੂੰ ਹੈਗੀ ਨੌਲੇਜ, ਤੇ ਉਹਨਾਂ ਨੇ ਆਹ ਜਿਹੜਾ ਡਾਇਲੋਗ ਪੂਰਾ ਕਰ ਦਿੱਤਾ, ਕਿਉਂਕਿ ਕਾਫੀ ਹਨਾ ਬਹੁਤ ਕਈ ਵਾਰੀ ਗੁੱਸਾ ਵੀ ਕਰ ਜਾਂਦੇ ਸੀ, ਖਾਸ ਤੌਰ ਤੇ ਆਪਣੀ ਬੀਬੀਆਂ ਜਿਹੜੀਆਂ ਗੁੱਸਾ ਕਰ ਜਾਂਦੀਆਂ ਸੀ ਨਾ ਜਦੋਂ ਏਦਾਂ ਦੀ ਗੱਲ ਆਪਾਂ ਕਹੀਦੀ ਸੀ। ਵੈਸੇ ਵੀ ਉਹ ਜਦੋਂ ਤੁਸੀਂ ਦੇਖੋ ਕਿ ਬੱਚਿਆਂ ਨੂੰ ਜਿਹੜਾ ਪਾਲਣਾ ਬੜਾ ਔਖਾ ਹੋ ਜਾਂਦਾ ਹਨਾ, ਵੈਸੇ ਵੀ ਦੇਖੀ ਦਾ ਆ ਹੁਣ ਪਤਾ ਲੱਗਦਾ ਹਨਾ।
ਹਾਂਜੀ, ਕਿਉਂਕਿ ਦਰਅਸਲ ਸਾਨੂੰ ਪੂਰੇ ਪੂਰੇ ਅਖਾਣ ਦਾ ਪੂਰੀ ਕਹਾਵਤ ਦਾ ਪਤਾ ਹੀ ਨਹੀਂ ਸੀ ਨਾ, ਏਦਾਂ ਸੁਣਿਆ ਸੀ ਏਦਾਂ ਹੀ ਅੱਗੇ ਦੱਸੀ ਜਾ ਰਹੇ ਸੀ ਬੋਲੀ ਜਾ ਰਹੀ, ਤੇ ਫਿਰ ਧੰਨਵਾਦ ਇਹਨਾਂ ਦਾ ਬਣਦਾ ਦਲਜੀਤ ਸਿੰਘ ਜੀ ਦਾ।
ਜੀ ਬਿਲਕੁਲ, ਅੱਗੇ ਆਪਣੇ ਨਾਲ ਗੁਰਪ੍ਰੀਤ ਸਿੰਘ ਜੀ ਜੁੜੇ ਆ। ਗੁਰਪ੍ਰੀਤ ਹੁਣੀ ਕਹਿੰਦੇ ਆ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਉਹਨਾਂ ਨੇ ਨਾਲ ਦੀ ਨਾਲ ਕਿਹਾ ਕਹਿੰਦੇ ਵੀ 97% ਜਿਹੜੀਆਂ ਚੀਜ਼ਾਂ ਦੀ ਤੁਸੀਂ ਚਿੰਤਾ ਕਰ ਰਹੇ ਹੋ ਅਸਲ ਦੇ ਵਿੱਚ ਉਹ ਹੁੰਦੀਆਂ ਹੀ ਨਹੀਂ ਕਦੀ ਵੀ, ਜਿਹਨਾਂ ਚੀਜ਼ਾਂ ਦੀ ਯਾਨੀ 97% ਜਿਹਨਾਂ ਚੀਜ਼ਾਂ ਦੀ ਤੁਸੀਂ ਚਿੰਤਾ ਕਰਦੇ ਆ ਉਹ ਕਦੀ ਹੁੰਦੀਆਂ ਨੀ।
ਠੀਕ ਆ ਜੀ, ਵੈਸੇ ਇੱਕ ਗੱਲ ਦਲਜੀਤ ਸਿੰਘ, ਜਦੋਂ ਉਹਨੂੰ ਸੁਝਾਅ ਆਉਂਦੇ ਆਪਣੇ ਸਰੋਤਿਆਂ ਦੇ ਤੇ ਪ੍ਰੋਗਰਾਮ ਘੱਟੋ ਘੱਟ 2 ਘੰਟੇ ਤਾਂ ਚਿੰਤਾ ਮੁਕਤ ਹੋ ਕੇ ਲੰਘਦੇ ਜ਼ਿੰਦਗੀ ਦੇ, ਉਸ ਤੋਂ ਬਾਅਦ ਆਹ ਸੋਚ ਕੇ ਇਹਨਾਂ ਦੇ ਦਿੱਤੇ ਸੁਝਾਅ ਤੇ ਦਿਨ ਵਧੀਆ ਲੰਘ ਜਾਂਦਾ ਇਹਨਾਂ ਦੇ ਸੁਝਾਅ ਦੇ ਚੱਲਦੇ ਚੱਲਦੇ।
ਜੀ ਬਿਲਕੁਲ, ਤੇ ਇਹਦੇ ਵਿੱਚ ਮੈਂ ਆਪਣੇ ਦੋਸਤ ਦੀ ਇੱਕ ਜ਼ਰੂਰ ਗੱਲਬਾਤ ਕਹਿਣੀ ਚਾਹੁੰਦਾ ਆ, ਉਹ ਕਹਿੰਦੇ ਵੀ ਉਹਨਾਂ ਦੇ ਹਨਾ ਡੈਡੀ ਨੂੰ ਏਦਾਂ ਚਿੰਤਾ ਦੀ ਗੱਲ ਹੁੰਦੀ ਸੀ ਇੱਕ ਹੋਰ ਰੇਡੀਓ ਪ੍ਰੋਗਰਾਮ ਦੇ ਵਿੱਚ, ਉਹ ਕਹਿੰਦੇ ਵੀ ਮੇਰੇ ਡੈਡੀ ਜਿਹੜੇ ਆ ਉਹ ਵੀ ਬਹੁਤ ਚਿੰਤਾ ਕਰਦੇ ਆ, ਬਹੁਤ ਜ਼ਿਆਦਾ ਚਿੰਤਾ ਕਰਦੇ ਆ। ਇੱਕ ਵਾਰੀ ਤਾਂ ਉਹਨਾਂ ਨੂੰ ਇਹ ਚਿੰਤਾ ਹੋ ਗਈ ਵੀ ਅੱਜ ਚਿੰਤਾ ਕਿਉਂ ਨੀ ਮੈਨੂੰ ਕੋਈ, ਬਹਾਨਾ ਚਾਹੀਦਾ। ਤੇ ਜਗਰੂਪ ਸਮਰਾ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ, ਸਾਨੂੰ ਵੀ ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਪ੍ਰੋਗਰਾਮ ਦੇ ਨਾਲ ਨਾਲ ਅਸੀਂ ਜੌਬ ਦੇ ਉੱਤੇ ਵੀ ਹੈਗੇ ਆ, ਮੈਲਬੋਰਨ ਦਾ ਜਿਹੜਾ ਵੈਦਰ ਅੱਜ ਕਹਿੰਦੇ ਬਹੁਤ ਰੋਮਾਂਟਿਕ ਆ, ਦੂਜਾ ਕਹਿੰਦੇ ਟੌਪਿਕ ਜਿਹੜਾ ਬਹੁਤ ਵਧੀਆ ਆ ਕਿ ਜਿਹੜਾ ਬਚਪਨ ਦੀਆਂ ਯਾਦਾਂ ਆ ਉਹ ਤਾਜ਼ੀਆਂ ਕਰਾ ਦਿੱਤੀਆਂ ਆ, ਤੇ ਉਹਨਾਂ ਨੇ ਵੀ ਇੱਕ ਗਾਣਾ ਫਰਮਾਇਸ਼ ਕੀਤਾ ਆ ਗਾਇਦ ਮੂਵੀ ਦਾ, ਆਜ ਫਿਰ ਜੀਨੇ ਕੀ ਤਮੰਨਾ ਹੈ। ਬਿਲਕੁਲ ਜੀ, ਇਸ ਮੌਸਮ ਦੇ ਨਾਲ ਤਾਂ ਬਿਲਕੁਲ ਢੁਕਮ ਹੈ ਆਜ ਫਿਰ ਜੀਨੇ ਕੀ ਤਮੰਨਾ ਹੈ। ਹਰ ਇੱਕ ਦਿਨ ਆਪਾਂ ਮਰੇ ਹੀ ਰਹੇ ਇੱਕ ਤਰ੍ਹਾਂ ਦੇ ਹਨਾ,
ਬਿਲਕੁਲ ਬਿਲਕੁਲ,
ਪੋਜ਼ਿਟਿਵ ਬਹੁਤ ਜ਼ਿਆਦਾ ਹੋ ਜਾਂਦਾ ਪੋਜ਼ਿਟਿਵ, ਇਹ ਚੀਜ਼ਾਂ ਵੀ ਅੱਜ ਵੀ ਤਮੰਨਾ ਹੈਗੀ ਆ ਜੀਵਨ ਦੀ, ਉਸ ਵੇਲੇ ਜਿਹੜਾ ਬੰਦਾ ਆ ਐਕਚੁਅਲੀ ਚਾਹੀਦਾ ਤਾਂ ਇਹੀ ਹੁੰਦਾ ਹਨਾ, ਪੋਜ਼ਿਟਿਵ ਐਟੀਟਿਊਡ ਚਾਹੀਦਾ ਹਮੇਸ਼ਾ। ਤੇ ਆਪਣੇ ਨਾਲ ਆਪਣੇ ਹਰਮੀਤ ਸਿੰਘ ਚੰਨਾ ਸਾਹਿਬ ਉਹ ਵੀ ਜੋੜ ਚੁੱਕੇ ਆ, ਹਰਮੀਤ ਸਿੰਘ ਚੰਨਾ ਸਾਹਿਬ ਸੇਨੀ ਤੋਂ ਅੱਜ ਕੱਲ ਹੈਗੇ ਆ, ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਧੀਰਾ ਨਿੱਕਾ, ਤੇ ਅੱਜ ਉਹਨਾਂ ਦੇ ਨਾਲ ਇੱਕ ਹੋਰ ਦੋਸਤ ਜੁੜਿਆ ਅਮਰੀਕ ਸਿੰਘ ਫੌਜੀ, ਉਹ ਅਮਰੀਕ ਸਿੰਘ ਫੌਜੀ ਜਿਹੜੇ ਹੈਗੇ ਉਹ ਕੋਪਰਮ ਤੋਂ ਹੀ ਉਹਨਾਂ ਦਾ ਪ੍ਰੋਗਰਾਮ ਜਿਹੜਾ ਸੁਣ ਰਹੇ ਆ, ਸਾਰਿਆਂ ਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲ ਦੀ ਨਾਲ ਕਿਹਾ ਵੀ ਅਸੀਂ ਇੱਥੇ ਠੀਕ ਠਾਕ ਆ ਤੇ ਸਾਡੀ ਜਿਹੜੀ ਠੀਕ ਹੋਣ ਦੀ ਜਿਹੜੀ ਖੁਸ਼ ਚਿੰਤਾ ਇਜ਼ਹਾਰ ਕਰਦੇ ਆ। ਉਹ ਕਹਿੰਦੇ ਵੀ ਅੱਜ ਸੇਨੀ ਦੇ ਵਿੱਚ ਥੋੜਾ ਜਿਹਾ ਬਦਲਵਾਈ ਬਣੀ ਹੋਈ ਆ, ਪਰ ਜਿਹੜਾ ਕੋਬਰਮ ਦੇ ਵਿੱਚ ਕਲੀਅਰ ਆ ਅੱਜ, ਟੈਂਪਰੇਰੀ ਕਹਿੰਦੇ ਵੀ ਉਹ ਸੇਨੀ ਦੇ ਵਿੱਚ ਹੈਗੇ ਆ ਥੋੜੇ ਦਿਨਾਂ ਦੇ ਲਈ। ਲਾਈਫ ਕਹਿੰਦੇ ਕਿੱਦਾਂ ਚੱਲ ਰਹੀ ਹੈ, ਸਵਾਲ ਉਹਨਾਂ ਨੇ ਕੀਤਾ ਗੁਰਸੇਵ ਸਿੰਘ ਜੀ, ਕਿੱਦਾਂ ਚੱਲ ਰਹੀ ਆ
ਲਾਈਫ? ਬਿਜ਼ੀ ਆ ਪਰ ਬਹੁਤ ਵਧੀਆ ਚੱਲ ਰਹੀ ਆ।
ਜੀ 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 ਬਿਲਕੁਲ, ਤੇ ਉਹਨਾਂ ਨੇ ਨਾਲ ਦੀ ਨਾਲ ਕਹਿੰਦੇ ਵੀ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ। ਇੱਕ ਉਹਨਾਂ ਨੇ ਕੰਪਲੇਂਟ ਕੀਤੀ ਕਹਿੰਦੇ ਵੀ ਭਾਜੀ ਕਹਿੰਦੇ ਪਿੱਛੋਂ ਆਵਾਜ਼ ਥੋੜੀ ਜਿਹੀ ਬਹੁਤ ਜ਼ਿਆਦਾ ਆ ਰਹੀ ਆ, ਵੀ ਉਹ ਜ਼ਰੂਰ ਚੈੱਕ ਕਰ ਲਿਓ ਹਨਾ, ਹੁਣ ਬਸ ਛੇੜ ਨਾ ਰਹਿਣ ਤੇ ਦਰਦਾਂ ਨੂੰ, ਜਰੂਰ ਜੀ ਹੁਣ ਥੋੜਾ ਜਿਹਾ ਜਿੱਦਾਂ ਇੱਕ ਆਵਾਜ਼ਾਂ ਕਾਹਦੀਆਂ ਹਨਾ, ਵੀ ਸਾਡਾ ਇੱਕ ਸਾਲ ਦਾ ਜਿਹੜਾ ਆ ਸਾਡਾ ਭਜੰਗੀ ਆ, ਭਜੰਗੀ ਜਿਹੜਾ ਬਹੁਤ ਰੌਲਾ ਪਾਉਂਦਾ ਖਾਸ ਤੌਰ ਤੇ, ਵੀ ਉਹਦੇ ਨਾਲ ਗੱਲਾਂ ਨੀ ਹੋ ਰਹੀਆਂ ਅੱਜ, ਤੇ ਉਹਨੂੰ ਵੈਸੇ ਚੁੱਪ ਕਰਾਇਆ ਜਾ ਰਿਹਾ ਆ, ਤੇ ਆਸ ਕਰਦੇ ਆ ਵੀ ਛੇਤੀ ਜਿਹੜਾ ਚੁੱਪ ਹੋ ਜਾਊਗਾ ਉਹ।
ਚੰਗੀ ਪੱਧਰ ਤੇ ਕੰਮ ਚੱਲ ਰਿਹਾ,
ਚੰਗੀ ਪੱਧਰ ਤੇ ਚੱਲ ਰਿਹਾ ਕੰਮ। ਤੇ ਉਹਨਾਂ ਨੇ ਗਾਣੇ ਦੀ ਇੱਕ ਫਰਮਾਇਸ਼ ਕੀਤੀ ਆ ਗੁਜ਼ਾਰਾ, ਜਿਹੜਾ ਕਿ ਪ੍ਰਭ ਗਿੱਲ ਦੇ ਦੁਆਰਾ ਜਿਹੜਾ ਗਾਇਆ ਗਿਆ, ਤੇ ਉਹ ਕਹਿੰਦੇ ਵੀ ਰੱਬ ਰਾਖਾ ਕੱਲ ਤੱਕ, ਹਨਾ ਕੱਲ ਤੱਕ ਨੀ ਵੈਸੇ ਸਦਾ ਲਈ ਰੱਬ ਰਾਖਾ ਜੀ। ਤੇ ਹਰਮਨ ਕਹਿੰਦੇ ਵੀ ਹਰਮਨ ਬਣੋ ਤੇ ਹਰਮਨ ਸੁਣੋ
ਜੀ, ਬਹੁਤ ਵਧੀਆ
ਜੀ। ਤੇ ਕਹਿੰਦੇ ਫਿਰ ਨਾਲ ਦੀ ਨਾਲ ਉਹ ਕਹਿੰਦੇ ਵੀ ਸਮੱਸਿਆਵਾਂ ਇੰਨੀਆਂ ਤਾਕਤ ਬੰਨੀ ਹੁੰਦੀਆਂ ਜਿੰਨੀਆਂ ਅਸੀਂ ਮੰਨ ਲੈਂਦੇ ਹਾਂ। ਕਹਿੰਦੇ ਕਦੀ ਸੁਣਿਆ ਕਿ ਕਦੀ ਏਦਾਂ ਸੁਣਿਆ ਤੁਸੀਂ ਕਦੀ ਵੀ ਹਨੇਰਿਆਂ ਨੇ ਕਦੀ ਸਵੇਰ ਨਾ ਦਿੱਤੀ ਹੋਣ ਦਿੱਤੀ ਹੋਵੇ,
ਸਹੀ ਗੱਲ ਹੈ ਜੀ, ਉਹੀ ਗੱਲ ਹੈ ਕਿ ਹਨੇਰਾ ਤਾਂ ਐਗਜ਼ਿਸਟ ਹੀ ਨਹੀਂ ਕਰਦਾ ਨਾ, ਜੇ ਚਾਨਣ ਲੈ ਕੇ ਜਾਓ ਤਾਂ ਤੁਹਾਨੂੰ ਕਿਤੇ ਹਨੇਰਾ ਮਿਲਣਾ ਹੀ ਨਹੀਂ।
ਬਿਲਕੁਲ ਬਿਲਕੁਲ, ਤੇ ਖੈਰ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ, ਤੇ ਦੋਸਤਾਂ ਸਾਰਿਆਂ ਦਾ ਧੰਨਵਾਦ ਜਿਹੜੇ ਵੀ ਸਾਡੇ ਨਾਲ ਜੁੜੇ ਆ, ਤੇ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ। ਕਾਫੀ ਜਿਹੜੇ ਦੋ ਰਹਿ ਗਏ ਆ ਮੈਸੇਜ ਤੇ ਜਿਹੜੇ ਈਮੇਲ ਤੇ ਵੀ ਆਏ ਹੋਏ ਆ, ਉਹ ਵੀ ਬਾਅਦ ਵਿੱਚ ਮੈਂ ਚੈੱਕ ਕਰਦਾ। ਪਰ ਉਹ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਡਿਸਕਸ਼ਨ ਜਿੱਦਾਂ ਕਰੀਏ ਕਿ ਜਿਹੜੀ ਬਚਪਨ ਦੀ ਆਪਾਂ ਗੱਲ ਕਰਦੇ ਹਾਂ ਕਿ ਬਚਪਨ ਦੇ ਵਿੱਚ ਕਾਫੀ ਹਸੀਨ ਵਾਕਿਆਤ ਹੋ ਜਾਂਦੇ ਆ ਜਿਹੜੇ ਕਿ ਬੰਦੇ ਨੂੰ ਜਾਣੀ ਹਮੇਸ਼ਾ ਯਾਦ ਆਉਂਦੇ ਆ, ਹਨਾ। ਕਿ ਕਾਫੀ ਜਿਹੜੇ ਆਪਣੇ ਨਾਲ ਅਮਰਦੀਪ ਸਿੰਘ ਜੀ ਹੁਣੀ ਵੀ ਜੁੜੇ ਆ, ਉਹਨਾਂ ਨੇ ਵੀ ਇਹੀ ਗੱਲ ਕਹੀ ਆ, ਕਹਿੰਦੇ ਵੀ ਪੁਰਾਣੇ ਜਿਹੜੇ ਵੇਲੇ ਆ ਉਸ ਵੇਲੇ ਜਿਹੜੇ ਦੋਸਤ ਮਿੱਤਰ ਹੁੰਦੇ ਸੀ ਬੜੇ ਸੱਚੇ ਸੁੱਚੇ ਹੁੰਦੇ ਸੀ, ਹਨਾ, ਜਿਹੜੀ ਆਪਾਂ ਗੱਲ ਕੀਤੀ ਆ
ਜੀ
ਜੀ। ਤੇ ਅਮਰਦੀਪ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ ਨਾਲ ਜੀ। ਤੇ ਗੁਰਸੇਵ ਸਿੰਘ ਜੀ, ਹੁਣ ਥੋੜੀ ਜੀ ਆਪਾਂ ਸਿਹਤ ਦੇ ਮੁਤਲਕ ਥੋੜੀ ਜੀ ਗੱਲ ਕਰ ਲਈਏ, ਕਿਉਂਕਿ ਖਾਸ ਤੌਰ ਤੇ ਪੰਜਾਬ ਦੇ ਵਿੱਚ ਆਪਣੇ ਦੋਸਤ ਜਿਹੜੇ ਉਹ ਵੀ ਸੁਣਦੇ ਆ, ਗਰਮੀਆਂ ਜਿਹੜੀਆਂ ਚੱਲ ਰਹੀਆਂ, ਮੌਸਮ ਸ਼ੁਰੂ ਹੋ ਰਿਹਾ ਆ, ਇੱਕ ਤੁਸੀਂ ਨੋਟ ਕੀਤੀ ਹੋਣੀ ਆ, ਕਈ ਵਾਰੀ ਕੀ ਹੁੰਦਾ ਕਿ ਸਾਨੂੰ ਪਿਆਸ ਲੱਗੀ ਹੁੰਦੀ ਆ, ਹਨਾ, ਪਿਆਸ ਲੱਗੀ ਹੁੰਦੀ ਆ, ਅਸੀਂ ਪਾਣੀ ਵੀ ਪੀ ਲੈਂਦੇ ਆ, ਪਰ ਪਿਆਸ ਜਿਹੜੀ ਆ ਫੇਰ ਵੀ ਬੁਝਦੀ ਨੀ, ਕਈ ਵਾਰੀ ਜ਼ਿਆਦਾ ਆਪਾਂ ਪਾਣੀ ਪੀ ਲੈਂਦੇ ਆ, ਜਾਣੀ ਜਿੱਦਾਂ ਕਹਿ ਲਓ ਕਿ ਸਾਡਾ ਪੇਟ ਐਨ ਭਰਿਆ ਹੁੰਦਾ, ਪਰ ਜਿਹੜਾ ਮੂੰਹ ਆ ਫੇਰ ਸੁੱਕੇ ਦਾ ਸੁੱਕਾ ਜਿੱਦਾਂ ਰਹਿ ਜਾਂਦਾ ਹੁੰਦਾ, ਹਨਾ। ਜਿੱਦਾਂ ਕਿ ਚੰਨ ਪਰਦੇਸੀ ਫਿਲਮ ਦਾ ਇੱਕ ਡਾਇਲੋਗ ਆ, ਓਮ ਪੁਰੀ ਹੁਣਾਂ ਦਾ, ਹਨਾ, ਕਹਿੰਦਾ ਵੀ ਮੈਂ ਤਾਂ ਦਰਿਆ ਪੀ ਜਾਵਾਂ, ਬੁੱਲ ਫੇਰ
ਸੁੱਕੇ ਦੇ ਸੁੱਕੇ,
ਤੇ ਉਹ ਸੁੱਕੇ ਬੁੱਲਾਂ ਦਾ ਜਿਹੜਾ ਆਪਾਂ ਇਲਾਜ ਗੱਲ ਕਰਨੀ ਆ, ਕਿ ਤੁਸੀਂ ਜਿਹੜਾ ਪਾਣੀ ਆ, ਪਾਣੀ ਤਾਂ ਜ਼ਰੂਰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜ਼ਰੂਰ ਪੀਣਾ ਚਾਹੀਦਾ, ਪਰ ਕਈ ਵਾਰੀ ਕੀ ਹੁੰਦਾ ਪੇਟ ਜਿਹੜਾ ਇਜਾਜ਼ਤ ਨਹੀਂ ਦਿੰਦਾ ਸਾਨੂੰ ਪਾਣੀ ਪੀਣ ਨੂੰ, ਖਾਸ ਤੌਰ ਤੇ ਗਰਮੀਆਂ ਦੇ ਮੌਸਮ ਦੇ ਵਿੱਚ। ਉਹ ਆਪਾਂ ਅੱਜ ਤਰੀਕਾ ਜਿਹੜਾ ਦੱਸਣਾ, ਜਿਹੜਾ ਆਪਣੇ ਨਾਲ ਸਾਂਝਾ ਕੀਤਾ ਡਾਕਟਰ ਪ੍ਰਮੋਦ ਕੁਮਾਰ ਹੁਣਾਂ ਨੇ, ਉਹ ਕਹਿੰਦੇ ਵੀ ਸਾਡਾ ਜਦੋਂ ਮੂੰਹ ਜਿਹੜਾ ਜ਼ਿਆਦਾ ਸੁੱਕਦਾ ਰਹਿੰਦਾ, ਬੁੱਲ ਜ਼ਿਆਦਾ ਸੁੱਕਦੇ ਰਹਿੰਦੇ, ਉਹਦੇ ਜਿਹੜੇ ਤਰੀਕੇ ਆਪਾਂ ਸਾਂਝੇ ਕਰਨੇ ਆ ਦੋਸਤਾਂ ਮਿੱਤਰਾਂ ਦੇ ਨਾਲ, ਤਾਂ ਕਿ ਜਿਹੜੇ ਆ ਉਹ ਵੀ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਸਹੀ ਰੱਖ ਸਕਦੇ ਆ। ਉਹ ਕਹਿੰਦੇ ਵੀ ਜੇ ਤੁਸੀਂ ਪਾਣੀ ਦੇ ਵਿੱਚ ਸ਼ਹਿਦ ਮੜਾ ਲਓ, ਫੇਰ ਉਹਦੇ ਤੋਂ ਬਾਅਦ ਜਿਹੜਾ ਕੌਲੀ ਕਰੋ ਤੁਸੀਂ, ਜਾਂ ਲੌਂਗ ਮੂੰਹ ਦੇ ਵਿੱਚ ਰੱਖ ਕੇ ਚੂਸਣ ਲੱਗ ਜਾਓ, ਇਹਦੇ ਨਾਲ ਵੀ ਸਾਡਾ ਜਿਹੜਾ ਵਾਰ ਵਾਰ ਏਦਾਂ ਪਿਆਸ ਲੱਗਣ ਦਾ ਜਿਹੜਾ ਸਿਲਸਿਲਾ ਆ ਉਹ ਰੁਕਣ ਦਾ ਰਹਿੰਦਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਨਾਨਾਸ ਵੀ ਇਸ ਮਾਮਲੇ ਦੇ ਵਿੱਚ ਕਾਫੀ ਵਧੀਆ ਹੈਗਾ ਆ, ਤੁਸੀਂ ਉਹਦੇ ਵਿੱਚ ਖੰਡ ਦੀ ਚਾਸ਼ਣੀ ਪਾ ਕੇ ਪਾਣੀ ਦੇ ਵਿੱਚ, ਉਹਦੇ ਵਿੱਚ ਉਹਨੂੰ ਜਾਣੀ ਜਿੱਦਾਂ ਆਪਾਂ ਮੁਰੱਬਾ ਬਣਾਈਦਾ ਨਾ, ਪਾਈਨਐਪਲ ਦਾ ਤੁਸੀਂ ਮੁਰੱਬਾ ਬਣਾ ਕੇ ਉਹ ਜੇ ਤੁਸੀਂ ਖਾਂਦੇ ਆ, ਉਹਦੇ ਨਾਲ ਵੀ ਜਿਹੜੀ ਇਹ ਸਾਡੇ ਸਰੀਰ ਦੀ ਜਲਣ ਆ, ਜਾਂ ਜਿਹੜਾ ਮੂੰਹ ਦੇ ਵਿੱਚ ਇੰਨੀ ਜ਼ਿਆਦਾ ਮੂੰਹ ਖੁਸ਼ਕ ਹੋ ਜਾਂਦਾ, ਇਹਦੇ ਨਾਲ ਜਿਹੜਾ ਵਧੀਆ ਲੱਗਦਾ ਤੁਹਾਨੂੰ, ਨਾਲ ਦੀ ਨਾਲ ਇਹਦੇ ਨਾਲ ਦਿਲ ਜਿਹੜਾ ਆ ਸਾਡਾ ਉਹਨੂੰ ਬਹੁਤ ਸੰਤੁਸ਼ਟੀ ਮਿਲਦੀ ਆ, ਦਿਲ ਦੇ ਲਈ ਕਾਫੀ ਇਹ ਜਿਹੜਾ ਮੁਰੱਬਾ ਆ ਬਹੁਤ ਵਧੀਆ ਆ। ਤੇ ਨਾਲੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਭੁੰਨੇ ਹੋਏ ਸੱਤੂ ਜਿਹੜੇ ਆ ਉਹਨੂੰ ਪਾਣੀ, ਜੌਂ ਦੇ ਜਿਹੜੇ ਭੁੰਨੇ ਸੱਤੂ ਆ ਉਹਨਾਂ ਨੂੰ ਪਾਣੀ ਵਿੱਚ ਘੋਲ ਕੇ ਥੋੜਾ ਜਿਹਾ ਉਹਦੇ ਵਿੱਚ ਘਿਓ ਮਿਲਾ ਲਓ, ਉਹਨੂੰ ਪਤਲਾ ਪਤਲਾ ਪੀਣ ਦੇ ਨਾਲ ਵੀ ਜਿਹੜੀ ਇੱਦਾਂ ਦੀ ਪਿਆਸ ਆ ਉਹ ਸ਼ਾਂਤ ਹੋ ਜਾਂਦੀ ਆ।
ਠੀਕ ਆ ਜੀ, ਆਹ ਤਾਂ ਬਹੁਤ ਲੋੜੀਂਦਾ ਹੀ ਸੀ, ਮੈਂ ਕਹਿੰਦਾ ਸਮੇਂ ਇੰਨਾ ਪਤਾ ਵੀ ਨੀ ਸੀ, ਮੈਨੂੰ ਤਾਂ ਖਾਸ ਕਰਕੇ ਹੁਣ ਆਹੀ ਅਪਣਾਈ ਜਾਊਗੀ
ਘਰ ਦੇ ਵਿੱਚ,
ਕਿਉਂ ਆਖਰ ਇਹ ਕਹਿੰਦੇ ਸ਼ਬਦ ਵਰਤੀ ਦੇਣਾ ਕਿ ਢੇਡਾ ਉੱਪਰ ਜਾ ਗਿਆ ਪਾਣੀ ਪੀ ਪੀ ਕੇ, ਪਰ ਪਿਆਸ ਲੱਗੀ ਰਹਿੰਦੀ ਆ।
ਬਹੁਤ ਵਧੀਆ ਤੁਸੀਂ ਦੱਸਿਆ ਜੀ, ਬਿਲਕੁਲ। ਤੇ ਗੁਰਸੇਵ ਸਿੰਘ ਜੀ, ਕਈ ਵਾਰੀ ਪਾਈਨਐਪਲ ਜਿਹੜਾ ਯਾਦ ਰੱਖੋ, ਹਨਾ, ਤੇ ਪਾਈਨਐਪਲ ਜਦੋਂ ਯਾਦ ਤੁਸੀਂ ਰੱਖੋਗੇ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਮੁਰੱਬਾ ਉਹਦਾ ਖਾ ਕੇ, ਤੇ ਉਹਦੇ ਨਾਲ ਸੌਖਾ ਇਹ ਵੀ ਤਰੀਕਾ ਹੈਗਾ। ਤੇ ਤੁਸੀਂ ਜੇ ਯਾਦ ਰੱਖਣਾ, ਤੁਸੀਂ ਲੌਂਗ ਤਾਂ ਘਰ ਦੇ ਵਿੱਚ ਹੁੰਦੇ ਆ, ਤੁਸੀਂ ਲੌਂਗ ਮੂੰਹ ਦੇ ਵਿੱਚ ਪਾ ਸਕਦੇ ਆ, ਜਾਂ ਸ਼ਹਿਦ ਵੀ ਘਰ ਦੇ ਵਿੱਚ ਹੁੰਦਾ ਹੀ ਆ, ਹਨਾ। ਸ਼ਹਿਦ ਜਿਹੜਾ ਆ ਮੈਂ ਕਿਸੇ ਸੁਣਿਆ ਆ, ਮੈਨੂੰ ਪਤਾ ਨੀ, ਸ਼ਾਇਦ ਸ਼ਹਿਦ ਜਿਹੜਾ ਕਦੀ ਐਕਸਪਾਇਰ ਨੀ ਹੁੰਦਾ, ਹਨਾ ਗੁਰਸੇਵ ਸਿੰਘ ਜੀ?
ਹਾਂਜੀ, ਆਹ ਤਾਂ ਸੁਣੀ ਹੋਈ ਆ।
ਹਾਂਜੀ, ਕਿ ਐਕਸਪਾਇਰ ਨੀ ਹੁੰਦਾ, ਤੁਸੀਂ ਘਰ ਦੇ ਵਿੱਚ ਲਿਆ ਕੇ ਰੱਖ ਲਓ, ਕਦੀ ਵੀ ਕਿਤੇ ਵੀ ਜ਼ਰੂਰਤ ਜਿਹੜੀ ਆ ਪੈ ਹੀ ਜਾਂਦੀ ਆ, ਹਨਾ। ਇਹ ਨਾ ਸੋਚੋ ਵੀ ਐਕਸਪਾਇਰ ਹੋ ਜਾਣਾ, ਇਹ ਪਿਆ ਰਹੇ ਘਰ ਦੇ ਵਿੱਚ ਲਿਆ ਕੇ ਜ਼ਰੂਰ ਰੱਖੋ, ਇਹ ਬਹੁਤ ਜ਼ਿਆਦਾ ਵਧੀਆ ਹੈਗਾ, ਕਿਤੇ ਨਾ ਕਿਤੇ ਜਿਹੜਾ ਕੰਮ ਆ ਜ਼ਰੂਰ ਆ ਜਾਂਦਾ ਆ। ਤੇ ਆਪਣੇ ਨਾਲ ਹਰਮੀਤ ਸਿੰਘ ਚੰਨਾ ਸਾਹਿਬ ਫੇਰ ਜੁੜੇ ਆ, ਉਹਨਾਂ ਨੇ ਚਿੰਤਾ ਬਾਰੇ ਆਪਾਂ ਗੱਲ ਕਰਦੇ ਸੀ, ਉਹਨਾਂ ਨੇ ਇੱਕੋ ਹੀ ਗੱਲ ਕਹੀ ਆ, ਕਹਿੰਦੇ ਵੀ ਚਿੰਤਾ ਛੱਡ ਕੇ ਚਿੰਤਨ ਕਰਨਾ ਚਾਹੀਦਾ ਬੰਦੇ ਨੂੰ।
ਵਾਹ, ਇਹ ਬਹੁਤ ਡੂੰਘੀ ਗੱਲ ਆ ਜਿਹੜੀ ਉਹਨੇ ਕਹੀ ਆ, ਤੇ ਹਰ ਕਿਸੇ ਚੀਜ਼ ਦਾ ਚਿੰਤਨ ਦੀ ਲੋੜ ਆ, ਖਾਸ ਕਰਕੇ ਆਪਣੇ ਪੰਜਾਬੀਆਂ ਨੂੰ, ਆਪਣੇ ਜੋ ਸਾਡੇ ਨਾਲ ਵਰਤਾਰੇ ਵਾਪਰ ਰਹੇ ਆ, ਕਿਸੇ ਵੀ ਪ੍ਰਕਾਰ ਦੇ ਹੋਣ, ਉਹਨਾਂ ਦੇ ਚਿੰਤਨ ਦੀ ਬਹੁਤ ਡੂੰਘੇ ਚਿੰਤਨ ਦੀ ਲੋੜ ਆ।
ਜੀ ਬਿਲਕੁਲ। ਤੇ ਦੋਸਤੋ, ਆਪਾਂ ਗਾਣਾ ਜਿਹੜੇ ਫਰਮਾਇਸ਼ਾਂ ਦੋਸਤਾਂ ਦੀਆਂ ਕਾਫੀ ਆਈਆਂ, ਨਾਲ ਦੀ ਨਾਲ ਆਪਾਂ ਜਿਹੜੀਆਂ ਫਰਮਾਇਸ਼ਾਂ ਉਹ ਵੀ ਪੂਰੀਆਂ ਕਰਦੇ ਚੱਲੀਏ, ਤੇ ਇੱਕ ਗਾਣਾ ਸੁਣਦੇ ਆ, ਤੇ ਗਾਣਾ ਸੁਣ ਕੇ ਫੇਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਆਉਂਦੇ ਆ।
ਫਿਲਮ ਗਾਈਡ ਦਾ ਗੀਤ ਅੱਜ ਫਿਰ ਜੀਨੇ ਕੀ ਤਮੰਨਾ ਹੈ, ਲਤਾ ਮੰਗੇਸ਼ਕਰ ਦੀ ਆਵਾਜ਼, ਸ਼ੈਲਿੰਦਰ ਦਾ ਲਿਖਿਆ। ਤੁਸੀਂ ਸੁਣ ਰਹੇ ਹੋ ਐਸਡੀ ਬਰਮਨ ਦੇ ਸੰਗੀਤ ਚ, ਸੁਣਦੇ ਰਹੋ ਪੁਰਾਣੇ ਗੀਤਾਂ ਦੀ ਖੂਬਸੂਰਤ ਦੁਨੀਆ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਦਿਲ ਬੋਲ ਚੱਲ ਆ ਆ ਆ ਆ अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है।
सीक्रेट ड्रॉप्स?
जी हाँ, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते 1 मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au।
हरमन रेडियो नूं तुसीं कई तरीकियां दे नाल सुन सकदे हो। एप्पल ऐप स्टोर तों तुसीं आईफोन, आईपैड अते आईपॉड टच लई हरमन रेडियो सर्च करो अते वर्जन 2 इंस्टॉल करो। एंड्रॉइड प्लेटफॉर्म ते तुसीं गूगल प्ले स्टोर तों फ्री डाउनलोड करो। ब्लैकबेरी, नोकिया अते विंडो मोबाइल लई तुसीं ट्यूनिंग ऐप डाउनलोड करके हरमन रेडियो सर्च करो। harmanradio.com ते भी तुसीं सुन सकदे हो। कोई भी वाईफाई रेडियो सेट ते भी साडे चैनल उपलब्ध हन।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਜੁੜ ਬੈਠੇ ਹੋ ਤੇ ਆਪਣੇ ਨਾਲ ਕੋਹਲੀ ਸਾਹਿਬ ਵੀ ਜੁੜ ਚੁੱਕੇ ਆ। ਕੋਹਲੀ ਸਾਹਿਬ ਸਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਵਕਤ ਦੀ ਇੱਕ ਆਦਤ ਬਹੁਤ ਚੰਗੀ ਆ, ਜਿਸ ਤਰ੍ਹਾਂ ਦਾ ਵੀ ਹੁੰਦਾ ਆ ਗੁਜ਼ਰ ਜਾਂਦਾ।
ਸਹੀ ਗੱਲ ਹੈ, ਸਾਨੂੰ ਚਾਹੀਦਾ ਹੈ ਕਈ ਵਾਰ ਜਦੋਂ ਆਪਾਂ ਕਿਸੇ ਚੀਜ਼ ਚ ਉਲਝ ਜਾਂਦੇ ਆ ਜਾਂ ਸਾਨੂੰ ਕਾਹਲ ਪੈਣ ਲੱਗ ਪੈਂਦੀ ਨਾ ਅਕਸਰ, ਤੇ ਸਾਨੂੰ ਪੇਸ਼ੈਂਸ ਨਾਲ ਸੰਜਮ ਨਾਲ ਕੰਮ ਲੈਣਾ ਚਾਹੀਦਾ ਕਿਉਂਕਿ ਲੰਘ ਜਾਂਦਾ। ਆਹ ਗੱਲ ਤਾਂ ਸਹੀ ਹੈ ਜੀ। ਮੈਂ
ਲੰਘ ਜਾਂਦਾ ਨਾਰਾਜ਼ ਹੋ ਜਾਂਦੇ ਛੇਤੀ, ਉਦਾਸ ਹੋ ਜਾਂਦੇ ਆ, ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਵੀ ਇਹ ਮਾੜਾ ਟਾਈਮ ਕੋਈ ਨੀ, ਲੰਘ ਜਾਣਾ ਇਹ, ਜਿੱਦਾਂ ਚੰਗੇ ਨੀ ਰਹੇ ਤਾਂ ਇਹ ਮਾੜੇ ਦਿਨ ਵੀ ਨੀ ਰਹਿਣੇ। ਤੇ ਇਸੇ ਗੱਲ ਦੇ ਨਾਲ ਚਲੋ ਹੁਣ ਆਪਾਂ ਖਬਰ ਵੀ ਨਾਲ ਸਾਂਝੀ ਕਰ ਲੈਂਦੇ ਆ। ਨੰਬਰ ਘੱਟ ਆਉਣ ਕਾਰਨ ਜਿਹੜਾ ਵਿਦਿਆਰਥਣ ਵੱਲੋਂ ਇੱਕ ਖੁਦਕੁਸ਼ੀ ਕੀਤੀ ਗਈ ਹੈ ਜੀ ਮੋਗਾ ਦੇ ਵਿੱਚ, ਜਿੱਦਾਂ ਕੋਹਲੀ ਸਾਹਿਬ ਉਹਨਾਂ ਨੇ ਕਿਹਾ ਵੀ ਮਾੜਾ ਵਕਤ ਸੋਚਣ ਦੀ ਗੱਲ ਆ, ਹਨਾ। ਆਪਾਂ ਜਿਹੜੇ ਵਿਚਾਰ ਸਾਂਝੇ ਕਰਨੇ ਦੋਸਤ ਨੂੰ ਕਿਤੇ ਨਾ ਕਿਤੇ ਜਹਿਨ ਦੇ ਵਿੱਚ ਬਚਾ ਕੇ ਜਰੂਰ ਰੱਖਿਆ ਕਰੋ, ਹਨਾ। ਜੇ ਹੁਣ ਕਾਸ਼ ਜੇ ਕੁੜੀ ਵਿਚਾਰੀ ਨੂੰ ਕਿਤੇ ਪਹਿਲਾਂ ਪਤਾ ਹੁੰਦਾ ਤਾਂ, ਜੇ ਆਹ ਕੋਹਲੀ ਸਾਹਿਬ ਦਾ ਮੈਸੇਜ ਉਹਨੇ ਪੜ੍ਹ ਲਿਆ ਹੁੰਦਾ ਤਾਂ ਸ਼ਾਇਦ ਉਹ ਅੱਜ ਇਸ ਦੁਨੀਆਂ ਦੇ ਵਿੱਚ ਹੁੰਦੀ। ਆਪਾਂ ਇਹ ਖ਼ਬਰ ਜਿਹੜੀ ਆ ਸਾਂਝੀ ਕਰ ਲਈਏ ਦੋਸਤਾਂ ਦੇ ਨਾਲ ਵੀ, ਇੱਥੇ ਦੀ ਇੱਕ ਮੋਗੇ ਦੇ ਵਿੱਚ ਅਪੈਕਸ ਕਲੋਨੀ ਦਸਾਂਝ ਰੋਡ ਮੋਗਾ ਆ, ਉੱਥੇ ਦੀ ਇੱਕ ਵਿਦਿਆਰਥਣ ਸੀਗੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਨਤੀਜਾ ਆਇਆ ਸੀ 12th ਦਾ, ਉਹਦੇ ਵਿੱਚ ਨੰਬਰ ਘੱਟ ਆਏ ਸੀ। ਨੰਬਰ ਘੱਟ ਆਉਣ ਕਰਕੇ ਉਹਨੇ ਜਿਹੜੇ ਪਿਤਾ ਦਾ ਲਾਇਸੈਂਸ ਸੀ ਰਿਵਾਲਵਰ ਆ, ਉਹਨੇ ਖੁਦ ਨੂੰ ਜਿਹੜੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਆ। ਤੇ ਇਹ ਸਿਮਰਨਜੀਤ ਕੌਰ ਸੀਗੀ 18 ਸਾਲ ਦੀ, ਪੁੱਤਰੀ ਗੁਰਦੇਵ ਸਿੰਘ, ਇਹ ਮੋਗਾ ਦੇ ਮੇਨ ਬਾਜ਼ਾਰ ਜਿਹੜਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆ ਉੱਥੇ ਪੜ੍ਹਦੀ ਸੀਗੀ, ਤੇ ਇਹਦੇ ਵਿੱਚ 12th ਦੇ ਘੱਟ ਨੰਬਰ ਆਏ ਸੀ 12th ਦੇ ਵਿੱਚ, ਉਹਦੇ ਕਰਕੇ ਕਾਫੀ ਦਿਨਾਂ ਤੋਂ ਕਾਫੀ ਪਰੇਸ਼ਾਨ ਸੀਗੀ। ਕੱਲ ਜਦੋਂ ਦੁਪਹਿਰ ਵੇਲੇ ਉਹਨਾਂ ਦੇ ਪਿਤਾ ਜਿਹੜੇ ਆ ਮੋਟਰਸਾਈਕਲ ਤੇ ਘਰੋਂ ਬਾਹਰ ਗਏ ਤਾਂ ਸਿਮਰਨਜੀਤ ਕੌਰ ਨੇ ਇੰਨੀ ਪਰੇਸ਼ਾਨ ਹੋਈ ਸੀ ਉਹਨੇ ਵੀ ਪਿਤਾ ਦਾ ਜਿਹੜਾ ਲਾਇਸੈਂਸ ਸੀ ਰਿਵਾਲਵਰ ਆ ਉਹਦੇ ਨਾਲ ਆਪਣੇ ਮੱਥੇ 'ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਆ ਸਮਾਪਤ ਕਰ ਲਈ ਆ। ਨਾਲ ਦੀ ਨਾਲ ਇਹ ਵੀ ਆ ਵੀ ਸਿਮਰਨਜੀਤ ਕੌਰ ਜਿਹੜਾ ਬਾਕੀ ਇਸ ਕਰਕੇ ਪਰੇਸ਼ਾਨ ਸੀ ਵੀ ਜਿਹੜੀਆਂ ਉਹਨਾਂ ਦੀ ਨਾਲ ਦੀਆਂ ਉਹਦੀਆਂ ਫਰੈਂਡ ਸੀਗੀਆਂ ਉਹਨਾਂ ਦੇ ਨੰਬਰ ਉਹ ਤੋਂ ਜ਼ਿਆਦਾ ਆ ਗਏ ਸੀਗੇ, ਇਹਦੇ ਕਰਕੇ ਵੀ ਪਰੇਸ਼ਾਨ ਸੀਗੀ। ਤੇ ਉਹ ਹੁਣ ਮਾਂ ਬਾਪ ਆ ਉਹ ਵਿਚਾਰੇ, ਉਹਨਾਂ ਦੀਆਂ ਉਮੀਦਾਂ ਤਾਂ ਧਰੀਆਂ ਧਰਾਈਆਂ ਰਹਿ ਗਈਆਂ ਗੁਰਦੇਵ ਸਿੰਘ ਜੀ। ਜਿੱਦਾਂ ਆਪਾਂ ਪਹਿਲੇ ਮੈਸੇਜ ਦੇ ਵਿੱਚ ਇਹ ਕੀਤੀ ਸੀ ਵੀ ਜੈਲਸੀ ਵੀ ਅਸਲ ਦੇ ਵਿੱਚ ਕਈ ਵਾਰੀ ਮਾਰ ਜਾਂਦੀ। 2 ਮੈਸੇਜ ਸੀਗੇ ਇਸ ਕੁੜੀ ਦੇ ਲਈ ਜੇ ਕਿਤੇ ਪ੍ਰੋਗਰਾਮ ਸੁਣਦੀ ਹੁੰਦੀ ਵਿਚਾਰੀ।
ਹਾਂਜੀ, ਸਹੀ ਚ ਦੇਖਿਆ ਜਾਵੇ ਦਲੀਪ ਸਿੰਘ ਜੀ, ਮੈਨੂੰ ਲੱਗਦਾ ਕਿ ਆਪਣੇ ਇੱਥੇ ਦੇ ਤਾਂ ਸਕੂਲ ਲਈ ਸਿਸਟਮ ਦਾ ਪਤਾ ਨਹੀਂ, ਪਰ ਆਪਣੇ ਸਕੂਲ ਅਸਫਲ ਰਹੇ ਆ ਬੱਚਿਆਂ ਨੂੰ ਆਹ ਦੱਸਣ ਲਈ ਕਿ ਜੋ ਸਕੂਲੀ ਨੰਬਰ ਆ ਤੁਹਾਡੇ ਇਹ ਤਾਂ ਚਲੋ ਤੁਹਾਨੂੰ ਜੋ ਤੁਹਾਨੂੰ ਸਿਖਾ ਰਹੇ ਆ ਉਹਨਾਂ ਲਈ ਆ, ਪਰ ਅਸਲ ਚ ਇਮਤਿਹਾਨ ਤੁਹਾਡਾ ਸਕੂਲ ਤੋਂ ਬਾਹਰ ਨਿਕਲ ਕੇ ਜਦੋਂ ਤੁਸੀਂ ਵਿਚਰਨਾ ਸਮਾਜ ਚ ਉਹ ਹੋਣਾ ਹਨਾ, ਤੇ ਉਹ ਇਸੇ ਨਤੀਜਿਆਂ ਤੋਂ ਆਪਣਾ ਹੋ ਕੇ ਨਾਰਾਜ਼ ਹੋ ਕੇ ਆਪਣੇ ਨਾਲ ਬਹੁਤ ਹਾਦਸੇ ਹੁੰਦੇ ਹਰ ਵੇਲੇ ਹਰ ਵਕਤ ਹੁੰਦੇ ਜਦੋਂ ਰਿਜ਼ਲਟ ਆਉਂਦੇ ਆ ਹੁੰਦੇ ਵੀ ਅਕਸਰ ਟੀਨੇਜਰਾਂ ਨਾਲ ਹੀ ਆ ਨਾ ਜਿਹੜੇ 18-20 ਸਾਲ ਤੱਕ ਦੇ ਹੁੰਦੇ ਆ ਉਹ ਜ਼ਿਆਦਾ ਖੁਦਕੁਸ਼ੀਆਂ ਕਰਦੇ 10th-12th ਵਾਲੇ ਜਿਹੜੇ ਬੱਚੇ ਹੁੰਦੇ ਆ ਉਸ ਸਕੂਲਾਂ ਚ ਸਮਝਾਉਣਾ ਚਾਹੀਦਾ ਹੈ ਕਿਉਂਕਿ ਆਪਾਂ ਨੂੰ ਵੀ ਨੰਬਰਾਂ ਨਾਲ ਜੁੜ ਗਏ ਬਹੁਤ ਜ਼ਿਆਦਾ ਸੀ।
ਬਿਲਕੁਲ, ਤੇ ਉਹੀ ਆਪਾਂ ਗੱਲ ਜਿਹੜੀ ਕਹਿਣੀ ਚਾਹੁੰਦੇ ਆ ਵੀ ਜਿੰਨੇ ਵੀ ਜਿਹੜੇ ਖਾਸ ਤੌਰ ਤੇ ਟੀਨੇਜਰ ਹੁੰਦੇ ਇਸ ਉਮਰ ਦੇ ਵਿੱਚ ਖੁਦਕੁਸ਼ੀਆਂ ਬਹੁਤ ਹੁੰਦੀਆਂ ਹਨਾ, ਚਲੋ ਬਾਅਦ ਦੇ ਵਿੱਚ ਬਹੁਤ ਹੁੰਦੀਆਂ ਆ ਪਰ ਇਸ ਉਮਰ ਦੇ ਵਿੱਚ ਕਿਉਂਕਿ ਜ਼ਿਆਦਾਤਰ ਬਹੁਤਾ ਆਪਾਂ ਨੂੰ ਹੁੰਦਾ ਨੀ, ਬਲੱਡ ਪ੍ਰੈਸ਼ਰ ਥੋੜਾ ਜਿਹਾ ਤੇਜ਼ ਰਹਿੰਦਾ ਆ, ਡਿਸੀਜਨ ਮੇਕਿੰਗ ਜਿਹੜਾ ਬਹੁਤ ਤੇਜ਼ ਹੁੰਦਾ, ਝੱਟ ਜਿਹੜਾ ਡਿਸਾਈਡ ਕਰ ਲੈਣਾ, ਥੋੜਾ ਜਿਹਾ ਜੀ ਵੀ ਜੇ ਆਰਾਮ ਦੇ ਦਿੱਤਾ ਜਾਵੇ ਦਿਮਾਗ ਨੂੰ ਥੋੜਾ ਜਿਹਾ ਲਿਆ ਜਾਵੇ ਤਾਂ ਆਪਾਂ ਜਿਹੜੇ ਹਾਦਸਿਆਂ ਤੋਂ ਬਚ ਸਕਦੇ ਆ। ਕੋਹਲੀ ਸਾਹਿਬ ਸਾਡਾ ਜਿਹੜਾ ਇਹ ਮੈਸੇਜ ਆ ਅਸੀਂ ਇਹ ਪਹੁੰਚਾਉਣਾ ਚਾਹੁੰਦੇ ਆ ਸਾਰੇ ਦੋਸਤਾਂ ਤੱਕ ਵੀ ਤੁਸੀਂ ਵੀ ਦੋਸਤੋ ਟੈਨਸ਼ਨ ਚਲੋ ਬਣਦੀ ਆ, ਇਹ ਮੈਨੂੰ ਵੀ ਪੈਂਦੀ ਆ, ਸਾਨੂੰ ਵੀ ਪੈਂਦੀ ਹੋਈ ਆ, ਇਹ ਕੋਈ ਵੱਡੀ ਗੱਲ ਨੀ, ਕੋਈ ਬੰਦਾ ਨੀ ਬਚਿਆ ਹੈਗਾ, ਚਿੰਤਾ ਸਾਰੇ ਜਹਾਨ ਨੂੰ ਆ। ਪਰ ਇੱਕ ਗੱਲ ਆਹ ਜਰੂਰ ਆ, ਇੱਕੇ ਲਾਈਨ ਦੇ ਵਿੱਚ ਹੈਗੇ ਆ, ਭਗਤ ਕਹਿੰਦੇ ਇਹਦੀ ਆਦਤ ਆ, ਜਿੱਦਾਂ ਦਾ ਵੀ ਹੋਵੇ ਇਹਨੇ ਗੁਜ਼ਰੇ ਹੀ ਜਾਣਾ। ਜੇ ਤੁਸੀਂ ਅੱਜ ਖੁਸ਼ ਬਹੁਤ ਆ ਤਾਂ ਸਦਾ ਖੁਸ਼ ਨੀ ਰਹਿਣਾ, ਜੇ ਤੁਸੀਂ ਬਹੁਤ ਔਖੇ ਆ ਇਸ ਟਾਈਮ ਤੁਸੀਂ ਔਖੇ ਨੀ ਰਹਿਣਾ, ਇਸ ਕਰਕੇ ਯਾਦ ਰੱਖਿਓ ਤੁਸੀਂ। ਤੇ ਅੱਗੇ ਆਪਣੇ ਨਾਲ ਸਿੰਭੀ ਸਾਹਿਬ ਵੀ ਜੁੜਿਆ, ਸਿੰਭੀ ਸਾਹਿਬ ਆਪਣੇ ਪੇਂਟਰ ਸਾਹਿਬ ਜਿਹੜੇ ਪਿਛਲੀ ਵਾਰੀ ਆਪਣਾ ਬਹੁਤ ਵਧੀਆ ਸੁਝਾਅ ਜਿਹੜੇ ਲੈ ਕੇ ਗਏ ਸੀ, ਬਹੁਤ ਵਧੀਆ ਆਪਾਂ ਨੂੰ ਸੁਝਾਅ ਦਿੱਤੇ, ਤੇ ਬਾਅਦ ਦੇ ਵਿੱਚ ਵੀ ਮੈਨੂੰ ਦੋ ਦਿਨ ਫੋਨ ਆਉਂਦੇ ਰਹੇ ਗੁਰਦੇਵ ਸਿੰਘ ਜੀ, ਸਿੰਭੀ ਸਾਹਿਬ ਦੇ ਕਰਕੇ। ਹਾਂਜੀ
ਠੀਕ ਹੈ ਜੀ, ਠੀਕ ਹੈ।
ਤੇ ਦੋਸਤਾਂ ਨੇ ਕਾਫੀ ਸੁਝਾਅ ਪੁੱਛੇ, ਅੱਧੀ ਤਾਂ ਮੈਂ ਪੇਂਟਿੰਗ ਸਿੱਖ ਗਿਆ ਹਨਾ
ਖੁਸ਼ੀ ਹੁੰਦੀ ਨਾ, ਜੇ ਕੋਈ ਸਾਹਮਣੇ ਤੋਂ ਆ ਕੇ ਕਹਿੰਦਾ ਕਿ ਹਾਂ ਜੇ ਅਸੀਂ ਵੀ ਆਪਣੇ ਕਮਿਊਨਿਟੀ ਲਈ ਸਮਾਂ ਕੱਢਣਾ ਚਾਹੁੰਦੇ ਆ ਨਾ, ਕਿ ਤੁਸੀਂ ਦੱਸੋ ਕਿ ਕੀ ਕਰੀਏ ਅਸੀਂ, ਤੇ ਇੱਦਾਂ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ।
ਚਟਾਨਾਂ ਦੇ ਟੁਕੜੇ ਟੁਕੜੇ ਕਰ ਦਿੰਦਾ।
ਸਹੀ ਗੱਲ ਹੈ ਜੀ, ਬਹੁਤ ਵਧੀਆ ਸਹੀ ਗੱਲ ਕਹਿੰਦੇ, ਤਾਂ ਹੀ ਕਹਿੰਦੇ ਪਾਣੀ ਵਾਂਗ ਰਹੋ ਨਾ, ਨੀਵੇਂ ਪਾਸੇ ਨੂੰ ਵਹੋਗੇ, ਤੇ ਉਸਦਾ ਜਿਦਾਂ ਕਿ ਇੱਕ ਲਿਖਿਆ ਹੈ ਕਹਿੰਦੇ ਪਾਣੀ ਨਾਲ ਸੰਬੰਧਿਤ ਆ, ਸਮੁੰਦਰਾਂ ਤੋਂ ਸਿੱਖਿਆ ਹੈ ਮੈਂ ਜਿਉਣ ਦਾ ਤਰੀਕਾ, ਚਾਪ ਵਹਿਣਾ ਤੇ ਆਪਣੀ ਮੌਜ ਵਿਚ ਰਹਿਣਾ, ਉਹ ਤੋਂ ਸਿੱਖਣਾ ਚਾਹੀਦਾ। ਪਰ ਜਦੋਂ ਸੁਨਾਮੀ ਉੱਠਦੀ ਆ, ਜਦੋਂ ਅਸੀਂ ਅੰਡਰ ਐਸਟੀਮੇਟ ਕਰ ਜਾਂਦੇ ਇਹਨੂੰ, ਫਿਰ ਤਬਾਹੀ ਵੀ ਬਹੁਤ ਮਚਾਉਂਦਾ,
ਤਬਾਹੀ ਵੀ ਬਹੁਤ ਮਚਾਉਂਦਾ। ਬਿਲਕੁਲ ਸਾਡੀ ਗੱਲ ਇਹ ਜਿਹੜੀ ਆ ਸਹੀ ਆ, ਇਸ ਕਰਕੇ ਇਹ ਵੀ ਦੋਸਤ ਇਹੀ ਹੁੰਦਾ, ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ। ਇਹ ਨੀ ਹੁੰਦਾ ਕਿ ਨਿਮਰਤਾ ਦੇ ਨਾਲ ਤੁਸੀਂ ਕਮਜ਼ੋਰ ਹੋ ਗਏ, ਅਸਲ ਦੇ ਵਿੱਚ ਇਹੀ ਆ ਕਿ ਤੁਸੀਂ ਬਹਾਦਰ ਹੀ ਬਹੁਤ ਆ, ਹਨਾ। ਜਿੱਦਾਂ ਬੁੱਧ ਮਹਾਤਮਾ ਬੁੱਧ ਦੇ ਹੀ ਮੈਂ ਵਿਚਾਰ ਪੜ੍ਹਦਾ ਹੁੰਦਾ ਆ, ਉਹਨਾਂ ਨੇ ਬਹੁਤ ਵੀ ਵਧੀਆ ਦੋਸਤ, ਉਹ ਵੀ ਜਰੂਰ ਪੜਿਆ ਕਰੋ, ਉਹ ਕਹਿੰਦੇ ਆ ਵੀ ਅਸਲ ਦੇ ਵਿੱਚ ਮਾਰਨ ਵਾਲਾ ਜਿਹੜਾ ਮਹਾਨ ਨਹੀਂ ਹੁੰਦਾ, ਅਸਲ ਵਿੱਚ ਮਾਫ ਕਰਨ ਵਾਲਾ ਆ ਉਹ ਗ੍ਰੇਟ ਹੁੰਦਾ।
ਠੀਕ ਹੈ ਜੀ, ਤੇ ਇਸ ਨਾਲ ਸੰਬੰਧ ਇਸ ਨਾਲ ਜੁੜਦੀ ਇੱਕ ਗੱਲ ਹੋਰ, ਆਪਣੇ ਆਪਣੇ ਸਿੱਖ ਵੀਰਾਂ ਨੂੰ ਜਿਹੜੇ ਜਿਹੜੀ ਕਿ ਕੋਈ ਜੇ ਟੀਨ ਏਜ ਦੀ ਗੱਲ ਚੱਲਦੀ ਸੀ, ਸਾਡੀ ਉਮਰ ਦੇ ਨਾ 25-26 ਸਾਲਾਂ ਤੱਕ ਵੀ ਨਾ ਜਜ਼ਬਾਤੀ ਜੇ ਬਹੁਤ ਰਹਿੰਦੇ ਆ, ਮੈਂ ਉਹਨਾਂ ਦੱਸੂਗਾ ਕਿ ਜੇਕਰ ਅਸੀਂ ਦੂਜੇ ਗ੍ਰੰਥ ਵੀ ਪੜਾਂਗੇ, ਦੂਜਿਆਂ ਦੇ ਵਿਚਾਰ ਵੀ ਪੜਾਂਗੇ, ਉਹ ਬਹੁਤ ਵਧੀਆ ਗੱਲ ਆ ਸਾਡੇ ਲਈ, ਕਿਉਂਕਿ ਸਾਡਾ ਤਾਂ ਗੁਰੂ ਪਹਿਲਾਂ ਹੀ ਗਿਆਨ ਆ ਨਾ, ਅਸੀਂ ਗਿਆਨ ਮੰਨਦੇ ਆ, ਤੇ ਵੈਸੇ ਵੀ ਗੁਰੂ ਸਾਹਿਬ ਦਾ ਹੁਕਮ ਆ ਕਿ ਦੂਜੇ ਗ੍ਰੰਥ ਪੜੋ, ਤੇ ਤੁਹਾਡੀ ਨੌਲੇਜ ਚ ਵਾਧਾ ਕਰਨਾ ਮਾੜੀ ਗੱਲ ਨਹੀਂ ਹੁੰਦੀ, ਕਿਉਂਕਿ ਕਈ ਵਾਰ ਅਸੀਂ ਏਦਾਂ ਲੈ ਜਾਂਦੇ ਹਾਂ ਨਾ ਕਿ ਨਹੀਂ ਜੀ ਅਸੀਂ ਸਿੱਖਾਂ ਦੂਜੇ ਆਹ ਨੀ ਪੜਦਾ, ਮਹਾਤਮਾ ਜਾਂ ਹੋਰ ਕੋਈ ਗ੍ਰੰਥ ਨੀ ਪੜਦਾ ਸੀ,
ਸਾਡਾ ਤਾਂ ਨਾ ਹੀ ਸਿੱਖ ਆ, ਸਿੱਖ ਦਾ ਮਤਲਬ ਸਿੱਖ ਹੀ ਜਾਣਾ ਹਮੇਸ਼ਾ ਹੀ,
ਉੱਤੋਂ ਗੁਰੂ ਗਿਆਨ ਆ ਸਾਡਾ,
ਸਾਡਾ ਗੁਰੂ ਗਿਆਨ ਆ ਬਿਲਕੁਲ। ਤੇ ਚੰਨਾ ਸਾਹਿਬ ਵੀ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਵੀ ਸ਼ਹਿਰ ਤਾਂ ਜਿੰਨਾ ਪੁਰਾਣਾ ਹੋਵੇ ਓਨਾ ਵਧੀਆ ਆ, ਪਰ ਇਹਦੀ ਪਹਿਲਾਂ ਇਹ ਨੋਟ ਜ਼ਰੂਰ ਕਰ ਲੈਣਾ ਚਾਹੀਦਾ ਆ ਵੀ ਸ਼ੁੱਧ ਹੋਣਾ ਚਾਹੀਦਾ, ਏਦਾਂ ਨਾ ਹੋਵੇ ਵੀ ਬਲੋਟੀ ਹੋਵੇ ਕੋਈ ਜਾਂ ਮਿਲਾਵਟ ਹੋਵੇ।
ਹਾਂਜੀ ਆ ਤਾਂ ਬਹੁਤ ਧੰਨਵਾਦ ਚੰਨਾ ਸਾਹਿਬ ਨੂੰ ਦੱਸਣ ਲਈ ਨਾ, ਤੇ ਆਹ ਚੈੱਕ ਕਰਕੇ ਵੀ ਰੋਕਿਓ ਰੱਖਿਓ ਆਪਣਾ, ਹੋਰ ਨਾ ਬਨੋਟੀ ਰੱਖ ਕੇ ਆਪਣੀ ਸਿਹਤ ਖਰਾਬ ਕਰ ਲਿਓ
ਜੀ ਬਿਲਕੁਲ। ਤੇ ਗੁਰਸਿੰਘ ਸਿੰਘ ਜੀ, ਮੋਦੀ ਸਰਕਾਰ ਨੂੰ ਬਣੇ ਹੋਏ 2 ਸਾਲ ਹੋ ਗਏ ਆ, ਥੋੜਾ ਜਿਹਾ ਕੰਮ ਕਾਰ ਬਾਰੇ ਡਿਸਕਸ਼ਨ ਕਰ ਲਈਏ।
ਹਾਂਜੀ, ਚਾਨਣਾ ਪਾਣਾ ਬਣਦਾ ਸੀ 2 ਸਾਲ ਦਾ, ਕੀ ਇਹਨਾਂ ਦੀ ਆਊਟਕਮ ਰਹੀ ਹੈ, ਕੀ ਜਾਣੀ ਕਿ ਕੀਤਾ ਹੁਣ ਤੱਕ ਦਾ
ਜੀ? ਕਾਫੀ ਇਹਨਾਂ ਨੇ ਵੈਸੇ ਤਾਂ ਕਿਹਾ ਆ ਵੀ ਬਹੁਤ ਵਧੀਆ ਜਿਹੜਾ ਕੰਮ ਕੀਤਾ, ਕਿਉਂਕਿ ਹਰ ਗਵਰਨਮੈਂਟ ਚਾਹੁੰਦੀ ਆ ਵੀ ਆਪਣੇ ਜਿਹੜੇ ਕੰਮ ਕੀਤੇ ਆ ਉਹ ਲੋਕਾਂ ਤੱਕ ਪਹੁੰਚਾਏ ਜਾਣ, ਤੇ ਆਪਾਂ ਇਸੇ ਬਹਾਨੇ ਚਲੋ ਮੋਦੀ ਜੀ ਦੀ ਹੈਲਪ ਕਰ ਦਿੰਦੇ ਹਾਂ, ਥੋੜੀ ਜਿਹੀ ਆਪਾਂ ਵੀ ਦੱਸ ਦਈਏ ਵੀ ਕੀ ਥੋੜੀ ਜਿਹਾ ਸਰਵੇਖਣ ਜਾਂ ਦੱਸ ਦਈਏ, ਹਨਾ।
ਹਾਂਜੀ, ਵੈਸੇ ਤਾਂ ਜਦੋਂ ਮੋਦੀ ਸਰਕਾਰ ਨੇ ਜੋ ਮੋਦੀ ਦਾ ਸੀਗਾ ਕਿ ਨਰਿੰਦਰ ਮੋਦੀ ਜੀ ਦਾ ਆ ਰਹੇ ਐਜ ਏ ਪੀਐਮ ਕੈਂਡੀਡੇਟ ਸੀਗੇ, ਬਾਹਰਲੇ ਮੁਲਕਾਂ ਨੂੰ ਵੀ ਬਹੁਤ ਆਸ ਬੱਝੀ ਸੀਗੀ ਕਿ ਥੋੜਾ ਚੇਂਜ ਆ ਰਿਹਾ ਨਾ, ਕਿ ਕੁਛ ਪਰਿਵਾਰਵਾਦ ਤੋਂ ਹਟ ਕੇ ਆ ਰਿਹਾ ਸ਼ਾਇਦ, ਕਿਉਂਕਿ ਗੁਜਰਾਤ ਦਾ ਮਾਡਲ ਸਾਹਮਣੇ ਲਿਆਂਦਾ ਜਾ ਰਿਹਾ ਸੀ ਕਿ ਉੱਥੇ ਤਰੱਕੀ ਹੋਈ ਆ, ਤੇ ਸਾਰੇ ਨੂੰ ਹਰ ਪੱਖ ਤੋਂ ਆਸ ਸੀ ਕਿ ਭਾਰਤ ਦੇ ਵਿੱਚ ਕੁਛ ਚੇਂਜਸ ਆਉਣਗੀਆਂ, ਪਰ ਹੁਣ ਕਿੰਨੀਆਂ ਕੁ ਚੇਂਜਸ ਆਈਆਂ ਥੋੜਾ ਚਾਨਣਾ ਬਹੁਤ ਦੀ ਸਿੰਘ ਜੀ
ਚਾਨਣਾ ਤਾਂ ਚਲੋ ਠੀਕ ਆ ਕਿ ਆਪਾਂ ਗੱਲ ਕਰੀਏ ਸਰਵੇਖਣ ਦੇ ਵਿੱਚ ਆਈ ਆ ਕਿ ਆਪਾਂ
ਮਨ ਕੀ ਬਾਤ ਦੱਸੋ
ਜੀ, ਮਨ ਕੀ ਬਾਤ ਵੈਸੇ ਇਹ 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 ਇੱਕ ਬਹੁਤ ਵਧੀਆ ਗੱਲ ਆ ਕਿ ਰੂਬਰੂ ਹੁੰਦੇ ਆ ਉਹ, ਚਾਹੇ ਰੇਡੀਓ ਦੇ ਜ਼ਰੀਏ ਹੁੰਦੇ ਆ, ਰੂਬਰੂ ਹੁੰਦੇ ਆ, ਚਾਹੇ ਲੋਕਾਂ ਦੇ ਨਾਲ ਥੋੜੀ ਬਹੁਤੀ ਡਿਸਕਸ਼ਨ ਜਿਹੜੀ ਹੋਣੀ ਚਾਹੀਦੀ ਆ, ਲੋਕਾਂ ਦੇ ਨਾਲ ਜੁੜਨਾ ਜਿਹੜਾ ਜ਼ਰੂਰ ਬਹੁਤ ਵਧੀਆ ਗੱਲ ਆ। ਆਪਾਂ 2 ਸਾਲ ਦੇ ਜਿਹੜੇ ਉਹਨੇ ਕੰਮ ਕੀਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੂੰ ਸਮਰਥਨ ਆ ਉਹ ਬਿਹਾਰ ਤੇ ਝਾਰਖੰਡ ਦੇ ਵਿੱਚੋਂ ਮਿਲਿਆ, ਜਨਤਾ ਦੀ ਸੰਤੁਸ਼ਟੀ ਜਿਹੜੀ ਆ ਉਹ ਕਹਿੰਦੇ ਵੀ ਬਿਹਾਰ ਤੇ ਝਾਰਖੰਡ ਤੇ ਜ਼ਿਆਦਾ ਸੰਤੁਸ਼ਟ ਆ, ਪਰ ਅਜੇ ਲਾਸਟ ਜੀ ਇਹਦੇ ਤਾਂ ਹੋ ਕੇ ਹਟੀਆਂ, ਉੱਥੇ ਚੋਣਾਂ ਬਿਹਾਰ ਦੇ ਵਿੱਚ ਜੇ ਸੰਤੁਸ਼ਟ ਹੁੰਦੇ ਜਿੱਤ ਜ਼ਰੂਰ ਜਾਂਦੇ ਹਨਾ,
ਉਹ ਵੈਸੇ ਸੰਤੁਸ਼ਟ ਹੋ ਗਏ ਦੂਜੇ ਪਾਸੇ।
ਜੀ 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 ਬਿਲਕੁਲ, ਉਹ ਕਹਿੰਦੇ ਵੀ ਬਿਹਾਰ ਜਿਹੜਾ ਆ ਹਰ ਮਿਆਰ ਉੱਤੇ ਜਿਹੜੇ ਮੋਦੀ ਸਰਕਾਰ ਦੇ ਕੰਮ ਕਾਜ ਤੋਂ ਗਦਗਦ ਹੈਗਾ, 62 ਅੰਕ ਦਿੱਤੇ ਗਏ ਆ ਤੇ 62 ਦਾ ਅੰਕ ਜਿਹੜਾ ਉਹਨੂੰ ਦਿੱਤਾ ਗਿਆ ਕਿਸੇ ਤੇ 71% ਵੀ ਪਹੁੰਚਿਆ ਆ। ਦਿੱਲੀ ਵੀ ਲਗਭਗ ਕਹਿੰਦੇ ਵੀ ਸੰਤੁਸ਼ਟ ਆ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਕੰਮਾਂ ਕਾਰਾਂ ਤੋਂ। ਜੇ ਆਪਾਂ ਦਿੱਲੀ ਵੀ ਦੇਖੀਏ ਦਿੱਲੀ ਦੇ ਵਿੱਚ ਵੀ ਕੰਮ ਰੌਲਾ ਹੀ ਆ ਸੀ ਉਹਨਾਂ ਦਾ ਇੰਟਰਵਿਊ ਜ਼ਿਆਦਾ ਆ।
ਅੰਕੜੇ ਦੱਸੇ ਰਹੇ ਪਿਛਲੀਆਂ ਇਲੈਕਸ਼ਨ ਹੋਈਆਂ ਸੀ ਜਿਹੜੀਆਂ ਵਿਧਾਨ ਸਭਾ ਦੀਆਂ ਅੰਕੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ
ਜੀ। ਉਹ ਕਹਿੰਦੇ ਵੀ ਟ੍ਰੈਂਡ ਜਿਹੜਾ ਆ ਪੂਰਾ ਇੱਕੋ ਜਿਹਾ ਹੀ ਆ ਸਾਰੇ ਦੇਸ਼ ਦੇ ਵਿੱਚ, ਪਰ ਕੁਛ ਕੁ ਏਦਾਂ ਦੀਆਂ ਹੈਗੇ ਜਿੱਦਾਂ ਮਹਿੰਗਾਈ ਆ, ਰੁਜ਼ਗਾਰ ਪੈਦਾ ਕਰਨਾ ਆ, ਕਾਲਾ ਧਾਨਿਆਂ ਵਰਗੇ ਜਿਹੜੇ ਮੁੱਦੇ ਆ ਉਹਨਾਂ ਨੂੰ ਸਰਕਾਰ ਨੂੰ ਚੌਕਸ ਵੀ ਉਹਨਾਂ ਰਹਿਣਾ ਚਾਹੀਦਾ। ਸਰਵੇਖਣ ਦੇ ਵਿੱਚ ਪੂਰਬ ਤੋਂ ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ ਨੂੰ ਜਿਹੜਾ ਸ਼ਾਮਿਲ ਕੀਤਾ ਗਿਆ ਆ। ਉਹ ਕਹਿੰਦੇ ਵੀ ਅੱਗੇ ਤੋਂ ਜਿਹੜੇ ਜਿਹੜੇ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਭਾਜਪਾ ਦਾ ਕੋਈ ਵਧੀਆ ਰਿਕਾਰਡ ਨਹੀਂ ਹੈਗਾ, ਉੱਥੇ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ। ਜਾਣੀ ਜਿੱਥੇ ਚੋਣਾਂ ਆਉਣ ਵਾਲੀਆਂ ਉੱਥੇ ਜ਼ਿਆਦਾ ਮਿਹਨਤ ਹਨ, ਜਿੱਥੇ ਹੋ ਗਈਆਂ ਉੱਥੇ ਵਧੀਆ ਬਹੁਤ ਆ।
ਹਾਂਜੀ, ਦੱਸ ਕੇ ਤਾਂ ਅੱਗੇ ਵੋਟ ਲੈਣੀ ਨਾ, ਕੋਈ ਤਾਂ ਦਿਖਾ ਕੇ ਵੇਚਣਾ ਨਾ ਬੋਲੇ ਸਮਾਨ।
ਜੀ 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 ਬਿਲਕੁਲ। ਤੇ ਜਿਹੜੀ ਦਿੱਲੀ ਲਾਸਟ ਵੀਕ ਜਿਹੜੀ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ ਬੈਠਕ ਵੀ ਹੋਈ ਆ, ਜਿਹਦੇ ਵਿੱਚ ਇਹਨਾਂ ਨੇ ਆਪਣੀਆਂ ਨੀਤੀਆਂ ਬਣਾਉਣੀਆਂ ਸੀਗੀਆਂ, ਉਹਦੇ ਵਿੱਚ ਤਾਂ ਪੰਜਾਬ ਦੇ ਫੋਟੋਸ ਵੀ ਉਦਾਂ ਛਪੀਆਂ ਆ। ਪੰਜਾਬ ਦੇ ਜ਼ਿਆਦਾਤਰ ਜਿਹੜੇ ਲੀਡਰ ਆ ਉਹ ਸੁੱਤੇ ਪਏ ਸੀ। ਦੋਸਤੋ ਆਪਾਂ ਇੱਕ ਗਾਣਾ ਪਹਿਲਾਂ ਸੁਣ ਲਈਏ ਤੇ ਗਾਣਾ ਸੁਣ ਕੇ ਹੋਰ ਜਿਹੜੀਆਂ ਖਬਰਾਂ ਆ ਉਹਨਾਂ ਦੇ ਨਾਲ ਵੀ ਝਾਤ ਬਣਾਉਣੀ ਆ। ਤੇ ਅੱਜ ਆਪਾਂ ਲੱਕੀ ਅਪਰਾ ਜੀ ਉਹਨਾਂ ਦੇ ਨਾਲ ਵੀ ਅੱਜ ਆਪਾਂ ਗੱਲ ਕਰਨੀ ਆ, ਤੁਸੀਂ ਇੱਦਾਂ ਜੁੜੇ ਰਹੋ ਜੀ ਦਹਿਰਾ ਪ੍ਰੋਗਰਾਮ ਦੇ ਨਾਲ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਜਿਹੜਾ ਤੁਸੀਂ ਗਾਣਾ ਸੁਣ ਰਿਹਾ ਸੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਇਹ ਆਪਾਂ ਨੂੰ ਫਰਮਾਇਸ਼ ਕੀਤੀ ਸੀ ਹਰਜਸ ਕੌਰ ਸੰਧੂ ਹੁਣੀ ਜਿਹੜੇ ਕਿ ਆਪਣੇ ਨਾਲ ਅਮਰੀਕਾ ਤੋਂ ਜੁੜੇ ਸੀਗੇ ਅਮਰੀਕਾ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹਰਜਸ ਕੌਰ ਜੀ ਕਿ ਤੁਸੀਂ ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਸ਼ਿਵ ਕੁਮਾਰ ਬਟਾਲਵੀ ਦੇ ਆ ਇਹ ਲਿਖੀਆਂ ਹੋਈਆਂ ਖਤਰਾ ਸੀਗੀਆਂ ਬਹੁਤ ਵਧੀਆ ਗਾਇਆ ਗਿਆ ਅੱਗੇ ਆਪਣੇ ਨਾਲ ਹੈਰੀ ਸਿੰਘ ਜੀ ਜੁੜਿਆ ਗੁਰਸੇਵ ਸਿੰਘ ਜੀ ਕੁੱਤੇ ਖਾਣੀ ਵੀ ਬਹੁਤ ਹੁੰਦੀ ਸੀ ਪਰ ਕਹਿੰਦੇ ਅਸੀਂ ਕਦੀ ਭੋਰਾ ਫੀਲ ਨੀ ਸੀ ਕੀਤੀ ਕੁੱਤੇ ਖਾਣੀ ਤੇ ਖੁਦਕੁਸ਼ੀ ਤਾਂ ਕਹਿੰਦੇ ਬੜੀ ਦੂਰ ਦੀ ਗੱਲ ਆ
ਉਹੀ ਗੱਲ ਆ ਜਿਹਨੇ ਨੰਬਰ ਘੱਟ ਆਉਂਦੇ ਹੁੰਦੇ ਉਹ ਜਗਨ ਦੇ ਜਹਿਨ ਦੀ ਤੌਰ ਤੇ ਮਜ਼ਬੂਤ ਹੁੰਦੇ ਨਾ
ਪਹਿਲੀ ਦੂਜੀ ਤੋਂ ਇੰਨਾ ਜਿਆਦਾ ਉਹ ਤੇਰੇ ਗੁਆਂਢੀ ਕਿੱਦਾਂ ਬੋਧੇ ਨਿਕਲ ਗਈ ਉਹ ਕਿੱਦਾਂ ਘਰਦਿਆਂ ਦਾ ਵੀ ਬਹੁਤ ਵੱਡਾ ਕਸੂਰ ਹੁੰਦਾ ਬਾਅਦ ਦੇ ਵਿੱਚ ਮਰਜ਼ੀ ਕਹਿਣ ਉਹ ਦੇਖੋ ਜਿਹੜੀ ਸਿਮਰਨਜੀਤ ਜੀ ਨੇ ਖੁਦਕੁਸ਼ੀ ਕੀਤੀ ਆ ਉਹ ਇਹੀ ਸੋਚਦੀ ਰਹੀ ਕਿ ਉਹ ਨਾਲ ਦੀਆਂ ਜਿਹੜੀਆਂ ਬੱਚੀਆਂ ਉਹਨਾਂ ਦੇ ਨੰਬਰ ਮੇਰੇ ਨਾਲ ਜਿਆਦਾ ਉਹ ਉਹਨਾਂ ਦੇ ਵਿੱਚ ਹੀਣਤਾ ਆਉਣ ਲੱਗ ਗਈ ਆ ਬੱਚਿਆਂ ਦੇ ਵਿੱਚ ਹਨਾ ਤੇ ਹੁਣ ਤਾਂ ਇਹ ਆ ਕਿ ਕੋਈ ਬੱਚਾ ਆ ਉਹ ਇੱਦਾਂ ਕਰਦਾ ਜਦੋਂ ਹਰ ਚੀਜ਼ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਉਹਦੇ ਫਲਾਨੇ ਦੇ ਇੰਨੇ ਨੰਬਰ ਆ ਤੇਰੇ ਕਿਉਂ ਨੀ ਕਿਉਂਕਿ ਇਹ ਸਾਨੂੰ ਸਮਝਣਾ ਪੈਣਾ ਆ ਵੀ ਹਰ ਇੱਕ ਬੱਚਾ ਇੱਕ ਵਿਲੱਖਣ ਆ ਉਹਦਾ ਦਿਮਾਗ ਵੱਖਰਾ ਆ ਹੋ ਸਕਦਾ ਉਹ ਪੇਂਟਿੰਗ ਦੇ ਵਿੱਚ ਉਹਦਾ ਦਿਮਾਗ ਜ਼ਿਆਦਾ ਚੱਲਦਾ ਹੋਵੇ ਡਰਾਇੰਗ ਦੇ ਵਿੱਚ ਜ਼ਿਆਦਾ ਹੋਵੇ ਮੈਥ ਵਿੱਚ ਨਾ ਚੱਲਦਾ ਹੋਵੇ ਸਾਇੰਸ ਵਿੱਚ ਬਹੁਤ ਵਧੀਆ ਚੱਲਦਾ ਹੋਵੇ ਜਾਂ ਅੰਗਰੇਜ਼ੀ ਦੇ ਵਿੱਚ ਘੱਟ ਹੋਵੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਹੋਵੇ ਹਿੰਦੀ 'ਚ ਥੋੜੀ ਜਿਹਾ ਘੱਟ ਹੋਵੇ ਹਰ ਇੱਕ ਬੱਚੇ ਦਾ ਜਿਹੜਾ ਦਿਮਾਗ ਆ ਉਹ ਵੱਖਰਾ ਸਾਨੂੰ ਸਮਝਣਾ ਪੈਣਾ ਇਸ ਗੱਲ ਦੇ ਵਿੱਚ ਤੇ ਜਿੰਨਾ ਚਿਰ ਤੱਕ ਇਹ ਸਮਝਦੇ ਨਹੀਂ ਇਹ ਪ੍ਰੈਸ਼ਰ ਜਿੰਨਾ ਚਿਰ ਅਸੀਂ ਵਧਾਈ ਜਾਂਦੇ ਹਾਂ ਖਾਸ ਤੌਰ ਤੇ ਇੰਡੀਆ ਤੇ ਇਹ ਬੱਚਿਆਂ ਨਾਲ ਇੱਦਾਂ ਹੋਣੀ ਆ ਇਹ ਇੱਕ ਤਰ੍ਹਾਂ ਦੀ ਚੇਤਾਵਨੀ ਆ ਦੋਸਤੋ ਇਹ ਜ਼ਰੂਰ ਬੱਚਿਆਂ ਨੂੰ ਜਿਹੜਾ ਖੁੱਲ ਦਿਓ ਇੱਕ ਗੁਰਸੇਵ ਸਿੰਘ ਜੀ ਹੋਰ ਤੁਸੀਂ ਗੱਲ ਨੋਟ ਕੀਤੀ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹ ਜ਼ਿਆਦਾ ਹਸਮੁੱਖ ਹੁੰਦੇ ਆ ਮੈਂ ਇਹ ਜਾਣੀ ਆਪਣੇ ਵੱਲੋਂ ਕਹਿ ਰਿਹਾ ਮੇਰੀ ਤਾਂ ਖੋਜ ਇਹੀ ਕਹਿੰਦੀ ਆ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਚਿੜਚਿੜੇ ਹੁੰਦੇ ਜਿਹੜੇ ਉੱਥੇ ਪੜ੍ਹ ਜਾਂਦੇ ਆ ਜਾਣੀ ਮਾਇੰਡ ਨਾ ਕਰਿਓ ਕੋਈ ਵੀ ਪਰ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹ ਥੋੜੇ ਜਿਹੇ ਹੈਲਦੀ ਵੀ ਹੁੰਦੇ ਆ ਤੇ ਥੋੜੇ ਜਿਹਾ ਨਟਖਟ ਥੋੜੇ ਜਿਹਾ ਵਧੀਆ ਚਲਾਕ ਬਣਦੇ ਆ ਪੜ੍ਹਾਈ ਪੱਖੋਂ ਭਾਵੇਂ ਥੋੜੇ ਜਿਹਾ ਥੱਲੇ ਰਹਿ ਜਾਣ
ਨਹੀਂ ਪਰ ਦੇਖਿਆ ਜਾਵੇ ਜੀ ਦਲਜੀਤ ਸਿੰਘ ਜੀ ਪਰ ਸਰਕਾਰੀ ਸਕੂਲਾਂ ਦੇ ਪੜ੍ਹੇ ਬੱਚੇ ਇੰਟੈਲੀਜੈਂਟ ਹੁੰਦੇ ਆ ਕੋਨਵੈਂਟ ਸਕੂਲ ਨਾਲੋਂ ਜਿਆਦਾ ਇੰਟੈਲੀਜੈਂਟ ਹੁੰਦੇ ਉਹਨਾਂ ਦਾ ਦਾਇਰਾ ਸੋਚ ਦਾ ਦਾਇਰਾ ਬੜਾ
ਮੇਰੇ
ਉਹਨਾਂ ਦਾ ਸੋਚ ਦਾ ਦਾਇਰਾ ਬੜਾ ਹੁੰਦਾ ਤੇ ਦੂਜੀ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਹੈ ਸ਼ਾਇਦ ਇਹਦਾ ਕਾਰਨ ਆ ਵੀ ਆ ਕਿ ਆਪਣੇ ਹੁਣ ਜਿਹੜੇ ਮਾਂ ਪਿਓ ਆ ਬੱਚਿਆਂ ਦੇ ਉਹ ਕੰਮਾਂ ਕਾਰਾਂ ਚ ਇੰਨੇ ਘੁਲਝ ਗਏ ਆ ਉਹ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਹੇ ਕਿ ਉਹਨਾਂ ਦੀ ਵਿਸ਼ਾ ਚੋਣ ਕੀਤੀ ਜਾ ਸਕੇ ਜਿਹੜੀ ਉਮਰ ਚ ਕਰਨੀ ਚਾਹੀਦੀ ਨਾ ਉਹਨੂੰ ਦੱਸਿਆ ਜਾ ਸਕੇ ਤੁਹਾਡਾ ਇੰਟਰਸਟ ਕਿਹੜੇ ਪਾਸੇ ਨੂੰ ਆ ਈਵਨ ਬੱਚਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇੰਟਰਸਟ ਹੈ ਕੀ ਆ ਤੁਸੀਂ ਆਪ ਹੀ ਦੇਖ ਲਓ ਕਿ ਜ਼ਿਆਦਾਤਰ ਸਾਨੂੰ ਪਤਾ ਨਹੀਂ ਹੁੰਦਾ ਸਕੂਲ ਚ ਅਸੀਂ ਬੜੇ ਕੇ ਬਣਨਾ ਕੀ ਆ ਜੇ ਕਿਤੇ ਸਕੂਲ ਚ ਪੁੱਛ ਲਿਆ ਜਾਂਦਾ ਆ ਤਾਂ ਐ ਹੋ ਜਾਂਦਾ ਸੀ ਕਿ ਯਾਰ ਕੀ ਕਹੀਏ ਹਨਾ ਕਿ ਪਤਾ ਹੀ ਨਹੀਂ ਆ ਵਿਸ਼ਾ ਚੋਣ ਕਰਨੀ ਬਹੁਤ ਹੀ ਮੁਸ਼ਕਿਲ ਹੋ ਗਈ ਉਹ ਤੇ ਦੂਜਾ ਰਿਹਾ ਕਾਰਨ ਜਿਹੜਾ ਕੰਪੀਟੀਸ਼ਨ ਦਾ ਐਜੂਕੇਸ਼ਨ ਮਹਿੰਗੀ ਇੰਨੀ ਹੋ ਗਈ ਆ ਇੰਨੇ ਔਖੇ ਹੋ ਕੇ ਪੜ੍ਹਾਏ ਜਾ ਰਹੇ ਆ ਤੇ ਉਹ ਐਕਸਪੈਕਟ ਵੀ ਆਹੀ ਕਰਦੇ ਵੀ ਇੰਨੀ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਤੇ ਨੰਬਰ ਵਧੀਆ ਆ ਜਾਣ ਸ਼ਾਇਦ ਸਾਨੂੰ ਇਹਦੇ ਨਾਲ ਰਿਲੈਕਸ ਵੀ ਹੋਣਾ ਸਾਡਾ ਵਧੀਆ ਆਉਣਗੇ ਨਾ ਕੰਮ ਹਰ ਪੱਧਰ ਤੇ ਹੋਣ ਵਾਲਾ ਹੀ ਆ ਕਿ ਇੱਕ ਇੱਕੋ ਹੀ ਗੱਲ ਨਹੀਂ ਹੈ ਕਿ ਬੱਚੇ ਨੇ ਖੁਦਕੁਸ਼ੀ ਕਰ ਲਈ ਕਿ ਉਹਨੂੰ ਸਮਝਾਓ ਪਰ ਗੱਲਾਂ ਬਹੁਤ ਆ ਪਿੱਛੇ ਬਿਹਾਇੰਡ ਦਾ ਸੀਨ ਬਹੁਤ ਕੁਛ ਚੱਲ ਰਿਹਾ ਕਾਰਨ ਬਹੁਤ ਬੜੇ ਆ
ਵੈਸੇ ਤਾਂ ਉਹ ਚਿੰਤਾ ਹੀ ਕਰਦੇ ਆ ਪਰ ਉਹਦੇ ਨਾਲ ਜਿਹੜਾ ਬੱਚੇ ਦਾ ਮਨ ਜਿਹੜਾ ਕਿਉਂਕਿ ਉਹ ਤੁਸੀਂ ਪੜ੍ਹ ਤਾਂ ਸਕਦੇ ਨੀ ਉਹ ਬੱਚੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ ਇਹ ਬਹੁਤ ਵਧੀਆ ਵੈਸੇ ਫਿਲਮ ਬਹੁਤ ਵਧੀਆ ਸੀਗੀ ਤਾਰੇ ਜ਼ਮੀਨ ਪਰ ਹਨਾ ਹਾਂਜੀ ਬਹੁਤ ਵਧੀਆ ਫਿਲਮ ਸੀ ਉਹਦੇ ਵਿੱਚ ਇਹੀ ਦੱਸਿਆ ਗਿਆ ਸੀ ਕਿ ਬੱਚੇ ਦੀ ਜਿਹੜੀ ਮਾਨਸਿਕਤਾ ਹੈ ਉਹਨੂੰ ਸਮਝਣ ਦੀ ਜ਼ਰੂਰਤ ਆ ਕੋਈ ਗੱਲ ਨਹੀਂ ਏਡਾ ਕੋਈ ਚੱਕਰ ਨਹੀਂ ਹੈਗਾ ਬੱਚਾ ਕਈ ਵਾਰੀ ਆਪਾਂ ਕੀ ਕਰਦੇ ਹਾਂ ਕਿ ਸਾਡਾ ਬੱਚਾ ਜਿਹੜਾ ਬਹੁਤ ਬ੍ਰਾਈਟ ਆ ਬਹੁਤ ਵਧੀਆ ਗੱਲ ਹੁੰਦੀ ਆ ਬ੍ਰਾਈਟ ਆ ਪਰ ਉਹ ਖੇਲਣ ਲਈ ਵੀ ਬਰਾਬਰ ਦਾ ਹੋਣਾ ਚਾਹੀਦਾ ਹੱਕਦਾਰ ਫੇਰ ਹੀ ਉਹਦੀ ਜਿਹੜੀ ਸਰਵ ਪੱਖੀ ਉਹਦਾ ਵਿਕਾਸ ਹੋ ਰਿਹਾ ਆ ਫੇਰ ਹੀ ਉਹ ਵਧੀਆ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਤੁਸੀਂ ਕੌਨਵੈਂਟ ਸਕੂਲ ਦੇ ਪੜ੍ਹੇ ਮੇਰੇ ਕੋਲ ਦੋਨਾਂ ਦਾ ਤਜਰਬਾ ਕੌਨਵੈਂਟ ਦਾ ਵੀ ਆ ਤੇ ਸਰਕਾਰੀ ਦਾ ਵੀ ਆ ਸਰਕਾਰੀ ਸਕੂਲ ਇੱਕ ਸਵਰਗ ਆ ਤੇ ਇਹ ਨੀ ਵੀ ਮੈਂ ਕਹਿ ਰਿਹਾ ਚਲੋ ਪੜ੍ਹਾਈ ਉੱਤੇ ਸਿਰਫ ਇਹ ਆ ਪੜ੍ਹਾਈ ਆ ਸਿਰਫ ਜਿੱਦਾਂ ਤੁਸੀਂ ਕਹਿ ਦੋ ਸੋਚ ਦਾ ਦਾਇਰਾ ਬਹੁਤ ਹੁੰਦਾ ਆ। ਉਸ ਵੇਲੇ ਅਸੀਂ ਆਪਣੇ ਸੱਭਿਆਚਾਰ ਦੇ ਨਾਲ, ਪਿਛੋਕੜ ਦੇ ਨਾਲ, ਭਾਸ਼ਾ ਦੇ ਨਾਲ, ਲੋਕਾਂ ਦੇ ਨਾਲ ਜਿਹੜੇ ਵਿਚਰਦੇ ਆ, ਉਹਨਾਂ ਤੋਂ ਬਹੁਤ ਗੱਲਾਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ, ਜਿਹੜੀਆਂ ਕਿ ਉੱਦਾਂ ਆਪਾਂ ਨੂੰ ਨਹੀਂ ਮਿਲਦੀਆਂ। ਖੈਰ ਇਹਦੇ ਉੱਤੇ ਵੀ ਗੱਲ ਕਰਦੇ ਆ ਬਾਅਦ ਚ। ਅੰਮ੍ਰਿਤਸਰ ਦੇ ਵਿੱਚ ਫਸ ਹੋ ਗਈ ਆ ਜੀ ਲਲਕਾਰ ਰੈਲੀ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ?
ਜਿਹੜੀ ਟਾਈਮ ਦਿੱਤਾ ਸੀ ਉਹਨੀ ਲਲਕਾਰ ਰੈਲੀ ਦਾ ਪੰਜਾਬ ਚ, ਵੈਸੇ ਤਾਂ ਉਹਦਾ ਕੋਈ ਐਡਾ ਮਤਲਬ ਨੀ ਸੀ ਬਣਦਾ ਨਾ, ਕਿਉਂਕਿ ਉਹ ਸਿਰਫ ਉਕਸਾਣਾ ਚਾਹੁੰਦੇ ਸੀ ਨਾ ਸਿੱਖਾਂ ਨੂੰ, ਕਿ ਸਿੱਖਾਂ ਨੂੰ ਉਕਸਾ ਕੇ। ਤੇ ਉਤੋਂ ਉਹੀ ਗੱਲ ਜਿੱਦਾਂ ਕਿ ਅੱਗੇ ਅਸੀਂ ਗੱਲ ਕੀਤੀ ਸੀ ਕਿ ਜੰਗ ਤਾਂ ਅਖਬਾਰਾਂ ਦੇ ਵਿਚਾਲੇ ਹੁੰਦੀ, ਮੀਡੀਆ ਦੇ ਵਿੱਚ ਨਾ ਉਹ ਇਹੋ ਜਿਹੀਆਂ ਖਬਰਾਂ ਛਾਪਦੇ ਆ ਕਿ ਭੜਕਾਹਟ ਪੈਦਾ ਕਰਦੇ ਆ। ਮੈਂ ਕਿਸੇ ਕਿਤਾਬ ਚ ਪੜਿਆ ਸੀ, ਮੈਂ ਰੈਫਰੈਂਸ ਅਗਲੇ ਪ੍ਰੋਗਰਾਮ ਚ ਜ਼ਰੂਰ ਦੂੰਗਾ ਸਪੈਸ਼ਲ ਪੜ੍ਹ ਕੇ, ਕਹਿੰਦੇ ਵੀ 1947 ਦੀ ਵੰਡ ਵੀ ਕੁਛ ਕੁ ਪੱਤਰਕਾਰਾਂ ਦੀ ਦੇਣਾ, ਕੁਛ ਅਖਬਾਰਾਂ ਦੀ ਦੇਣਾ, ਤੇ ਉਸ ਤੋਂ ਬਾਅਦ ਜੋ 1984 ਦਾ ਵਰਤਾਰਾ ਵਾਪਰਿਆ ਉਹ ਵੀ ਅਖਬਾਰਾਂ ਦੀ ਹੀ ਦੇਣਾ ਕਿ ਖਬਰਾਂ ਹੀ ਪਾਉਣਾ। ਤੇ ਹੁਣ ਵੀ ਜਿਹੜੀ ਲਲਕਾਰ ਰੈਲੀ ਸੀ ਉਸ ਦੌਰਾਨ ਆਪਣੀ ਇੱਕ ਅਖਬਾਰ ਨੇ ਅਜਿਹੇ ਸ਼ਬਦ ਵਰਤ ਰਹੀ ਸੀਗੀ ਸਿੱਖਾਂ ਪ੍ਰਤੀ, ਇੱਕ ਪਾਸੇ ਦੀ ਚਲੋ ਤੁਸੀਂ ਨਾਰਮਲ ਲੈ ਕੇ ਚੱਲੋ ਨਾ, ਦੋਵੇਂ ਪਾਸੇ ਦੱਸੋ ਕਿ ਅਖਬਾਰ ਦਾ ਮਤਲਬ ਆ ਕਿ ਕੀ ਨੂੰ ਪੇਸ਼ ਕਰਨਾ ਹਨਾ। ਜੇਕਰ ਹੁਣ ਸਪੋਜ਼ ਕਰੋ ਹੁਣ ਮੈਂ ਇੱਕ ਸਿੱਖ ਹਾਂ, ਜੇ ਹੁਣ ਮੈਂ ਲਲਕਾਰ ਰੈਲੀ ਨੂੰ ਐਂ ਦੱਸ ਦੇਵਾਂ ਕਿ ਜੀ ਉਹ ਦੂਜੇ ਪਾਸੇ ਭੱਦੇ ਸ਼ਬਦ ਵਰਤਣਾ, ਉਹ ਬਹੁਤ ਗਲਤ ਗੱਲ ਆ ਨਾ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਨਿਊਟਰਲ ਰਹਿ ਕੇ ਚੱਲਣਾ ਹਨਾ ਜਿੰਨਾ ਚਿਰ ਪ੍ਰੋਗਰਾਮ ਚੱਲ ਰਿਹਾ। ਤੇ ਉਹ ਅਖਬਾਰ ਦੇ ਵਿੱਚ ਬਹੁਤ ਭੱਦੇ ਸ਼ਬਦ ਵਰਤੇ ਗਏ ਸਿੱਖਾਂ ਪ੍ਰਤੀ, ਤੇ ਉਹ ਉਕਸਾਉਣ ਦਾ ਕੰਮ ਕਰਦੇ ਨਾ, ਪਰ ਦਿੱਤੇ ਗਏ ਟਾਈਮ ਤੇ ਨਹੀਂ ਪਹੁੰਚੇ, ਤੂੰ ਕੀ ਵਧੀਆ ਗੱਲ ਸੀ ਪਰ ਵੀਡੀਓ ਬਹੁਤ ਆਈਆਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ, ਸਾਰਿਆਂ ਨੇ ਦੇਖਿਆ ਹੋਣੀਆਂ ਨਾ, ਤੇ ਜੇ ਸਾਨੂੰ ਕਹਿ ਰਹੇ ਸੀ ਮੈਂ ਕਿਹਾ ਲੱਗਦਾ ਸੀ ਕਿ ਐਤਕੀ ਤਾਂ ਪਹੁੰਚਣਗੇ।
ਫਿਰ ਵੀ ਇੱਕ ਆਪਣੀ ਸੋਚਣ ਵਾਲੀ ਗੱਲ ਇਹ ਵੀ ਆ ਗੁਰਸੇਵ ਸਿੰਘ ਜੀ, ਸਾਡੀ ਮਾਨਸਿਕਤਾ ਕਿੱਥੇ ਗਈ ਆ, ਚਾਹੇ ਦੋਨੇ ਪਾਸੇ ਆਪਾਂ ਦੇਖੀਏ ਕਿ ਅੱਜ ਵੀ ਅਸੀਂ ਅਸੀਂ 25-30 ਸਾਲ ਪਹਿਲਾਂ ਵਾਲੀ ਮਾਨਸਿਕਤਾ ਲੈ ਕੇ ਬੈਠੇ ਆ ਕਿ ਸਾਨੂੰ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਅਖਬਾਰਾਂ ਦੇ ਕਹੇ ਤੇ ਅਸੀਂ ਲੜ ਸਕਦੇ ਹਾਂ, ਅਸੀਂ ਕਿਸੇ ਦੇ ਕਹੇ ਤੇ ਜਾਨਾਂ ਬਾਲ ਸਕਦੇ ਹਾਂ, ਅਸੀਂ ਆਪਣਾ ਦਿਮਾਗ ਹੀ ਨੀ ਵਰਤਣਾ ਕਦੀ।
ਪਰ ਗੱਲ ਤਾਂ ਫਿਰ ਦੂਜੇ ਪਾਸੇ ਆ ਜਾਂਦੀ ਸੀ, ਹੁਣ ਉਹ ਕਿਸੇ ਦੇ ਸੱਦੇ ਤੇ ਨਾ ਪਹੁੰਚੋਗੇ ਫਿਰ ਕਰਨਗੇ ਕੀ, ਗੱਲ ਤਾਂ ਉਹੀ ਕਹਿਣਗੇ ਉਹ ਐਜੂਕੇਸ਼ਨ ਨੀ ਪ੍ਰੋਪਰ ਢੰਗ ਦੀ, ਇਲੈਕਸ਼ਨ ਕਰਦੇ ਉਹੀ ਪਹੁੰਚ ਜਾਣਾ ਸੀਗਾ, ਉਹੀ ਬੇਇੱਜ਼ਤੀ ਮਹਿਸੂਸ ਕਰਨੀ ਸੀ ਨਾ
ਜੀ ਬਿਲਕੁਲ।
ਗੱਲ ਨੀ ਕਰਦੇ ਜ਼ਿਆਦਾ ਚਿੰਤਨ ਕਰਨ, ਜਿਹੜਾ ਗੱਲ ਹੋਈ ਸੀ ਨਾ ਚਿੰਤਨ ਕਰਨ ਦੀ ਲੋੜ ਆ, ਹੈ ਤਾਂ ਦੋਵੇਂ ਪੰਜਾਬੀ ਆ ਤੇ ਧਿਰਾਂ ਪੰਜਾਬੀ ਆ ਹਨਾ, ਸ਼ਰਾਰਤੀ ਆਂਸਰ ਕੌਣ ਆ ਪਿੱਛੇ, ਪਰ ਜ਼ਿਆਦਾ ਐਂ ਕਰਨ ਕਿ ਇੱਕ ਧਿਰ ਜਿਹੜੀ ਸਰਕਾਰ ਹੈ ਇਹਦੀ ਰੱਖੀ ਸੀ, ਜੇਕਰ ਉਹਨਾਂ ਦੇ ਮਨ ਚ ਕੋਈ ਸ਼ੰਕੇ ਆ ਟਾਈਮ ਜ਼ਰੂਰ ਪਾਣ, ਪਰ ਬੈਠ ਕੇ ਚਿੰਤਨ ਕਰਨ, ਬੈਠ ਕੇ ਜੇ ਉਹਨਾਂ ਦੇ ਸਵਾਲ ਪੁੱਛਣ ਉਹਨਾਂ ਤੋਂ ਜਵਾਬ ਲੈਣ ਦੇਣ, ਆਹ ਗੱਲ ਕਹਿ ਦੇਣੀ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਉਹ ਤਾਂ ਗਲਤ ਗੱਲ ਆ ਨਾ
ਜੀ ਬਿਲਕੁਲ। ਦਿਮਾਗ ਨੀ ਵਰਤਦੇ ਹੈਗੇ ਆ, ਬਹੁਤ ਊਲਝ ਲੂਲ ਜਿਹੜਾ ਵਰਤਦੇ ਆ, ਜਿੱਦਾਂ ਆਪਣਾ ਬਹੁਤ ਆਪਾਂ ਗੱਲਾਂ ਕਰੀ ਦੀਆਂ ਕਿ ਸੋਸ਼ਲ ਨੈਟਵਰਕ ਨੇ ਜਿੰਨੀ ਆਪਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ, ਇਹਨੇ ਪ੍ਰੋਬਲਮਸ ਜਿਹੜੀਆਂ ਬਹੁਤ ਜ਼ਿਆਦਾ ਕ੍ਰੀਏਟ ਕਰ ਦਿੱਤੀਆਂ, ਪਾੜਾ ਵਧਾਉਣ ਦੇ ਵਿੱਚ ਕੰਮ ਜਿਹੜਾ ਜ਼ਿਆਦਾ ਕੀਤਾ, ਪਰ ਫਿਰ ਵੀ ਆਪਾਂ ਨੂੰ ਅਵੇਅਰ ਦੋਸਤੋ ਰਹਿਣਾ ਚਾਹੀਦਾ। ਇਹੋ ਜਿਹਾ ਥੋੜੇ ਸ਼ਰਾਰਤੀ ਅੰਸਰ ਹੁੰਦੇ ਆ, ਇਹਨੂੰ ਆਪਾਂ ਇਸ ਗੱਲੋਂ ਨਹੀਂ ਲੈ ਸਕਦੇ ਕਿ ਹਿੰਦੂ ਸਿੱਖਾਂ ਦਾ ਟਕਰਾਅ ਹੋਇਆ, ਇਹ ਸ਼ਰਾਰਤੀ ਅੰਸਰਾਂ ਦਾ ਟਕਰਾਅ ਜਿਹੜਾ ਆਪਾਂ ਕਹਿ ਸਕਦੇ ਆ, ਕਿਉਂਕਿ ਹਿੰਦੂ ਜਿਹੜੇ ਆ ਉਹ ਵੀ ਆਪਣੇ ਭਾਈ ਭਰਾ ਆ, ਸਿੱਖ ਜਿਹੜੇ ਆ ਉਹ ਵੀ ਆਪਣੇ ਹੀ ਆ ਹਨਾ, ਇਸ ਕਰਕੇ ਜਿਹੜੇ ਸਹੀ ਆ, ਕਿਉਂਕਿ ਆਮ ਲੋਕਾਂ ਦਾ ਬਹੁਤ ਹੀ ਏਦਾਂ ਹੁੰਦਾ ਕਿ ਬਹੁਤਾ ਵਾਹ ਵਾਸਤਾ ਨਹੀਂ ਹੁੰਦਾ। ਬਾਕੀ ਇਹ ਆ ਕਿ ਸਰਕਾਰਾਂ ਨੂੰ ਨਕੇਲ ਪਾਉਣੀ ਚਾਹੀਦੀ ਆ ਕਿ ਜਿਹੜੇ ਬੰਦੇ ਏਦਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਬਿਆਨਬਾਜ਼ੀ ਕਰਦੇ ਆ, ਉਹਨਾਂ ਦੇ ਉੱਤੇ ਤਾਂ ਤੁਸੀਂ ਘੱਟੋ ਘੱਟ ਐਕਸ਼ਨ ਲੈਣਾ ਚਾਹੀਦਾ, ਤਾਂ ਕਿ ਜਿਹੜੇ ਅੱਗੇ ਤੋਂ ਉਹ ਅਵੇਅਰ ਹੋਣ। ਪਰ ਮੈਂ ਪਿਛਲੇ ਸਾਲ ਡੇਢ ਸਾਲ ਤੋਂ ਦੇਖਦਾ ਕਿ ਸਰਕਾਰਾਂ ਕੋਈ ਐਕਸ਼ਨ ਲੈਂਦੀਆਂ ਨੀ, ਏਦਾਂ ਲੱਗਦਾ ਕਿ ਸਰਕਾਰਾਂ ਦੀ ਜਿਹੜੀ ਆ ਸਰਪ੍ਰਸਤੀ ਹੈਗੀ ਆ, ਇਹੋ ਜਿਹਾ ਲੋਕਾਂ ਨੂੰ ਵੀ ਥੋੜਾ ਬਹੁਤਾ ਜਿੱਦਾਂ ਕਹਿੰਦੇ ਨੇ ਹੁੰਦੇ ਵੀ ਪੁਲਿਸ ਵਿਹਲੀ ਨਾ ਰਹਿ ਜੇ, ਥੋੜਾ ਬਹੁਤਾ ਕੰਮ ਇਹਨਾਂ ਤੋਂ ਲਈ ਜਾਈਏ।
ਹਾਂਜੀ, ਉਲਝਾ ਕੇ ਰੱਖਣਾ ਨਾ, ਹੁਣ ਤੁਸੀਂ
ਉਲਝਾ ਕੇ ਰੱਖੋ,
ਨੌਜਵਾਨ ਚੱਕ ਲਏ ਹੋਣਗੇ ਕੱਲ ਪਰਸੋਂ ਦੇ, ਤੇ ਜੇ ਹੁਣ ਸਿੱਧੇ ਸ਼ਬਦਾਂ ਚ ਕਿਹਾ ਜਾਵੇ ਤਾਂ ਪੈਸੇ ਲੈ ਕੇ ਮੁੜ ਕੇ ਛੱਡ ਦੇਣੇ, ਕੰਮ ਕਾਰ ਸੋਹਣਾ ਤੁਰਿਆ ਹੋਇਆ ਹੈ ਨਾ, ਸਰਕਾਰ ਨੂੰ ਹੈ ਨੀ ਨਾ, ਤੇ ਅਖਬਾਰਾਂ ਨੂੰ ਖਬਰਾਂ ਮਿਲਦੀਆਂ ਹੁਣ ਹੋਰ, ਕਿਉਂਕਿ ਕ੍ਰੀਏਟਿਵ ਕੰਮ ਤਾਂ ਕਰਨਾ ਨੀ ਨਾ ਸਰਕਾਰ ਨੇ ਨਾ ਥੱਲੜੇ ਪੱਧਰ ਦੇ ਕਿਸੇ ਨੇ, ਜੇ ਕ੍ਰੀਏਟਿਵ ਕਰਨਗੇ ਤਾਂ ਕਿਸੇ ਪਾਸੇ ਬਿਜ਼ੀ ਹੋਣਗੇ। ਸੋ ਜਿੱਥੇ ਹੁਣ ਸੋਸ਼ਲ ਮੀਡੀਆ ਤੇ ਅਸੀਂ ਆਹ ਗੱਲ ਕੀਤੀ, ਉੱਥੇ ਵਟਸਐਪ ਨੇ ਇੱਕ ਕੇਸ ਵੀ ਸੁਲਝਾਇਆ ਜੋ ਕਿ ਦਰਬਾਰ ਸਾਹਿਬ ਤੋਂ ਗਾਇਬ ਹੋਏ ਬੱਚੇ ਦਾ ਮਾਮਲਾ ਸੀਗਾ, ਤੇ ਜੋ ਇੱਕ ਪੇਂਟ ਕਰਨ ਵਾਲੇ ਨੀ ਦੇਖੇ, ਪਹਿਲਾਂ ਗੱਲ ਚੱਲਦੀ ਸਾਡੇ ਹੁਣ ਪ੍ਰੋਗਰਾਮ ਨਾਲ ਪੇਂਟ ਆਣੇ ਦੀ ਬਹੁਤ ਖਬਰਾਂ ਜੁੜਨ ਲੱਗ ਪਈਆਂ, ਉਹ ਕਹਿੰਦੇ ਵਟਸਐਪ ਦਾ ਗਰੁੱਪ ਬਣਿਆ ਹੋਇਆ ਸੀ ਲੁਧਿਆਣੇ ਤੋਂ ਸੀ, ਜਿਹਨੇ ਪੇਂਟ ਦਾ ਕੰਮ ਕਰਦੇ ਸੀ, ਤਾਂ ਉਹਨੇ ਜਦੋਂ ਵਟਸਐਪ ਗਰੁੱਪ ਤੇ ਇੱਕ ਫੋਟੋ ਦੇਖੀ ਸੀ ਬੱਚੇ ਦੀ ਕਿ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚੋਂ ਬੱਚਾ ਗਾਇਬ ਹੋ ਗਿਆ ਜੋ ਕਿ ਚੱਕ ਲਿਆ ਗਿਆ ਸੀ, ਤਾਂ ਲੁਧਿਆਣੇ ਤੇ ਉਹਨੇ ਜਦੋਂ ਦੇਖਿਆ ਤੇ ਜਾ ਰਹੇ ਸੀ ਕਹਿੰਦੇ ਰੇਲਵੇ ਕਰੋਸਿੰਗ ਦੇ ਕੋਲ, ਜੋ ਇੱਕ ਔਰਤ ਦੇ ਕੋਲ ਬੱਚਾ ਦੇਖਿਆ, ਤੇ ਉਹਨੇ ਦਵਾਸੜ ਫੋਟੋ ਚੈੱਕ ਕੀਤੀ, ਉਹਨਾਂ ਦਿਮਾਗ ਚ ਆ ਗਿਆ ਕਿ ਇਹ ਕੱਪੜਿਆਂ ਵਾਲਾ ਕਿ ਉਹੀ ਬੱਚਾ ਲੱਗਦਾ, ਤੇ ਉਹਨੇ ਜਦੋਂ ਚੈੱਕ ਕੀਤਾ ਤੇ ਬੱਚਾ ਉਹੀ ਨਿਕਲਿਆ, ਮਿਲਾ ਕੇ ਦੇਖਿਆ ਤੇ ਉਹ ਤੰਗ ਰਹਿ ਗਏ ਕਿ ਤੁਰੰਤ ਉਹਨੀ ਉੱਥੇ ਦੇ ਡਿਊਟੀ ਕਰ ਰਹੇ ਏ ਐਸ ਆਈ ਨੂੰ
ਮੌਕੇ ਤੇ ਬੁਲਾਏ ਤੇ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਔਰਤ ਨੇ ਬੱਚਾ ਚੱਕਿਆ ਸੀ ਤੇ ਬੱਚਾ ਤੇ ਔਰਤ ਦੀ ਪਛਾਣ ਯੂਪੀ ਦੀ ਰਹਿਣ ਵਾਲੀ ਰਜਨੀ ਦੇ ਰੂਪ ਵਿਚ ਹੋਈ ਆ, ਜਿਸ ਨੂੰ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉਕਤ ਔਰਤ ਕਿਸੇ ਗਰੋਹ ਦੀ ਮੈਂਬਰ ਹੈ ਅਤੇ ਉਸਦੇ ਬੱਚੇ ਅੱਗੇ ਕਿਸੇ ਨੂੰ ਵੇਚਣਾ ਸੀ। ਦੋਸਤੋ ਜੇਕਰ ਤੁਸੀਂ ਜੇ ਕਿਤੇ ਜਾਣੇ ਹੋ ਧਾਰਮਿਕ ਸਥਾਨਾਂ ਤੇ ਜਾਂ ਹੋਰ ਕਿਤੇ ਭੀੜ ਭਾੜ, ਆਪਣੇ ਬੱਚਿਆਂ ਦਾ ਗੌਰ ਰੱਖੋ। ਅਣਜਾਣ ਬੰਦੇ ਤੋਂ ਤਾਂ ਅਵੇਅਰ ਹੀ ਰਹੋ ਨਾ ਕਿ ਉਹਨਾਂ ਦਾ ਜਮਾ ਹੀ ਜ਼ਮਾਨਾ ਰਹਿ ਗਿਆ। ਕਹਿੰਦੇ ਨੇ ਸਮਾਂ ਬਦਲ ਗਿਆ, ਉਹ ਗੱਲ ਅਵੇਅਰ ਰਹਿਣ ਦੀ ਲੋੜ ਆ। ਅਜਿਹੀਆਂ ਵਾਰਦਾਤਾਂ ਬਹੁਤ ਹੋ ਰਹੀਆਂ, ਖਾਸ ਕਰਕੇ ਬੱਚਿਆਂ ਦੇ ਖਰੀਦੋ ਫਰੋਖਤ ਬਹੁਤ ਹੋ ਰਹੀ ਆ।
ਜੀ ਬਿਲਕੁਲ, ਤੇ ਆਪਾਂ ਲਾਸਟ ਈਅਰ ਇਹਦੇ ਬਾਰੇ ਰਿਪੋਰਟ ਵੀ ਇੱਕ ਮੈਂਸ਼ਨ ਕੀਤੀ ਸੀ ਸਰੋਤਿਆਂ ਦੇ ਨਾਲ, ਫਰੀਦਕੋਟ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਬੱਚੇ ਆ ਉਹ ਮਿਸ ਹੋਏ ਆ, ਤੇ ਜ਼ਰੂਰ ਜਿੱਦਾਂ ਗੁਰਸੇਵ ਸਿੰਘ ਹੁਣੀ ਕਿਹਾ ਵੀ ਅਵੇਅਰ ਆਪਾਂ ਨੂੰ ਰਹਿਣਾ ਚਾਹੀਦਾ। ਤੇ ਆਪਣੇ ਨਾਲ ਕੁਲਵੀਰ ਸਿੰਘ ਜੀ ਵੀ ਜੁੜ ਚੁੱਕੇ ਆ। ਕੁਲਵੀਰ ਸਿੰਘ ਜੀ ਹੁਣੀ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਪ੍ਰੋਗਰਾਮ, ਕਹਿੰਦੇ ਵਧੀਆ ਚੱਲ ਰਿਹਾ ਆ ਤੇ ਕਾਫੀ ਕੁਛ ਜਿਹੜਾ ਆ ਸਿੱਖਣ ਨੂੰ ਮਿਲ ਰਿਹਾ ਇਸ ਪ੍ਰੋਗਰਾਮ ਦੇ ਵਿੱਚੋਂ। ਤੇ ਆਪਣੇ ਨਾਲ ਸੋਨੀ ਸਿੰਘ ਸਾਹਿਬ ਵੀ ਜੁੜੇ ਆ, ਤੇ ਉਹਨਾਂ ਦਾ ਵੀ ਕਹਿੰਦੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਮੈਸੇਜ ਜਿਹੜਾ ਆ ਤੁਹਾਡਾ ਦੇਖਦਾ ਮੈਂ ਬਾਅਦ ਦੇ ਵਿੱਚ, ਤੇ ਮੈਸੇਜ ਅਜੇ ਡਾਊਨਲੋਡ ਨਹੀਂ ਹੋਇਆ ਤੁਹਾਡਾ। ਬਹੁਤ ਬਹੁਤ ਧੰਨਵਾਦ ਸੋਨੀ ਸਿੰਘ ਸਾਹਿਬ ਕਿ ਤੁਸੀਂ ਜੁੜੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਅੱਗੇ ਸੰਤਾਂ ਦੇ ਵਿਚਾਲੇ ਵੀ ਟਕਰਾਅ ਹੋਇਆ ਜਿਹਦੇ ਕਰਕੇ ਕਿ ਪੰਥਕ ਸਰਕਾਰ ਦੀ ਜਿਹੜੀ ਆ ਕਾਫੀ ਪਰੇਸ਼ਾਨੀ ਜਿਹੜੀ ਵੱਧ ਗਈ ਆ, ਇਹ ਵੀ ਸਰਕਾਰਾਂ ਦੀ ਹੁਣ ਔਖਾ ਹੋ ਗਿਆ ਸਾਂਭਣਾ ਦੋਨਾਂ ਨੂੰ।
ਹਾਂਜੀ, ਕਿਉਂਕਿ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਸੁਰਿੰਦਰ ਸਿੰਘ ਦੀ ਜੀ, ਪੱਤਰਕਾਰ ਸੁਰਿੰਦਰ ਸਿੰਘ ਨਾ ਜਿਹੜੇ ਹੁਣ ਅੱਜ ਕੱਲ ਹਰਿਆਣਾ ਜੇਲ੍ਹ ਦੇ ਅੰਦਰ ਰਿਹਾ ਦੇ ਵਿੱਚ, ਤੇ ਉਹਨੀ ਸੰਤਾਂ ਦਾ ਟਕਰਾਅ ਤੁਸੀਂ ਢੜੀਆਂ ਵਾਲੇ ਤੇ ਗੱਲ ਕਰ ਰਹੇ ਧੁੰਮਾ ਸਾਹਿਬ ਦੀ, ਉਹਨਾਂ ਦੀ ਰਿਪੋਰਟ ਉਹਨੇ ਦੱਸੀ ਸੀ ਤੇ ਧੁੰਮਾ ਸਾਹਿਬ ਦਾ ਪੂਰਾ ਦੱਸਿਆ ਸੀ ਪਿਛੋਕੜ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਕਦੋਂ ਅਮੈਰੀਕਾ ਦੀ ਸਿਟੀਜ਼ਨਸ਼ਿਪ ਲਈ ਉਹਨੇ, ਤੇ 2004 ਦੇ ਵਿੱਚ ਉਹਨਾਂ ਨੂੰ ਇੰਡੀਆ ਲਿਆਂਦਾ ਗਿਆ ਤੇ ਕਿਸ ਤਰ੍ਹਾਂ ਕਰਕੇ ਉਹਨਾਂ ਨੂੰ ਟਕਸਾਲ ਦਾ ਆਗੂ ਥਾਪਿਆ ਗਿਆ, ਤੇ ਜੋ ਕਿ ਹੁਣ ਤਾਂ ਸ਼ਰੇਆਮ ਉਹ ਤਾਂ ਜਮਾਂ ਹੀ ਸਿਰਾ ਹੋ ਗਿਆ ਜਦੋਂ ਉਹਨੇ ਕਹਿਤਾ ਕਹਿੰਦੇ ਵੀ ਟਕਸਾਲ ਤੇ ਆਰੋਪ ਲਾਏ ਗਏ ਸੀਗੇ ਤਾਂ ਉਹਨਾਂ ਨੇ ਜਜ਼ਬਾਤੀ ਹੋ ਗਈ। ਗੱਲ ਉਹੀ ਆ ਗਈ ਨਾ ਕਿਸੇ ਦੇ ਕਹੇ ਤੇ ਤੁਸੀਂ ਸ਼ਰੇਆਮ ਗੋਲੀ ਚਲਾਓਗੇ ਆਹ ਤਾਂ ਸੀਗੇ, ਚਲੋ ਭਰਾ ਮਾਰੂ ਜੰਗ ਕਹਿ ਦਿੰਦੇ ਆ, ਬੇਸ਼ੱਕ ਮੁਸਲਮਾਨ ਜਾਂ ਕੋਈ ਹਿੰਦੂ ਹੋਵੇ ਗੋਲੀ ਚਲਾਉਣਾ ਤਾਂ ਨੀ ਬਣਦਾ। ਸਾਡੇ ਕੋਲ ਦਲੀਲ ਨੀ ਸ਼ਾਇਦ ਰਹਿ ਗਈ ਗੱਲ ਕਰਨ ਦੀ, ਜੱਕ ਇੰਨੀ ਵੱਧ ਗਈ ਆ, ਜੱਕ ਵੀ ਉਦੋਂ ਵੱਧ ਜਦੋਂ ਹੁਣ ਗੱਲ ਕਰਨ ਨੂੰ ਨੀ ਰਹਿ ਗਈ ਨਾ, ਕੋਈ ਦਲੀਲ ਨੀ ਆ ਬੈਠ ਕੇ। ਜੇਕਰ ਕਿਸੇ ਸਰੁੱਤ ਜੇਕਰ ਕਿਸੇ ਤੇ ਆਪਣੀ ਨਿੱਜੀ ਜ਼ਿੰਦਗੀ ਚ ਮੇਰੇ ਹਿਸਾਬ ਨਾਲ ਸ਼ੰਕਾ ਹੁੰਦਾ ਤਾਂ ਬੈਠ ਕੇ ਸੁਲਝਾ ਲੈਣੀ ਚਾਹੀਦੀ ਹੈ ਗੱਲਬਾਤ, ਕਿਉਂ ਪੈਦਾ ਤਾਂ ਹੋ ਹੀ ਜਾਂਦੇ ਨਾ ਦਲਜੀਤ ਸਿੰਘ ਜੀ, ਤੁਹਾਨੂੰ ਕੀ ਲੱਗਦਾ? ਯਾਰਾਂ ਦੋਸਤਾਂ ਚ ਵੀ ਪਰਿਵਾਰ ਦੇ ਵਿੱਚ ਵੀ ਸ਼ੰਕੇ ਤਾਂ ਪੈਦਾ ਹੋ ਜਾਂਦੇ ਆ, ਮੈਨੂੰ ਲੱਗਦਾ ਕਿ ਗੱਲਬਾਤ ਕਰਕੇ ਸੁਲਝਾ ਲੈਣੇ ਚਾਹੀਦੇ ਆ। ਤੇ ਪਰ ਹੁਣ ਜਿਹੜਾ ਇਹਨੀ ਕੀਤਾ ਹੈ ਜੋ ਕੁਛ ਵੀ, ਤੇ ਇਸ ਦਾ ਨੁਕਸਾਨ ਪੂਰੇ ਪੰਜਾਬ ਉਹ ਚਲੋ ਸੂਝਵਾਨੀ ਵਰਤੀ ਮੇਰੇ ਹਿਸਾਬ ਨਾਲ ਉਹਨੀ ਢੱਡਰੀਆਂ ਵਾਲਿਆਂ ਨੇ ਬਾਬਾ ਨੇ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ, ਤੇ ਜਿਹੜਾ ਉਸ ਸਮੇਂ ਜੋ ਕਿ ਲਗਾਤਾਰ ਸੋਸ਼ਲ ਸਾਈਟਸ ਤੇ ਆਪਣੇ ਮੀਡੀਆ ਨਾਲ ਜੁੜੇ ਰਹੇ ਤੇ ਕਹੀ ਗਏ ਕਿ ਸ਼ਾਂਤੀ ਬਣਾਈ ਰੱਖਣੀ ਆ, ਕਿ ਜਿੰਨਾ ਚਿਰ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਉਹਨੇ ਪ੍ਰਸ਼ਾਸਨ ਤੇ ਯਕੀਨ ਬਣਾਈ ਰੱਖਿਆ, ਤੇ ਬਹੁਤ ਵਧੀਆ ਹੋਇਆ। ਕਿਉਂਕਿ ਉਹਨਾਂ ਮੇਰੇ ਹਿਸਾਬ ਨਾਲ ਕਿ ਉਹਨਾਂ ਦੇ ਵਿੱਚ ਵੀ ਉਹਨੀ ਸ਼ਰਤੀ ਅਨਸਰ ਰਲਾ ਕੇ ਮੁੜ ਕੇ ਹਾਲਾਤ ਹੋਰ ਪੈਦਾ ਕਰ ਦੇਣੇ ਸੀ ਨਾ।
ਜੀ ਬਿਲਕੁਲ, ਤੇ ਅੱਗੇ ਆਪਣੇ ਨਾਲ ਕੋਹਲੀ ਸਾਹਿਬ ਵੀ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਸੇਵਾ ਦੇਸ਼ ਦੀ ਜ਼ਿੰਦਗੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਉਹਨਾਂ ਨੇ ਕਿਹਾ ਵੀ ਗਦਰ ਲਹਿਰ ਦਾ ਸਿਰਮੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਲੰਘ ਕੇ ਗਿਆ, ਇਹਨਾਂ ਬਾਰੇ ਵੀ ਗੱਲ ਕਰਨੀ ਬਣਦੀ ਸੀ, ਕਹਿੰਦੇ ਇਸ ਵਾਰ ਯਾਦ ਨੀ ਕੀਤਾ ਕਿਸੇ ਨੇ, ਤੇ ਗੁਰਸੇਵ ਸਿੰਘ ਜੀ ਇਹਨਾਂ ਨੂੰ ਮੰਨਦੀ ਹੁਣ ਗੱਲ ਦੱਸ ਲਈ ਆਪਾਂ।
ਹਾਂਜੀ ਜਰੂਰ ਸ਼ੇਅਰ ਕਰੋ, ਸਾਡਾ ਪ੍ਰੋਗਰਾਮ ਤਾਂ ਬਣ ਰਿਹਾ ਸੀ, ਸਾਨੂੰ ਲੱਗਾ ਕਿ ਗੱਲ ਹੋ ਚੁੱਕੀ ਹੋਣੀ ਆ, ਤੇ ਦੋ ਦਿਨ ਪਹਿਲਾਂ ਸੀ ਉਹਨਾਂ ਦਾ ਜਨਮ ਦਿਨ ਕਰਤਾਰ ਸਿੰਘ ਸਰਾਭਾ ਦਾ, ਤੇ ਚਲੋ ਹੋਰ ਕੋਈ ਯਾਦ ਕਰੇ ਨਾ ਕਰੇ ਪਰ ਅਸੀਂ ਪੰਜਾਬੀ ਤਾਂ ਯਾਦ ਰੱਖਦੇ ਹੀ ਆ ਕਰਤਾਰ ਸਿੰਘ ਸਰਾਭੇ ਨੂੰ
ਯਾਦ ਰੱਖਦੇ। ਇਹਦੇ ਬਾਰੇ ਆਪਾਂ ਜਿਹੜਾ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਕੋਹਲੀ ਸਾਹਿਬ, ਅਸੀਂ ਅਸਲ ਵਿੱਚ ਇਹਦੇ ਬਾਰੇ ਗੱਲ ਕਰਦੇ ਸੀ ਕਰਤਾਰ ਸਿੰਘ ਸਰਾਭੇ ਦੇ ਬਾਰੇ, ਅਸੀਂ ਗੱਲਾਂ ਆਪਸ ਵਿੱਚ ਕੀਤੀਆਂ ਵੀ ਉਹਨਾਂ ਦੀ ਕੀ ਦੇਣ ਹੈਗੀ ਆ, ਚਾਹੇ ਉਹਨਾਂ ਦੇ ਅਖਬਾਰਾਂ ਦੇ ਵਿੱਚ ਜੋ, ਕਿਉਂਕਿ ਉਹਨਾਂ ਨੂੰ ਮੁੱਢਲਾ ਜਿਹੜਾ ਰਿਪੋਰਟਰ ਆਪਾਂ ਕਹਿ ਸਕਦੇ ਆ ਪੰਜਾਬੀ ਦੇ ਵਿੱਚ, ਜਿਹਨਾਂ ਨੇ ਅਖਬਾਰ ਵੀ ਆਪਣੀ ਚਲਾਈ, ਤੇ ਗਦਰ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਨੂੰ ਭੁਲਾਇਆ ਨੀ ਜਾ ਸਕਦਾ। ਤੇ ਅਗਲੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਕਰਤਾਰ ਸਿੰਘ ਸਰਾਭਾ ਦੇ ਬਾਰੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸੱਚ ਕਰਕੇ ਉਹਨਾਂ ਦੇ ਬਾਰੇ ਆਪਾਂ ਗੱਲ ਕਰੀਏ। ਤੇ ਬਿਲਕੁਲ ਗੱਲ ਚੱਲੀ ਸੀ ਸਾਡੀ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੀਏ, ਪਰ ਫੇਰ ਅਸੀਂ ਡਿਸਾਈਡ ਕੀਤਾ ਵੀ ਕਰ ਦਿੱਤੀ ਹੋਣੀ ਗੱਲ, ਕਿਉਂਕਿ ਆਪਣੇ
ਨਜ਼ਰੀਏ 24 ਮਈ ਦਾ ਸੀਗਾ ਜਨਮ ਦਿਨ ਉਹਨਾਂ ਦਾ,
ਤੇ ਸਾਡੀ ਵੀ ਇਹ ਗਲਤੀ ਹੋਈ ਹੈ। ਕਿ ਅਸੀਂ ਪਤਾ ਨੀ ਕਰ ਪਾਏ ਕਿ ਹੋਇਆ ਇਸ ਬਾਰੇ ਗੱਲ ਨਹੀਂ ਹੋਈ।
ਹਾਂਜੀ, ਉੱਤੋਂ ਇੱਕ ਗੱਲ ਬਹੁਤ ਵਧੀਆ ਰਹੂਗਾ ਜੇਕਰ ਅਸੀਂ ਇਹਨਾਂ ਤੇ ਗੱਲਬਾਤ ਕਰੀਏ, ਜਿੱਦਾਂ ਕਿ ਹੁਣ ਟੀਨੇਜਰਸ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਨਾ ਉਹਨਾਂ ਲਈ ਮੋਟੀਵੇਸ਼ਨ ਦਾ ਕੰਮ ਕਰਦੇ, ਕਿਉਂਕਿ 19 ਸਾਲ ਦੀ ਉਮਰ ਦੇ ਵਿੱਚ ਹੀ ਉਹ ਆਪਣਾ ਸ਼ਹੀਦ ਹੋ ਗਏ ਸੀਗੇ। ਉਹਨਾਂ ਤੋਂ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਮੇਰੇ ਹਿਸਾਬ ਨਾਲ ਟੋਪਿਕ ਕੋਹਲੀ ਸਾਹਿਬ ਨੇ ਦਿੱਤਾ ਸਾਨੂੰ, ਤੇ ਉਹਨਾਂ ਦੇ ਆਪਣੇ ਟੀਨੇਜਰਸ ਲਈ ਬਹੁਤ ਵਧੀਆ ਰਹੂਗਾ ਪ੍ਰੋਗਰਾਮ।
ਜੀ ਬਿਲਕੁਲ, ਤੇ ਸੋਨੀ ਸੈਂਪੀ ਸਾਹਿਬ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਆ ਵੀ ਸ਼ਿਵ ਸੈਨਾ ਵਾਲਿਆਂ ਦਾ ਵੀ ਅੱਜ ਪ੍ਰੋਗਰਾਮ ਹੈ ਜੀ ਬਿਆਸ ਦੇ ਕੋਲ, ਕਹਿੰਦੇ ਅੱਜ ਦੇਖੋ ਕੀ ਬਣਦਾ ਫਿਰ।
ਇਸ ਵਾਰ ਤਾਂ ਗੱਲ ਕਰ ਲਿਆ, ਮੈਂ ਤਾਂ ਆਹੀ ਚਾਹੁੰਗਾ ਜੀ ਬੈਠ ਕੇ ਗੱਲ, ਦੋਵੇਂ ਪੱਖ ਜਿਹੜੇ ਆ ਆਪਣਾ ਪੱਖ ਰੱਖਣ, ਕਾਰਨ ਕੀ ਆ, ਲਲਕਾਰ ਰੈਲੀ ਦੀ ਕੀ ਲੋੜ ਪੈ ਗਈ ਉਹਨਾਂ ਨੂੰ ਆਪਣਾ ਦੱਸਣ, ਪਰ ਜੇ ਕੋਈ ਕਾਰਨ ਨਹੀਂ ਆ ਫਿਰ ਤਾਂ ਬਹੁਤ ਮਾੜੀ ਗੱਲ ਆ ਨਾ।
ਜੀ ਬਿਲਕੁਲ, ਜਦੋਂ ਆ ਸੈਂਪੀ ਸਾਹਿਬ ਨੇ ਆਪਾਂ ਨੂੰ ਮੈਸੇਜ ਜਿਹੜਾ ਭੇਜਿਆ ਸੋਨੀ ਸੈਂਪੀ ਸਾਹਿਬ ਨੇ, ਉਸੇ ਵੇਲੇ ਮੈਨੂੰ ਯਾਦ ਆ ਗਿਆ ਇੱਕ ਭੱਲਾ ਆ, ਉਹਦੇ ਵਿੱਚ ਗਾਲਾਂ ਕੱਢਦਾ ਹੁੰਦਾ ਹੈ ਤੇ ਕਹਿੰਦਾ ਗਲਤੀ ਮੇਰੀ ਆ ਜੀ, ਸ਼ੀਸ਼ਾ ਖੁੱਲਾ ਰਹਿ ਗਿਆ। ਹਾਂਜੀ, ਇਸ ਗੱਲ ਦੇ ਨਾਲ ਜੋੜ ਲਿਓ ਸਰੋਤਿਓ ਆਪੇ। ਤੇ ਦੋਸਤੋ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਆ, ਗਾਣਾ ਸੁਣਦੇ ਆ, ਤੇ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਦੇ ਆ ਲੱਕੀ ਅਪਰਾ ਉਹਨਾਂ ਦੇ ਨਾਲ ਆਪਾਂ ਕੋਸ਼ਿਸ਼ ਕਰਦੇ ਕਿ ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਮਿਊਜ਼ਿਕ ਦੇ ਬਾਰੇ ਕਰੀਏ, ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ। ਆ ਕੇ ਵੇਖ ਲੈ ਜੰਡਾਲੀ ਗਿਲ ਕਿੱਦਾਂ ਕੁਰ ਲਾਉਂਦਾ,
तेनू पन्नियां ते लिख बस तेरे गीत गाउंदा साडे चावां दा बनाना एवें गारा ना जान जान है सजना साडा तेरे बिना होना नी गुजारा रुस के ना बैठ सजना तू ही चन मेरा तू ही मेरा तारा रुस के ना बैठ सजना साडा तेरे बिना होना नी गुजारा रुस के ना बैठ सजना साडा तेरे बिना होना नी गुजारा रुस के ना बैठ सजना।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਨ ਆਸਟ੍ਰੇਲੀਆ ਕਾਲ +61 280 805 6068 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 33 00 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ऐसा रोजगार जिस नाल जुड़िया है एक खूबसूरत एहसास तुहाडी गोदी दा निग उस दियां कोमल उंगलां दा स्पर्श अजिहा काम जो ना थकावे ते ना ही अकावे हुण तुसी भी जुड़ सकदे हो सिडनी वाले राजेश सैनी दे फैमिली डे केयर सर्विस बिजनेस दे नाल इस उपराले नाल जुड़ के बिना किसी क्वालिफिकेशन तो बच्चियां दी देख रेख करके तुसी कमा सकदे हो $2,000 बच्चियां दी सहूलत मुताबिक अपने घर च करो कुछ माइनर चेंजेस जिथे तुसी इस नोबल प्रोफेशन नाल ता जुड़ोगे ही उथे तुसी बच्चियां दी बुनियाद खड़ी करन च भी अहम रोल अदा कर रहे होवोगे नाले पुन ते नाले फलियां फैमिली डे केयर सर्विस बिजनेस नाल जुड़न लई संपर्क करो राजेश सैनी नो फोन नंबर 04-2359-2377
ऑस्ट्रेलिया पर इमिग्रेशन संबंधी अपने किसी भी किस्म दे मसले जा मदद लई याद रखो ज्योरिस ऑस्ट्रेलिया लॉयर्स नो पेरेंट वीजा पार्टनर जा स्पाउस वीजा Employer Sponsorship, ENS, Labor Agreement, RSMS, Student ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਪਰ ਆਪਣੀਆਂ ਸੇਵਾਵਾਂ ਦਿੰਦੇ ਨੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ संपर्क नंबर 9878090001 9887809001. वेबसाइट विजिट करो kulanhospital.com.
ऑस्ट्रेलिया पर टैक्सेशन अकाउंटिंग या बिजनेस संबंधी किसी भी सलाह संपर्क करो मैक्स मार्जिन अकाउंटेंट्स नो इंडिविजुअल्स या बिजनेस दिया इनकम टैक्स रिटर्न ते जीएसटी रिटर्न कंपनी पार्टनरशिप ट्रस्ट ते सुपरफंड सेटअप बिजनेस प्लान बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म के इशू हल करने होन तो मैक्स मार्जिन अकाउंटेंट्स के डायरेक्टर सुखविंदर सिंह जी नो फोन करो मोबाइल नंबर 0470-430-650 ऑफिस नंबर 1300-886-518 पता नोट करो 168 मैनर लेक्स बुलेवार्ड बिंदमवेल मेलबर्न वेबसाइट विजिट करो mmcpa.com.au.
दोस्तों गल है हक दी सच दी इंसाफ दी
सागा म्यूजिक एंड यूनिसिस इन्फो सॉल्यूशंस प्रेजेंट्स संडे सीएम साहब
लोकां दा सीएम लोकां दा आदत बन गई वोट पाके सरकारी डंडे खाऊं
स्टारिंग हरभजन मान एस जनता दा खैर खुआ जा कोई भैरूपिया
जिस तरह दा माहौल उस तरह दी शक्ल
राजनीति दे चक्रव्यूह ते कॉमेडी दा जबरदस्त कॉम्बिनेशन साडे सीएम साहब स्टारिंग हरभजन मान गुरप्रीत कोकी प्रोड्यूस्ड बाय सुमित सिंह रिलीजिंग वर्ल्ड वाइड ऑन 27th May 2016
मैं नहीं जो तुसी सोच रहे हो
जी दोस्तों एक बारी फिर स्वागत है जी प्रोग्राम चल रहा लहरां ते तुसी हरमा रेडियो दे संग जुड़ बैठे हो ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਬ੍ਰਿਸਬੇਨ ਤੋਂ ਤੇ ਆਪਣੇ ਨਾਲ ਲੱਕੀ ਅਪਰਾ ਜੀ ਵੀ ਜੁੜੇ ਹੋਏ ਆ ਪਰ ਉਸ ਤੋਂ ਪਹਿਲਾਂ ਗੁਰਸੇਵ ਸਿੰਘ ਜੀ ਆਪਾਂ ਮੈਸੇਜ ਆਏ ਹੋਏ ਆ ਸੰਤੋਖ ਸਿੰਘ ਜੀ ਜੁੜੇ ਆ ਆਪਣੇ ਨਾਲ ਸੰਤੋਖ ਸਿੰਘ ਜੀ ਕਹਿੰਦੇ ਵੀ ਬਾਹਰੋਂ ਹੁਣੇ ਹੀ ਆਇਆ ਤੇ ਹੁਣੇ ਹੀ ਆ ਕੇ ਪ੍ਰੋਗਰਾਮ ਜਿਹੜਾ ਸੁਣ ਰਿਹਾ ਆ ਤੇ ਕਾਫੀ ਵਧੀਆ ਲੱਗ ਰਿਹਾ ਤੇ ਸੇਨੀ ਤੋਂ ਉਹ ਆਪਣੇ ਨਾਲ ਜੁੜੇ ਆ ਗੁਰਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ USA ਤੋਂ ਗੁਰਿੰਦਰ ਕਾਹਲੋਂ ਸਾਹਿਬ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਸਰਕਾਰੀ ਸਕੂਲਾਂ ਦੀ ਜਿਹੜੀ ਪ੍ਰੇਸ ਕੀਤੀ ਆ ਉਹਨਾਂ ਦਾ ਧੰਨਵਾਦ ਵੀ ਕੀਤਾ ਆ ਉਹ ਕਹਿੰਦੇ ਵੀ ਮੈਂ ਗੌਰਮੈਂਟ ਹਾਈ ਸਕੂਲ ਸਾਨੀ ਤੋਂ ਪੜ੍ਹਿਆ ਆ ਤੇ ਅੱਜ ਕੱਲ ਮੈਂ USA ਦੇ ਵਿੱਚ ਵਧੀਆ ਜੌਬ ਵੀ ਕਰ ਰਿਹਾ ਕਹਿੰਦੇ ਵੀ ਮੈਨੂੰ ਕੋਈ ਪਛਤਾਵਾ ਨਹੀਂ ਹੈਗਾ ਕਿ ਮੈਂ ਉੱਥੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਿਆ ਕਹਿੰਦੇ ਇੱਥੇ ਵੀ ਆ ਕੇ ਜਿਹੜੇ ਕੌਨਵੈਂਟ ਸਕੂਲਾਂ ਦੇ ਪੜ੍ਹੇ ਆ ਉਹ ਵੀ ਤਾਂ ਮੇਰੇ ਨਾਲ ਟਰੱਕੇ ਚਲਾਉਂਦੇ ਆ ਹਨਾ ਇਸ ਕਰਕੇ ਕੋਈ ਡਿਫਰੈਂਸ ਨਹੀਂ ਹੈਗਾ ਚਾਹੇ ਸਕੂਲ ਕੋਈ ਵੀ ਹੋਵੇ ਹਨਾ ਕਹਿੰਦੇ ਵੀ ਇਹ ਆ ਵੀ ਹੁਣ ਇਹ ਆ ਵੀ ਜੇ ਮੈਂ ਸਰਕਾਰੀ ਸਕੂਲ ਚ ਪੜ੍ਹਿਆ ਤਾਂ ਸਿੱਖ ਤਾਂ ਬਹੁਤ ਕੁਛ ਲਿਆ ਉਹਨਾਂ ਨਾਲੋਂ ਜ਼ਿਆਦਾ ਹਨਾ ਜਿੱਦਾਂ ਤੁਸੀਂ ਗੱਲ ਕੀਤੀ ਸੀ ਜੀ ਬਹੁਤ ਬਹੁਤ ਧੰਨਵਾਦ ਜੀ ਨਪਿੰਦਰ ਸਿੰਘ ਰਹਿਲ ਸਾਹਿਬ ਵੀ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਲਿਸਨਰਸ ਨੂੰ ਉਹ ਕਹਿੰਦੇ ਵੀ ਆਪਾਂ ਸਾਰਿਆਂ ਨੂੰ ਬੱਚਿਆਂ ਨੂੰ ਕਿਸੇ ਵੀ ਫੀਲਡ ਵਿੱਚ ਯੋਗ ਬਣਾਉਣਾ ਚਾਹੀਦਾ ਨਾ ਕਿ ਸਿਰਫ ਸਟੱਡੀ ਲਈ ਪੁਸ਼ ਕਰਨਾ ਚਾਹੀਦਾ ਉਹ ਕਹਿੰਦੇ ਵੀ ਮੈਂ ਵੀ ਪੇਂਟਰ ਆ ਜੀ ਨਪਿੰਦਰ ਸਿੰਘ ਰਹਿਲ ਸਾਹਿਬ ਕਹਿੰਦੇ ਆ ਉਹ ਕਹਿੰਦੇ ਵੀ ਬ੍ਰੇਕ ਹੋਈ ਸੀ ਹੁਣ ਤੇ ਇੱਕ ਸੋਚਿਆ ਵੀ ਮੈਸੇਜ ਕਰ ਲਈਏ ਰੱਬ ਰੱਖਾ ਨਪਿੰਦਰ ਸਿੰਘ ਰਹਿਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਕਿਸੇ ਦਿਨ ਲੈਣੇ ਆਪਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜਰੂਰ ਆਪਣੀਆਂ ਹੱਡ ਬੀਤੀਆਂ ਸੁਣਾਇਓ ਹਨਾ ਪ੍ਰੋਗਰਾਮ ਦੇ ਵਿੱਚ ਤੇ ਥੈਂਕਸ ਬਿਲਕੁਲ ਸੁਝਾਅ ਵਧੀਆ ਦਿੱਤਾ ਕਿ ਬੱਚਿਆਂ ਦੇ ਉੱਤੇ ਜਿਹੜਾ ਮਾਨਸਿਕ ਬੋਝ ਆ ਸਾਨੂੰ ਨਹੀਂ ਪਾਉਣਾ ਚਾਹੀਦਾ ਤੇ ਸਰੋਤਿਓ ਹੁਣ ਸਾਡੀ ਜਿਹੜੀ ਜਿੱਦਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜੀ ਹੁਣ ਸਾਡੇ ਦਰਮਿਆਨ ਆਪਾਂ ਲੈ ਕੇ ਆ ਰਹੇ ਆ ਲੱਕੀ ਅਪਰਾ ਜੀ ਉਹਨਾਂ ਨੂੰ ਲੱਕੀ ਅਪਰਾ ਜੀ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ
ਥੈਂਕ ਯੂ ਦਲਜੀਤ ਭਾਜੀ ਸਭ ਤੋਂ ਪਹਿਲਾਂ ਹਰਮਨ ਰੇਡੀਓ ਅਤੇ ਪ੍ਰੋਗਰਾਮ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਤੇ ਲੱਕੀ ਸਾਹਿਬ ਆਪਾਂ ਇਹ ਦੱਸ ਦਈਏ ਵੀ ਲੱਕੀ ਅਪਰਾ ਜਿਹੜਾ ਕਾਫੀ ਵੈਸੇ ਦਾ ਮਸ਼ਹੂਰ ਨਾਂ ਹੈਗਾ ਆ ਤੁਸੀਂ ਇੱਕ ਮਿਊਜ਼ਿਕ ਦਿੱਤਾ ਸੀਗਾ ਬਹੁਤ ਚਿਰ ਉਹਦਾ ਕਾਫੀ ਪੁਰਾਣਾ ਹੀ ਗੱਲ ਹੋ ਗਈ ਆ ਗਾਣਾ ਸਾਡਾ ਆਇਆ ਸੀ ਸੋਹਣੀ ਦਾ ਵਿਆਹ ਮਿੱਤਰੋ ਕਰਨੀ ਪਾਊਗੀ ਰਾਖੀ
ਹਾਂਜੀ ਹਾਂਜੀ
ਜੀ ਤੇ ਪਹਿਲਾਂ ਤਾਂ ਉਹ ਵੀ ਆਪਾਂ ਗੱਲ ਕਰਾਂਗੇ ਪਰ ਥੋੜੀ ਆਪਣੇ ਪਿਛੋਕੜ ਦੇ ਬਾਰੇ ਦੱਸੋ ਕਿ ਕਿੱਥੋਂ ਕਿੱਥੇ ਤੁਸੀਂ ਰਹਿੰਦੇ ਹੋ ਅੱਜ ਕੱਲ ਕੀ ਕਰਦੇ ਹੋ
ਮੈਂ ਜੀ ਪਿੰਡ ਅਪਰਾ ਦਾ ਰਹਿਣ ਵਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਅਪਰਾ ਜੀ ਕਸਬਾ ਇੱਕ ਤੇ ਅਪਰਾ ਜਿੱਦਾਂ ਸਾਡਾ ਸੋਨੇ ਲਈ ਬਹੁਤ ਜ਼ਿਆਦਾ ਮਸ਼ਹੂਰ ਆ
ਜੀ
ਤੇ ਜਿੱਥੇ ਮੈਂ ਗੱਲ ਸੋਨੇ ਦੀ ਕਰੂੰਗਾ ਤੇ ਮੈਂ ਉੱਥੇ ਥੋੜੇ ਜਿਹੇ ਸੰਗੀਤ ਦੇ ਹੀਰਿਆਂ ਦੀ ਵੀ ਨਾਂ ਲੈਣਾ ਚਾਹੁੰਦਾ ਕਿ ਉੱਥੇ ਜਿਹੜੇ ਸੰਗੀਤ ਦੇ ਹੀਰੇ ਆ ਉਹਨਾਂ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਉਹਨਾਂ ਨੂੰ ਮਤਲਬ ਨਾਮ ਘੱਟ ਲੈਂਦੇ ਲੋਕ ਸੰਗੀਤ ਦੀ ਦੁਨੀਆਂ ਦੇ ਵਿੱਚ ਇੱਥੇ ਪੰਡਿਤ ਗੁਰਨ ਦਾਸ ਜੀ ਜਿਹੜੇ ਸੀਗੇ ਆਪਣੇ ਦੇ ਬਹੁਤ ਜ਼ਿਆਦਾ ਸੰਗੀਤ ਦੇ ਧਨੀ ਸੀਗੇ ਸਾਡੇ ਦਾਦਾ ਉਸਤਾਦ ਜੀ ਸੀਗੇ ਤੇ ਉਹਨਾਂ ਤੋਂ ਨਾਲ ਨਾਲ ਉਹਨਾਂ ਦੇ ਪੰਡਿਤ ਸਤਪਾਲ ਕਾਲੀਆ ਜੀ ਪੰਡਿਤ ਓਂਕਾਰ ਨਾਥ ਜੀ ਪੰਡਿਤ ਸਤਪਾਲ ਕਾਲੀਆ ਜੀ ਏਦਾਂ ਦੀ ਸ਼ਖਸੀਅਤ ਜਿਨ੍ਹਾਂ ਤੋਂ ਸੁਰਿੰਦਰ ਸ਼ਿੰਦਾ ਜੀ ਇੱਥੇ ਆ ਕੇ ਅਪਰੇ ਸਿੱਖਦੇ ਹੁੰਦੇ ਸੀਗੇ, ਬਹੁਤ ਸਾਰੇ ਆਰਟਿਸਟ ਜਿਹੜੇ ਕਿ ਅਪਰੇ ਆ ਕੇ ਸਿੱਖਿਆ, ਜਿੱਦਾਂ ਹੰਸ ਰਾਜ ਜੀ ਵੀ ਪੰਡਿਤ ਸਤਪਾਲ ਕਾਲੀਆ ਜੀ ਨਾਲ ਕਾਫੀ ਉਹਨਾਂ ਨੇ ਉਹਨਾਂ ਨਾਲ ਵੀ ਟਾਈਮ ਸਪੈਂਡ ਕੀਤਾ, ਤੇ ਅਪਰੇ ਦਾ ਮਤਲਬ ਸੰਗੀਤ ਦੇ ਵਿੱਚ ਵੀ ਨਾਮ ਜਿੱਦਾਂ ਬਹੁਤ ਜ਼ਿਆਦਾ ਉੱਪਰ ਬੁਲੰਦੀਆਂ ਤੇ ਸੀਗਾ, ਤੇ ਹੁਣ ਥੋੜਾ ਜਿਹਾ ਉਹਦਾ ਪੱਧਰ ਘੱਟ ਗਿਆ ਆ, ਤੇ ਕੋਸ਼ਿਸ਼ ਕਰਦੇ ਹੁਣ ਉਹਨੂੰ ਥੋੜਾ ਉੱਪਰ ਚੱਕਣ ਦੀ, ਕੁਛ ਸੰਗੀਤ ਦੇ ਨਾਲ ਕਲਾਸੀਕਲ ਮਿਊਜ਼ਿਕ ਨੂੰ ਜਿਹੜਾ ਇੱਥੇ ਥੋੜਾ ਬੜਾਵਾ ਦੇਣ ਦੀ।
ਜੀ ਜੀ ਬਿਲਕੁਲ ਜੀ, ਤੇ ਗੁਰਸੇਵ ਸਿੰਘ ਜੀ ਪੁੱਛਣਾ ਚਾਹੁੰਦੇ?
ਹਾਂਜੀ ਹਾਂਜੀ, ਪਹਿਲਾਂ ਤਾਂ ਚਲੋ ਸ਼ੁਰੂ ਕੀਤੀ ਨੀ ਨਾਂ ਲਿਆ ਤੇ ਸੰਗੀਤ ਦੇ ਸਵਾਲ ਬਾਤ ਸ਼ੁਰੂ ਕਰੀਏ। ਇਸ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਬਹੁਤੇ ਸਰੋਤਿਆਂ ਤਾਂ ਚਲੋ ਪਤਾ ਨੀ ਹੋਣਾ ਆਪਣਿਆਂ ਨੂੰ, ਕਿ ਮੈਨੂੰ ਲੱਗਦਾ ਅਪਰਾ ਆਪਣੇ ਇੰਡੀਆ ਦੇ ਵਿੱਚ ਹੀ ਸੋਨੇ ਲਈ ਮਸ਼ਹੂਰ ਆ ਨਾ, ਸੋਨੇ ਸ਼ੁੱਧ ਸੋਨੇ ਲਈ। ਤੇ ਕੀ ਗੱਲ ਲੱਕੀ ਸਾਹਿਬ, ਇੱਥੇ ਖਾਣ ਖੂਨ ਆ ਸੋਨੇ ਦੀ, ਕੀ ਚੱਕਰ ਇੱਥੇ ਇੰਨਾ ਸੋਨੇ ਦੀ ਕਿਉਂ ਮਸ਼ਹੂਰ ਹੈ ਜੀ?
ਸੋਨੇ ਦੀ ਖਾਣ ਤਾਂ ਨੀ ਹੈਗੀ ਜੀ, ਇੱਥੇ ਏਦਾਂ ਸੀਗਾ ਕਿ ਜਦੋਂ ਸੋਨੇ ਦਾ ਕਾਰੋਬਾਰ ਸ਼ੁਰੂ ਹੋਇਆ, ਜਿਹੜੇ ਇੱਥੇ ਦੇ ਦੋ ਚਾਰ ਪਰਿਵਾਰ ਸੀਗੇ ਉਹਨਾਂ ਨੇ ਪਿਓਰ ਸੋਨਾ ਜਿਹੜਾ ਆ ਉਹ ਲੋਕਾਂ ਨੂੰ ਮਤਲਬ ਦੇਣਾ ਸ਼ੁਰੂ ਕੀਤਾ ਅਪਰੇ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਪਿਓਰਿਟੀ ਆ ਹਾਲੇ ਤੱਕ ਉਹਨੂੰ ਮਤਲਬ ਲੋਕ ਇੱਥੋਂ ਦੂਰੋਂ ਦੂਰੋਂ ਪੂਰੇ ਦੁਨੀਆਂ ਤੋਂ ਲੋਕ ਇੱਥੇ ਆਉਂਦੇ ਆ, ਵਿਦੇਸ਼ਾਂ ਤੋਂ ਵੀ ਆਉਂਦੇ ਆ ਸੋਨਾ ਲੈਣ। ਜਿਹੜਾ ਅਪਰੇ ਦੇ ਉੱਪਰ 23 ਕੈਰਟ ਦੀ ਅਗਰ ਮੋਹਰ ਲੱਗ ਗਈ ਤਾਂ ਕੋਈ ਜਲੰਧਰ ਜਾਂ ਲੁਧਿਆਣੇ ਦੇ ਵਿੱਚ ਉਹਨੂੰ ਗਰਮ ਕਰਕੇ ਨੀ ਦੇਖਦਾ ਕਿ 23 ਕੈਰਟ ਹੈਗਾ ਜਾਂ ਨਹੀਂ ਹੈਗਾ, ਇੰਨੀ ਕੁ ਜ਼ਿਆਦਾ ਇਹਨਾਂ ਦੀ ਪਿਓਰਿਟੀ ਅਪਰੇ ਦੀ ਹੁੰਦੀ ਆ। ਡਿਜ਼ਾਈਨ ਵਾਈਜ਼ ਤਾਂ ਚਲੋ ਠੀਕ ਆ, ਲੁਧਿਆਣੇ ਜਾਂ ਜਲੰਧਰ ਦਾ ਅਸੀਂ ਨਹੀਂ ਮੇਲ ਕਰ ਸਕਦੇ ਜਾਂ ਹੋਰ ਬਹੁਤ ਬੜੇ ਬੜੇ ਸ਼ਹਿਰ ਹੈਗੇ ਆ, ਪਰ ਇੱਥੇ ਦੀ ਜਿਹੜੀ ਪਿਓਰਿਟੀ ਆ ਸੋਨੇ ਦੀ ਉਹ ਬਹੁਤ ਹੀ ਜ਼ਿਆਦਾ, ਮਤਲਬ ਉੱਥੇ ਕੋਈ ਸ਼ੱਕ ਨੀ ਹੈਗਾ।
ਠੀਕ ਹੈ ਜੀ,
ਮੈਂ ਕਹਿੰਦਾ ਅਪਰੇ ਵੱਲ ਜ਼ਿਆਦਾ ਲੋਕ ਆਉਂਦੇ ਆ।
ਹਾਂਜੀ ਦਲਜੀਤ ਸਿੰਘ ਜੀ, ਮੈਂ ਕਹਿੰਦਾ ਜੇ ਮੈਂ ਗਲਤ ਨਾ ਹੋਵਾਂ ਤਾਂ ਮੈਂ ਕਹਿੰਦਾ ਡੁਬਈ ਤੋਂ ਬਾਅਦ ਅਪਰਾ ਹੀ ਆ ਆਪਣੇ ਏਸ਼ੀਆ ਦੇ ਵਿੱਚ।
ਜੀ ਜੀ ਬਿਲਕੁਲ ਜੀ ਬਿਲਕੁਲ, ਅਪਰੇ ਦਾ ਨਾਮ ਹੈ ਜੀ। ਅੱਜ ਕੱਲ ਵੀ ਜਦੋਂ ਮੈਂ ਇੰਡੀਆ ਵਿੱਚ ਹੁੰਦਾ ਸੀ ਨਾ, ਬਾਹਰੋਂ ਇਹੀ ਫੋਨ ਆਉਂਦਾ ਹੁੰਦਾ ਸੀ ਵੀ ਅਪਰੇ ਤੋਂ ਸੋਨਾ ਲੈ ਕੇ ਆਓ, ਕਹਿੰਦਾ ਵੀ ਉੱਥੇ ਦਾ ਸ਼ੁੱਧ ਹੁੰਦਾ ਆ।
ਠੀਕ ਹੈ ਜੀ
ਜੀ, ਖੈਰ ਇਹ ਤਾਂ ਚਲੋ ਗੱਲਾਂ ਬਾਤਾਂ ਹੋਈਆਂ ਇਹਨਾਂ ਦੀਆਂ ਵੀ, ਤੇ ਅਪਰਾ ਵੈਸੇ ਵੀ ਕਸਬਾ ਜਿਹੜਾ ਹੈਗਾ ਫਲੋਰ ਤੋਂ ਥੋੜੀ ਦੂਰ ਹੈਗਾ, ਤੇ ਦੋਸਤੋ ਉੱਥੋਂ ਤੁਸੀਂ ਸੋਨਾ ਜਿਹੜਾ ਆ ਸ਼ੁੱਧਤਾ ਦੀ ਗਰੰਟੀ ਆ। ਚਲੋ ਇਸੇ ਬਹਾਨੇ ਲੱਕੀ ਜੀ ਸਾਡੇ ਬਹਾਨੇ ਅਸੀਂ ਉੱਥੇ ਦੀ ਪਬਲਿਸਿਟੀ ਕਰ ਦਿੱਤੀ ਆ ਸੋਨੇ ਦੀ, ਹੈ ਨਾ ਜੀ। ਚਲੋ ਖੈਰ, ਤੁਸੀਂ ਵੀ ਇੱਕ ਤਰ੍ਹਾਂ ਦਾ ਸੋਨਾ ਆ, ਜਾਣੀ ਤੁਸੀਂ ਕਹਿ ਲਓ ਵੀ ਤੁਸੀਂ ਧਾਤ ਨੀ ਹੈਗੇ, ਤੁਸੀਂ ਮਿਊਜ਼ਿਕ ਦੇ ਸੋਨੇ ਹੈਗੇ ਆ। ਇਹ ਸ਼ੌਂਕ ਮਿਊਜ਼ਿਕ ਵੱਲ ਨੂੰ, ਜਿੱਦਾਂ ਤੁਸੀਂ ਦੱਸਿਆ ਵੀ ਮਿਊਜ਼ਿਕ ਉਸਤਾਦ ਬੜੇ ਹੋਏ ਆ ਉੱਥੇ ਦੇ, ਮੈਂ ਵੀ ਨੀ ਨਾਮ ਵੈਸੇ ਸੁਣਿਆ ਸੀ ਅਪਰੇ ਜਾਣਾ ਦਾ, ਬਹੁਤ ਵਧੀਆ ਹੋਇਆ। ਪਰ ਜਿੱਦਾਂ ਕਹਿ ਲਓ ਵੀ ਉਹਨਾਂ ਦਾ ਹੀ ਤੁਹਾਡੇ ਤੇ ਪ੍ਰਭਾਵ ਸੀ ਜਿਹੜੇ ਆਪਣੇ ਉਸਤਾਦ ਪੰਡਿਤ ਜੀ ਹੋਏ ਉੱਥੇ?
ਹਾਂਜੀ, ਇੱਥੇ ਜਿੱਦਾਂ ਜਿਹੜੇ ਮੇਰੇ ਪੜਦਾਦਾ ਜੀ ਸੀਗੇ ਉਹ ਨਾ ਸੰਗੀਤ ਗੁਰਬਾਣੀ ਦੇ ਬਹੁਤ ਜ਼ਿਆਦਾ ਧਾਰਮਿਕ ਸੀਗੇ, ਗੁਰਬਾਣੀ ਉਹਨਾਂ ਨੂੰ ਮਤਲਬ ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਲਗਾਵ ਸੀ, ਤੇ ਉਹਨਾਂ ਨੇ ਗੁਰਬਾਣੀ ਦੇ ਨਾਲ ਨਾ ਰਬਾਬ ਵਜਾਣੀ ਸਿੱਖੀ।
ਅੱਛਾ ਜੀ,
ਇਹ ਰਬਾਬ ਉਹ ਸਾਡੇ ਜਿੱਦਾਂ ਕਹਿ ਲਓ ਕਿ ਖੂਨ ਦੇ ਵਿੱਚ, ਫਿਰ ਮੇਰੇ ਜਿਹੜੇ ਦਾਦਾ ਜੀ ਸੀਗੇ ਪੂਰਨ ਚੰਦ ਜੀ ਉਹਨਾਂ ਨੇ ਇਸ ਚੀਜ਼ ਨੂੰ ਜਿੱਦਾਂ ਮਤਲਬ ਉਹ ਬਿਜ਼ਨਸ ਦੇ ਵਿੱਚ ਪੈ ਗਏ ਪੜਦਾਦਾ ਜੀ ਨਾਲ, ਮਤਲਬ ਦੂਜੇ ਦੇ ਵਿੱਚ ਸੋਸ਼ਲ ਦੂਸਰਾ
ਜੀ,
ਤੇ ਉਸ ਤੋਂ ਬਾਅਦ ਮਤਲਬ ਸਾਡੀ ਫੈਮਿਲੀ ਦੇ ਵਿੱਚ ਇੱਦਾਂ ਮੇਰੇ ਫਾਦਰ ਸਾਹਿਬ ਵੀ ਸੋਸ਼ਲ ਜ਼ਿਆਦਾ ਕੰਮ ਕਰਦੇ ਸੀ ਸੋਸ਼ਲ ਵਰਕ ਦਾ, ਤੇ ਮੇਰੇ ਤਾਏ ਜੀ ਦੇ ਬੇਟੇ ਸੁਰਿੰਦਰ ਕੁਮਾਰ ਜੀ ਉਹਨਾਂ ਨੂੰ ਨਾ ਪੰਡਿਤ ਗੁਰਜਨ ਦਾਸ ਜੀ ਨੇ ਫਿਰ ਛੋਟੇ ਹੁੰਦਿਆਂ ਨੂੰ 10 ਸਾਲ ਦੀ ਉਮਰ ਦੇ ਵਿੱਚ ਆਵਾਜ਼ ਬਹੁਤ ਅੱਛੀ ਸੀ ਉਹਨਾਂ ਨੂੰ, ਉਹਨਾਂ ਨੇ ਸਿਖਲਾਈ ਦਿੱਤੀ ਮਿਊਜ਼ਿਕ ਦੀ, ਤੇ ਉਹਨਾਂ ਨੇ ਸੰਗੀਤ ਦੀ ਐਮ ਏ ਕੀਤੀ ਬਾਅਦ ਵਿੱਚ, ਤੇ ਮੈਂ ਉਹਨਾਂ ਦੇ ਕੋਲੋਂ ਘਰੋਂ ਸਿੱਖਣ ਲੱਗਾ ਸਟਾਰਟਿੰਗ ਦੇ ਵਿੱਚ, ਤਾਏ ਜੀ ਦੇ ਲੜਕੇ ਸੁਰਿੰਦਰ ਕੁਮਾਰ ਜੀ ਕੋਲ, ਤੇ ਮੈਨੂੰ ਮਤਲਬ ਸ਼ੌਕ ਕਰਨ ਸਿਰਫ ਫਤਿਹ ਅਲੀ ਖਾਨ ਸਾਹਿਬ ਦੀਆਂ ਮੈਂ ਕਵਾਲੀ ਸੁਣਦਾ ਹੁੰਦਾ ਸੀ, ਉਹਦੇ ਤੋਂ ਸੁਣ ਸੁਣ ਕੇ ਮੈਨੂੰ ਸ਼ੌਕ ਪੈ ਗਿਆ, ਤੇ ਮੈਂ 15 ਸਾਲ ਦੀ ਉਮਰ ਦੇ ਵਿੱਚ ਤਾਏ ਜੀ ਦੇ ਬੇਟੇ ਕੋਲ ਆਪਣੇ ਉਸਤਾਦ ਜੀ ਕੋਲ ਸਿੱਖਣਾ ਸ਼ੁਰੂ ਕਰ ਲਿਆ। ਉਹਨਾਂ ਤੋਂ ਬਾਅਦ ਪੰਡਿਤ ਪ੍ਰੋਫੈਸਰ ਹਰੀਦੇਵ ਜੀ ਗੁਰਾਇਆ ਰਹਿੰਦੇ ਆ, ਉਹਨਾਂ ਦੇ ਮਿਊਜ਼ੀਕਲ ਕਾਲਜ ਬਣਾਇਆ ਹੋਗਾ ਰਤਨ ਮਿਊਜ਼ੀਕਲ ਕਾਲਜ, ਮੈਂ ਉੱਥੋਂ ਜਾ ਕੇ ਫਿਰ ਸੰਗੀਤ ਦੀ ਤਾਲੀਮ ਉਸ ਤੋਂ ਅੱਗੇ ਹਾਸਲ ਕੀਤੀ।
ਜੀ ਕਿਆ ਬਾਤ ਆ ਜੀ, ਤੇ ਹੁਣ ਤੁਸੀਂ ਜਿੱਦਾਂ ਮਿਊਜ਼ਿਕ ਹੈ ਤੁਹਾਡਾ ਕੋਈ ਸਟੂਡੀਓ ਆ ਜਾਂ ਤੁਸੀਂ ਕਿਤੇ ਬਣਾਇਆ ਹੋਇਆ ਸਟੂਡੀਓ ਜਿੱਥੇ ਤੁਸੀਂ ਕੰਪੋਜ਼ ਕਰਦੇ ਇਹ ਸਾਰਾ ਕੁਝ?
ਹਾਂਜੀ, ਮੇਰੇ ਕੋਲ ਆਪਣੇ ਘਰ ਦੇ ਵਿੱਚ ਇੱਕ ਰਿਕਾਰਡਿੰਗ ਸਟੂਡੀਓ ਦਾ ਸੈਟਅਪ ਲਗਾਇਆ ਹੈਗਾ, ਇੱਥੇ ਮੈਂ ਜਿੱਦਾਂ ਆਪਣਾ ਕੰਮ ਜਿਹੜਾ ਮੇਰੇ ਕਰਨ ਵਾਲਾ ਹੁੰਦਾ ਉਹ ਮੈਂ ਸਾਰਾ ਕਰਦਾ। ਮੈਂ ਦੱਸਣਾ ਚਾਹੂੰਗਾ ਕਿ ਇੱਥੋਂ ਬਾਅਦ ਨਾ ਮੈਨੂੰ ਉਸ ਵੇਲੇ ਰੋਮੀ ਗੇਲ ਜੀ ਦੀ ਇੱਕ ਕੈਸੇਟ ਆਈ ਸੀ ਨਖਰਾ ਚੜੀ ਜਵਾਨੀ ਦਾ, ਉਹਦੇ ਵਿੱਚ ਮਿਊਜ਼ਿਕ ਕਹਿੰਦੇ ਕਿ ਕੰਪਿਊਟਰ ਨਾਲ ਵਜਾਇਆ ਹੋਇਆ ਆ ਸਾਰਾ ਇਹਦੇ ਵਿੱਚ ਮਿਊਜ਼ਿਕ। ਮੈਂ ਸੋਚਿਆ ਕਿ ਕੰਪਿਊਟਰ ਨਾਲ ਕਿੱਦਾਂ ਮਿਊਜ਼ਿਕ ਵੱਜਦਾ, ਅਸੀਂ ਤਾਂ ਹਾਰਮੋਨੀਅਮ ਤਬਲੇ ਵਜਾਉਣੇ ਸਿੱਖਦੇ ਹਾਂ ਜਾਂ ਇਹ ਕਰਦੇ ਹਾਂ, ਤੇ ਮਿਊਜ਼ਿਕ ਕੰਪਿਊਟਰ ਨਾਲ ਕਿੱਦਾਂ ਵੱਜ ਗਿਆ। ਮੈਂ ਉਸ ਤੋਂ ਬਾਅਦ ਐਪਟੈਕ ਕੰਪਿਊਟਰ ਸੈਂਟਰ ਵਿੱਚ ਗਿਆ, ਤਾਂ ਉੱਥੇ ਜਦੋਂ ਮੈਂ ਗਿਆ ਤਾਂ ਉੱਥੇ ਉਹਨਾਂ ਨੂੰ ਪੁੱਛਿਆ ਕਿ, ਕਹਿੰਦੇ ਕੋਰਸ ਕਰ ਲਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਮੈਂ 1 ਸਾਲ ਦਾ ਕੋਰਸ ਕੀਤਾ, ਮੈਂ ਕਿਹਾ ਜੀ ਮਿਊਜ਼ਿਕ ਦਾ ਤਾਂ ਇਹਦੇ ਵਿੱਚ ਨਾਂ ਨੀ ਆਇਆ ਕਿਤੇ ਵੀ, ਕੰਪਿਊਟਰ ਸਿੱਖ ਲਿਆ ਉਹ ਕਹਿੰਦੇ ਕਿ ਅਰੀਨਾ ਮਲਟੀਮੀਡੀਆ ਸਾਡਾ ਦਿੱਲੀ ਤੁਸੀਂ ਗੱਲ ਕਰੋ, ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਅਸੀਂ ਐਨੀਮੇਸ਼ਨ ਸਿਖਾਉਣੇ ਆ, ਮਿਊਜ਼ਿਕ ਦਾ ਨਹੀਂ ਸਾਡਾ ਕੁਛ ਹੈਗਾ ਇਹਦੇ ਨਾਲ ਲੈਣਾ ਦੇਣਾ। ਤਾਂ ਫਿਰ ਮੈਨੂੰ ਕਿਸੇ ਨੇ ਦੋਸਤ ਨੇ ਦੱਸਿਆ ਕਿ ਪੀਪੀਐਮ ਸਟੂਡੀਓ ਉੱਥੇ ਜਗਦੀਪ ਸਿੰਘ ਜੀ ਹੈਗੇ ਆ ਰਿਕਾਰਡਿੰਗ ਇੰਜੀਨੀਅਰ ਆ, ਉਹਨਾਂ ਕੋਲ ਤੁਸੀਂ ਜਾਓ, ਉੱਥੇ ਜਾ ਕੇ ਤੁਹਾਨੂੰ ਮਿਊਜ਼ਿਕ ਦੀਆਂ ਬਰੀਕੀਆਂ ਬਾਰੇ ਪਤਾ ਲੱਗੂ। ਹੁਣ ਉਹਨਾਂ ਨੂੰ ਪਿਆਰ ਨਾਲ ਡੀਸੀ ਭਾਜੀ ਵੀ ਕਹਿੰਦੇ ਸਾਰੇ, ਜਗਦੀਪ ਸਿੰਘ ਤਕਰੀਬਨ ਪੰਜਾਬ ਦੇ ਜਿੰਨੇ ਵੀ ਰਿਕਾਰਡਿੰਗ ਇੰਜੀਨੀਅਰ ਆ ਉਹਨਾਂ ਨੂੰ ਜਾਣਦੇ ਆ। ਪੰਜਾਬ ਦਾ ਤਕਰੀਬਨ ਜਿਹੜਾ ਪਹਿਲਾ ਸਟੂਡੀਓ ਸੀ ਚੰਡੀਗੜ੍ਹ ਦੇ ਵਿੱਚ, ਉਹ ਜਗਦੀਸ਼ ਭਾਜੀ ਹੁਣੀ ਖੋਲਿਆ ਸੀ ਉੱਥੇ
ਜੀ,
ਤੇ ਮੈਂ ਲੁਧਿਆਣੇ ਉਹਨਾਂ ਕੋਲੋਂ ਤਕਰੀਬਨ ਡੇਢ ਸਾਲ ਦੀ ਰਿਕਾਰਡਿੰਗ ਦੀ ਸਿਖਲਾਈ ਲਈ, ਤੇ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਾ ਕਿ ਕੰਪਿਊਟਰ ਦਾ ਮਿਊਜ਼ਿਕ ਨਾਲ ਕਿੱਥੇ ਰਿਲੇਸ਼ਨ ਆ, ਕਿ ਕਿੱਦਾਂ ਉਹਨੂੰ ਮਿਊਜ਼ਿਕ ਨੂੰ ਕੰਪੋਜ਼ ਕਰਦੇ ਆ। ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਸਿੱਖਦੇ ਸਿੱਖਦੇ ਮੈਨੂੰ ਲਾਲ ਕਮਲ, ਇੱਕ ਸਾਡੇ ਮਿੱਤਰ ਆ ਮੈਡੀਕਲ ਸਟੋਰ ਆ ਉਹਨਾਂ ਦਾ, ਉਹਨੇ ਹੁੰਦੇ ਮਤਲਬ ਏਦਾਂ ਕਹਿ ਤਾਂ ਡੇਢ ਸਾਲ ਹੋਇਆ ਸੀ ਮੈਨੂੰ, ਕਹਿੰਦੇ ਤੂੰ ਯਾਰ ਮਿਊਜ਼ਿਕ ਕਰਤਾ ਮੇਰੇ ਗਾਣੇ ਦਾ। ਉਹ ਗਾਣਾ ਸੀਗਾ, ਉਸ ਗਾਣੇ ਤੇ ਥੋੜਾ ਡਿਸਪਿਊਟ ਪੈ ਗਿਆ, ਉਹ ਕਿਸੇ ਫੇਮਸ ਰਾਈਟਰ ਦੇ ਨਾਲ ਉਹਦੀਆਂ ਲਾਈਨਾਂ ਮਿਲ ਗਈ, ਇੱਕ ਅੱਧੀ ਲਾਈਨ ਮਿਲ ਗਈ, ਉਹ ਕਹਿੰਦੇ ਵੀ ਅਸੀਂ ਕੱਢਣ ਨੀ ਦੇਣਾ, ਡਿਸਪਿਊਟ ਕਾਫੀ ਪਿਆ। ਉਹ ਫਿਰ ਗਾਣਾ ਉਹ ਸੀਗਾ ਵੀ ਜਿੱਥੇ ਜਾ ਕੇ ਮੁੜਨਾ ਮੁਸ਼ਕਿਲ ਹੈ, ਤੂੰ ਸੱਜਣਾ ਵੀ ਉਸ ਰਾਹ ਵਰਗਾ, ਤੇਰੇ ਬਾਅਦ ਜੀਣਾ ਮੁਸ਼ਕਿਲ ਹੈ, ਤੂੰ ਸੱਜਣਾ ਰੱਬ ਦੇ ਨਾਂ ਵਰਗਾ। ਉਹ ਗਾਣੇ ਤੋਂ ਬਾਅਦ ਫਿਰ ਦਿਲਬਾਗ ਸਿੰਘ ਨੇ ਮੇਰੇ ਕੋਲ ਮੜ ਜਾ ਇੱਕ ਦਿਨ ਆਏ, ਕਹਿੰਦੇ ਕਿ ਅਸੀਂ ਉਹ ਤੁਹਾਡਾ ਮਿਊਜ਼ਿਕ ਸੁਣਿਆ, ਬਹੁਤ ਵਧੀਆ ਲੱਗਿਆ, ਵੀ ਤੂੰ ਇੱਕ ਗਾਣਾ ਆ ਉਹਦਾ ਮਿਊਜ਼ਿਕ ਬਣਾ, ਪਿੰਡਾਂ ਦੇ ਮੁੰਡਿਆਂ ਦੇ ਸ਼ੌਂਕ ਨੇ ਜੱਗ ਤੋਂ ਵੱਖਰੇ। ਮੈਂ ਕਿਹਾ ਗਾਣਾ ਕਿਵੇਂ ਆ? ਕਹਿੰਦੇ ਵੀ ਇੱਕ ਮੁੰਡਾ ਹੈਗਾ ਉਹਨੇ ਗਾਣਾ ਆ। ਮੈਂ ਕਿਹਾ ਕਿਹੜੇ ਸਕੇਲ ਤੋਂ ਬਣਾਵਾਂ, ਕਿੱਥੇ ਜਿੱਥੋਂ ਨਾਰਮਲ ਜਿਹੇ ਬੰਦੇ ਗਾਉਂਦੇ ਆ ਉੱਥੋਂ ਬਣਾ ਦੇ। ਮੈਂ ਕਿਹਾ ਚਲੋ ਕੋਈ ਨੀ, ਮੈਂ ਉਹ ਗਾਣੇ ਦਾ ਜੀ ਨਾਰਮਲ ਸਕੇਲ ਤੋਂ ਪਹਿਲੇ ਤੋਂ ਮੈਂ ਰੱਖ ਕੇ ਉਹ ਮਿਊਜ਼ਿਕ ਬਣਾਇਆ। ਦਿਲਬਾਗ ਹੁਣੀ ਦੱਸਿਆ ਨੀ ਕਿ ਮੈਂ ਗਾਉਣਾ ਆ ਇਹ ਸੌਂਗ, ਉਹ ਕਹਿੰਦੇ ਬਹੁਤ ਵਧੀਆ ਬਣਿਆ। ਇੱਕ ਦਿਨ ਇੱਦਾਂ ਕਰਦੇ ਕਰਦੇ ਅਸੀਂ ਉਹ ਇਹਨਾਂ ਦੇ ਕੋਲ ਇੱਕ ਬੋਲੀ ਪੁਰਾਣੀ ਫੋਕ ਬੋਲੀ ਸੋਹਣੀ ਨਾ ਵਿਆਹ ਮੁੰਡੇ ਕਰਨੀ ਪਊਗੀ ਰਾਖੀ, ਲੁਹਾਰਕੇ ਵਾਲੇ ਨਿੰਮਾ ਜੀ ਕੋਲ ਚਲੇ ਗਏ, ਨਿੰਮਾ ਲੁਹਾਰਕੇ ਕੋਲ, ਉਹਨਾਂ ਦੇ ਪਿੰਡ ਲੁਹਾਰਕੇ, ਅਸੀਂ ਕਿਹਾ ਏਦਾਂ ਏਦਾਂ ਕਰਕੇ ਗਾਣਾ ਆ ਸੋਹਣੀ ਨਾ ਵਿਆਹ ਮੁੰਡੇ ਕਰਨੀ ਪਊਗੀ ਰਾਖੀ, ਤੇ ਉਹ ਅਸੀਂ ਗਾਣਾ ਪੂਰਾ ਕਰਨਾ ਚਾਹੁੰਦੇ, ਇੰਨੀ ਲਾਈਨ ਹੀ ਆ ਸਾਡੇ ਕੋਲ। ਉਹ ਮਤਲਬ ਉਹਨਾਂ ਨੇ ਲੁਹਾਰਕੇ ਤੋਂ ਲੈ ਕੇ ਜਦੋਂ ਅਪਰੇ ਸਾਡੇ ਕੋਲ ਅਪਰੇ ਆਏ ਆ, ਆਉਂਦੇ ਆਉਂਦੇ ਨੇ ਕਾਰ ਦੇ ਵਿੱਚ ਸਾਰਾ ਗੀਤ ਲਿਖ ਦਿੱਤਾ।
ਅੱਛਾ ਠੀਕ ਹੈ, ਤੇ ਲੱਕੀ ਅਪਰਾ ਸਾਹਿਬ ਮੈਂ ਰੋਕਦਾ ਇੱਥੇ, ਪਹਿਲਾਂ ਆਪਾਂ ਗਾਣਾ ਦੋਸਤਾਂ ਨੂੰ ਸੁਣਾ ਦਿੰਦੇ ਆ, ਸ਼ਾਇਦ ਇਹ ਪਹਿਲਾ ਗਾਣਾ ਸੀ ਨਾ ਸਾਡਾ?
ਹਾਂਜੀ ਹਾਂਜੀ, ਇਹ ਮੇਰਾ ਪਹਿਲਾ ਗਾਣਾ ਸੀਗਾ।
ਤੇ ਉਹ ਗਾਣਾ ਜਿਹੜਾ ਕਿਹੜੇ ਕਿਹੜੇ ਸੰਨ ਦੇ ਵਿੱਚ ਆਇਆ
ਇਹ ਸਰ? ਤਕਰੀਬਨ 2002 ਦੇ ਵਿੱਚ ਆਇਆ ਜੀ।
ਅੱਛਾ ਜੀ, 2002, ਕਾਫੀ ਪੁਰਾਣੀ ਜੀ, ਕੋਈ 14 ਸਾਲ ਪੁਰਾਣੀ ਜਿਹੜਾ ਗਾਣਾ ਆ ਦੋਸਤੋ, 14 ਸਾਲ ਪੁਰਾਣਾ ਗਾਣਾ ਸਾਨੂੰ ਸੁਣਾਉਂਦੇ ਆ, ਜਿਹੜਾ ਕਿ ਲੱਕੀ ਅਪਰਾ ਹੁਣਾਂ ਨੇ ਕੰਪੋਜ਼ ਕੀਤਾ। ਤੇ ਫੇਰ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ।
ਯਾਰੋ ਸਾਰਾ ਦਿਨ ਵੇਖੇ ਧੁੱਪ ਛਾਂ ਵੀ ਨਾ ਵੇਖੇ ਮੁੰਡਾ ਖੋਲ ਕੇ ਗੁਆਂਢੀਆਂ ਦਾ ਤਾਕੀ ਸੋਹਣੀ ਨਾ ਵੀ ਆਇਓ ਮੁੰਡਿਓ ਸੋਹਣੀ ਨਾ ਵੀ ਆਇਓ ਮੁੰਡਿਓ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਗੁਰਸੇਵਕ ਸਿੰਘ ਜੀ ਤੁਸੀਂ ਬਣਾਓ ਸਾਂਝ ਲੱਗੀ ਉਹਨਾਂ ਦੇ ਨਾਲ
ਹਾਂਜੀ ਤੋਂ ਸਵਾਲਾਂ ਦਾ ਸਿਲਸਿਲਾ ਅੱਗੇ ਜਾਰੀ ਰੱਖਦੇ ਹਾਂ ਅਸੀਂ ਰੱਖੀ ਜੀ ਦਾ ਤਾਂ ਵੀਰ ਜੀ ਹੁਣ ਤੁਸੀਂ ਕੁਛ ਆਪਣੇ ਵੱਲੋਂ ਤੁਹਾਨੂੰ ਕੀ ਪਸੰਦ ਹੈ ਨਾ ਆਪਣੇ ਵੱਲੋਂ ਵੀ ਕੁਛ ਰੂਬਰੂ ਕਰੋ ਸਰੋਤਿਆਂ ਨਾਲ ਆਪਣੀ ਆਵਾਜ਼ ਦੇ ਵਿੱਚ ਕੁਛ ਕਈ ਵਾਰ ਏਦਾਂ ਹੁੰਦਾ ਨਾ ਕਿ ਤੁਹਾਡੀ ਆਪਣੀ ਕੋਈ ਖਾਸ ਪਸੰਦ ਹੁੰਦੀ ਆ
ਹਾਂਜੀ ਮੈਨੂੰ ਨਾ ਇੱਕ ਮੇਰੇ ਦੋਸਤ ਗੁਰਬਖਸ਼ ਸ਼ੌਂਕੀ ਬਹੁਤ ਹੀ ਵਧੀਆ ਸਿੰਗਰ ਉਹਨਾਂ ਦਾ ਇੱਕ ਬਹੁਤ ਜ਼ਿਆਦਾ ਗੀਤ ਮੇਰੇ ਦਿਲ ਦੇ ਕਰੀਬ ਹੈ ਉਹ ਮੈਂ ਕਾਫੀ ਮਤਲਬ ਕਾਫੀ ਟਾਈਮ ਤੋਂ ਹੀ ਮੈਨੂੰ ਬਹੁਤ ਵਧੀਆ ਲੱਗਦਾ ਉਹ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਜੀ
ਜ਼ਰੂਰ ਜੀ
ਤੈਨੂੰ ਚਰਨ ਦਿੱਤੀ ਨਾਮ ਤੈਨੂੰ ਲੱਗਦੇ ਨਾਮ ਕੋਈ ਜਿਹੜੀ ਉਜੜੇ ਪਾਣੀ ਕਿੰਨਾ ਕੁ ਪਿਆਰਾ ਸਾਡਾ ਰੱਬ ਜਾਣ ਗਏ ਰੱਬ ਜਾਣ
ਵਾਹ ਕਿਆ ਬਾਤ ਆ ਬਹੁਤ ਵਧੀਆ ਲੱਗੀ ਤੇ ਜਿੱਦਾਂ ਕਹਿ ਲਓ ਬਹੁਤ ਵਧੀਆ ਸ਼ਬਦ ਨੀ ਹੈਗੇ ਸਾਡੇ ਕੋਲ ਕਿ ਅਸੀਂ ਬਿਆਨ ਕਰ ਪਾਈਏ ਬਹੁਤ ਵਧੀਆ ਤੇ ਸਿੰਗਰ ਵੀ ਤੁਸੀਂ ਬਹੁਤ ਵਧੀਆ ਹੁਣ ਤੱਕ ਕਿੰਨੇ ਕੁ ਕੈਸਟਾਂ ਦੇ ਵਿੱਚ ਤੁਸੀਂ ਮਿਊਜ਼ਿਕ ਦੇ ਚੁੱਕੇ ਆ
ਤਕਰੀਬਨ 14 ਕੈਸਟ ਤੱਕ ਹੁਣ ਦੇ ਤਾ ਜੀ ਮਿਊਜ਼ਿਕ ਨੇ
ਅੱਛਾ ਜੀ ਠੀਕ ਹੈ ਤੇ ਹੋਰ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਜਿੱਦਾਂ ਤੁਸੀਂ ਦਿਲਬਾਗ ਰਾਜਪੁਰਾ ਦੀ ਗੱਲ ਕੀਤੀ ਆ ਹੋਰ ਕਿਹੜੇ ਕਿਹੜੇ ਗਾਣੇ ਕੀਤੇ
ਤੇ ਹੋਰ ਇੱਕ ਆਪਣੇ ਦੀਪਕ ਹੰਸ ਦਾ ਮਹਿੰਦੀ ਸੌਂਗ ਹੈ ਇਹ ਮੈਂਟੂ ਪਲਾਂ ਵਾਲਾ ਰਾਈਟਰ ਆਪਣਾ ਦੋਸਤ ਹੈ ਬਹੁਤ ਜ਼ਿਆਦਾ ਉਹਨਾਂ ਨੇ ਨਾ ਇੱਕ ਗਾਣਾ ਲਿਖਿਆ ਮਹਿੰਦੀ ਇਹ ਕਹਿੰਦੇ ਕਿ ਉਹ ਕਿਸੇ ਨਾਮੀ ਸਿੰਗਰ ਸੰਗੀਤਕਾਰ ਕੋਲ ਚਲੇ ਗਏ ਦੀਪਕ ਹੰਸ ਦਾ ਉਹਨੇ ਕੰਮ ਕੀਤਾ ਉਹ ਕਹਿੰਦੇ ਕਿ ਇਹ ਮੈਂ ਜਦੋਂ ਸੌਂਗ ਲੈ ਕੇ ਗਿਆ ਤਾਂ ਉਹ ਕਹਿੰਦੇ ਕਿ ਇਹ ਸੌਂਗ ਕਰਨ ਵਾਲਾ ਨੀ ਹੈਗਾ ਇਹ ਵਧੀਆ ਨੀ ਹੈਗਾ ਗੀਤ ਇਹ ਗਾਉਣ ਵਾਲਾ ਨੀ ਹੈਗਾ ਮੇਰੇ ਕੋਲ ਆਏ ਤਾਂ ਮੈਨੂੰ ਕਹਿੰਦੇ ਸ਼ਰਤ ਰੱਖੀ ਵੀ ਆਪਾਂ ਇੱਦਾਂ ਦਾ ਬਣਾਉਣਾ ਕਿ ਇਹ ਜਿਹੜਾ ਆ ਸੱਤ ਗੀਤ ਹੋਰ ਹੈ ਇਸ ਕੈਸਟ ਦੇ ਵਿੱਚ ਤੁਹਾਡਾ ਇੱਕੋ ਹੀ ਗੀਤ ਪੈਣਾ ਆ ਟਾਈਟਲ ਸੌਂਗ ਬਣਨਾ ਚਾਹੀਦਾ ਇੰਨਾ ਵਧੀਆ ਹੋਵੇ ਮਹਿੰਦੀ ਮੈਂ ਕਿਹਾ ਜੀ ਕੋਈ ਗੱਲ ਨੀ ਮੈਂ ਚੈਲੰਜ ਅਕਸੈਪਟ ਕੀਤਾ ਮੈਂ ਕਿਹਾ ਜੀ ਮੈਂ ਆਪਣਾ ਪੂਰਾ ਜ਼ੋਰ ਲਾਊਂਗਾ ਤੇ ਕੰਪਨੀ ਵਾਲਿਆਂ ਨੇ ਜਦੋਂ ਇਹ ਜਦੋਂ ਅਸੀਂ ਮਿਊਜ਼ਿਕ ਕੀਤਾ ਤੇ ਕੰਪਨੀ ਵਾਲਿਆਂ ਨੇ ਸੁਣਿਆ ਤੇ ਉਹਨਾਂ ਨੇ ਇਸ ਕੈਸਟ ਦਾ ਨਾਮ ਵੀ ਮਹਿੰਦੀ ਰੱਖ ਦਿੱਤਾ
ਅੱਛਾ ਜੀ ਬਾਤਾਂ ਜੀ ਬਹੁਤ ਵਧੀਆ ਇਹ ਤਾਂ ਉਹ ਜਿੱਦਾਂ ਹੁੰਦੇ ਹਨਾ ਕੁਛ ਹੁੰਦੇ ਆ ਵੀ ਜਿਹੜੇ ਹਸਪਤਾਲ ਹੱਡੀਆਂ ਪੁਰਾਣੀਆਂ ਟੁੱਟੀਆਂ ਹੋਣ ਆਏ ਉਹ ਵੀ ਜੋੜ ਦਿੱਤੀਆਂ ਜਾਂਦੀਆਂ ਜਿਹੜੀਆਂ ਕਿਤੇ ਉਹਨਾਂ
ਵਰਡਿੰਗ ਬਹੁਤ ਵਧੀਆ ਲੱਗੀ ਮੈਂ ਕਿਹਾ ਉਹਨਾਂ ਨੇ ਪਤਾ ਨੀ ਕਿਉਂ ਇੱਦਾਂ ਕਹਿ ਦਿੱਤਾ ਕਿ ਇਹ ਬਣ ਨੀ ਸਕਦਾ ਗੀਤ ਇਹ ਗੀਤ ਹੀ ਨੀ ਹੈਗਾ ਕਹਿੰਦਾ ਮੇਰੇ ਦਿਲ ਨੂੰ ਬਹੁਤ ਧੱਕਾ ਲੱਗਾ ਮਿੰਟੂ ਪਲਾਂ ਵਾਲੇ ਬਹੁਤ ਵਧੀਆ ਰਾਈਟਰ ਆਪਣੇ
ਹਾਂਜੀ ਹਾਂਜੀ
ਜਦੋਂ ਉਹਨਾਂ ਨੇ ਦੱਸਿਆ ਤੇ ਮੈਂ ਕਿਹਾ ਆਪਾਂ ਜ਼ਰੂਰ ਕਰਾਂਗੇ ਤੇ ਗਾਣੇ ਬਹੁਤ ਵਧੀਆ ਆ
ਅੱਛਾ ਜੀ ਠੀਕ ਹੈ ਤੇ ਚਲੋ ਆਪਾਂ ਫਿਰ ਗਾਣਾ ਵੀ ਸੁਣੇ ਲੈਂਦੇ ਹਾਂ ਲੱਗਦੇ ਹੱਥੀ ਤਾਂ ਕਿ ਸਰੋਤਿਆਂ ਨੂੰ ਪਤਾ ਲੱਗ ਜਾਵੇ ਕਿੱਦਾਂ ਦਾ ਬਣਿਆ ਆ ਮਹਿੰਦੀ
शने शने कर दी जे तू ही रे आ जांदी साडे वे जश्न मनो दे खेड़ पैर मेहंदी रंगे तेरे किस गोद से निवेड़े
ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਨੇ ਦਲਜੀਤ ਸਿੰਘ ਸੋ ਅਸੀਂ ਹੁਣ ਸਾਂਝ ਦਾ ਲੱਕੀ ਆਪਣਾ ਜੀ ਨਾਲ ਮੁਲਾਕਾਤ ਦਾ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ ਹਾਂਜੀ ਲੱਕੀ ਸਾਹਿਬ ਆਪਦਾ ਗਾਣਾ ਤਾਂ ਸੁਣਿਆ ਬਹੁਤ ਸੋਹਣਾ ਮਿਊਜ਼ਿਕ ਦਿੱਤਾ ਹੋਇਆ ਆਪਨੇ ਤੇ ਅਸੀਂ ਤੁਹਾਡੇ ਜਵਾਨ ਤੋਂ ਵੀ ਸੁਣ ਲਿਆ ਬਹੁਤ ਵਧੀਆ ਗਾਉਂਦੇ ਹੋ ਤੇ ਹਾਰਮੋਨੀਅਮ ਵੀ ਬਹੁਤ ਸੋਹਣਾ ਵਜਾਇਆ ਤੁਸੀਂ ਮੇਰਾ ਇੱਕ ਸਵਾਲ ਸੀ ਜੋ ਦਿਮਾਗ 'ਚ ਘੁੰਮ ਰਿਹਾ ਸੀ ਵੈਸੇ ਤਾਂ ਸਾਰੇ ਜਾਣਦੇ ਆ ਕਿ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਕਾਪੀ ਪੇਸਟ ਵਾਲਾ ਕੰਮ ਬਹੁਤ ਚੱਲ ਪਿਆ ਨਾ ਕਿ ਬਾਹਰਲੇ ਗੋਰਿਆਂ ਦਾ ਮਿਊਜ਼ਿਕ ਜਾਂ ਹੋਰ ਕੰਟਰੀਜ਼ ਤੋਂ ਮਿਊਜ਼ਿਕ ਚੱਕਦੇ ਆ ਤੇ ਗਾਣੇ ਦੇ ਵਿੱਚ ਚੇਪ ਦਿੰਦੇ ਆ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ
ਮੈਂ ਦੇਖਣਾ ਚਾਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਮਿਊਜ਼ਿਕ ਦਾ ਜਿਹੜਾ ਕੰਪਿਊਟਰ ਨਾਲ ਜਿਹੜਾ ਲਿੰਕ ਆ ਉਹ ਇਸ ਤੋਂ ਮਤਲਬ ਜਿਹੜਾ ਗੋਰਿਆਂ ਦਾ ਕੋਈ ਗਾਣਾ ਚੱਲਦਾ ਉਹਦੇ ਵਿੱਚ ਇੱਕ ਲੂਪ ਚੁੱਕਦੇ ਆ ਉਹਨੂੰ ਕਰਕੇ ਕਰਕੇ ਪੂਰਾ ਬਣ ਜਾਂਦਾ ਪੈਟਰਨ।
ਤੇ
ਗੋਰਿਆਂ ਕਾਲਿਆਂ ਦਾ ਮਿਊਜ਼ਿਕ ਜਿਹੜਾ ਅੱਜ ਕੱਲ ਜਿਆਦਾ ਸਾਡੇ ਤੇ ਸਾਡੇ ਜਿਹੜੇ ਪੰਜਾਬੀ ਇੰਡਸਟਰੀ ਹੈ ਤੇ ਜਿਆਦਾ ਹਾਵੀ ਆ। ਤੇ ਸੰਗੀਤ ਨਾਮ ਦੀ ਉੱਥੇ ਚੀਜ਼ ਹਟ ਗਈ ਆ, ਉਹ ਸੰਗੀਤ ਜਿੱਥੇ ਵੱਜਦਾ ਸੀ ਉਹਦੇ ਉੱਤੇ ਰੈਪ ਕਰਨਾ ਸ਼ੁਰੂ ਕਰ ਦਿੱਤਾ ਤੇ ਸੰਗੀਤ ਦਾ ਵਿੱਚੋਂ ਖਤਮ ਹੋ ਕੇ ਕਹਿੰਦਾ ਡਰਮ ਵੱਜਦਾ ਆ ਜੀ।
ਹਾਂਜੀ।
ਤੇ ਇਹਨਾਂ ਨੇ ਮਤਲਬ ਪਰ ਮੈਂ ਉਹ ਉਸ ਚੀਜ਼ ਨੂੰ ਮਾੜੀ ਨੀ ਕਹਿੰਦਾ ਸੀਗਾ, ਅੱਜ ਲੋਕ ਪਸੰਦ ਕਰਦੇ ਉਹ ਵਧੀਆ ਹੋਊਗੀ ਤਾਂ ਹੀ ਲੋਕ ਪਸੰਦ ਕਰਦੇ ਆ ਸਾਰੇ। ਪਰ ਮੈਂ ਚਾਹੁੰਦਾ ਕਿ ਜਿਹੜਾ ਵੀ ਜਿਨ੍ਹਾਂ ਦਾ ਮਿਊਜ਼ਿਕ ਉਹਨਾਂ ਦਾ ਉਹਨਾਂ ਨੂੰ ਕ੍ਰੈਡਿਟ ਵੀ ਜਾਣਾ ਚਾਹੀਦਾ, ਜਿਸ ਬੰਦੇ ਨੇ ਉਹਦਾ ਮਿਊਜ਼ਿਕ ਬਣਾਇਆ ਆ ਪਹਿਲਾਂ ਗੋਰਿਆਂ ਨੇ ਜਾਂ ਕਿਸੇ ਨੇ ਵੀ, ਉਹ ਲਿਖੋ ਕਿ ਇੰਸਪਾਇਰਡ ਹੋਇਆ ਸੀ ਉਹਨਾਂ ਤੋਂ ਵੀ ਹੁਣ ਮੈਂ ਕਿਸੇ ਅਰੇਂਜਰ ਤੋਂ ਵੀ ਕੰਮ ਕਰਾਉਣਾ ਜਾਂ ਕਿਸੇ ਮਿਊਜ਼ੀਸ਼ੀਅਨ ਤੋਂ ਵੀ ਕਰਾਉਣਾ, ਕ੍ਰੈਡਿਟ ਉਹਦਾ ਪਾਉਣਾ ਥੱਲੇ ਕਿ ਇਹਦੇ ਵਿੱਚ ਆਸ ਬੰਦੇ ਨੇ ਆਹ ਕੰਮ ਕੀਤਾ ਆ, ਤੇ ਉਹਦੇ ਨਾਲ ਕੀ ਅਗਲੇ ਨੂੰ ਵੀ ਮਤਲਬ ਏਦਾਂ ਵਧੀਆ ਫੀਲ ਹੁੰਦਾ। ਅੱਜ ਕੱਲ ਤਾਂ ਜਿਹੜੀ ਸੰਗੀਤ ਨਾਮ ਦੀ ਜਿਹੜੀ ਆ ਉਹ ਚੀਜ਼, ਹੁਣ ਤੁਸੀਂ ਆ ਮਹਿੰਦੀ ਸੌਂਗ ਸੁਣਿਆ, ਇਹਦੇ ਵਿੱਚ ਬਾਂਸਰੀ ਵੱਜਦੀ ਆ, ਇੰਸਟਰੂਮੈਂਟ ਵੱਜਦੇ ਸਾਰੇ, ਮਿਊਜ਼ਿਕ ਦੇ ਪੀਸ ਵੱਜੇ ਆ, ਤੇ ਜਦੋਂ ਅਸੀਂ ਨਾ ਮਿਊਜ਼ਿਕਲੀ ਕੁਛ ਕਰਨ ਲੱਗਦੇ ਹਾਂ ਤੇ ਲੋਕੀ ਕਹਿੰਦੇ ਭਾਜੀ ਮਿਊਜ਼ਿਕ ਦਾ ਪੀਸ ਛੋਟਾ ਰੱਖੋ, ਆਪਾਂ ਉਸਤਾਦ ਚਰਨਜੀਤ ਹੁਜਾਣਾ ਦਾ ਮਿਊਜ਼ਿਕ ਸੁਣ ਲਈਏ, ਉਹਦੇ ਵਿੱਚ ਘੱਟ ਤੋਂ ਘੱਟ 45 ਸੈਕਿੰਡ ਜਾਂ 1 ਮਿੰਟ ਦਾ ਮਿਊਜ਼ਿਕ ਦਾ ਪੀਸ ਹੁੰਦਾ, ਉਹ ਸੰਗੀਤ ਸੁਣਦੇ ਸੀ ਲੋਕੀ। ਪਰ ਹੁਣ ਸੰਗੀਤ ਨਾਮ ਦੀ ਚੀਜ਼ ਉਹ ਇੱਕ ਵਾਰੀ ਤੁੰਬੀ ਦਾ ਟੰਗ ਟੰਗ ਉਹੀ ਜਿਹੜੀ ਉਹ ਵੱਜ ਵੱਜ ਕੇ ਉਹੀ ਰਿਪੀਟ ਕਰ ਕਰਕੇ ਉਹੀ ਮਤਲਬ ਕੋਈ ਸੰਗੀਤ ਨਾਮ ਦੀ ਚੀਜ਼ ਨੀ, ਕੰਪੋਜੀਸ਼ਨ ਬਣਦੀ ਇੱਕ, ਉਹ ਸਾਰੀ ਇੱਕ ਲੂਪ ਦੇ ਉੱਪਰ ਚੜਾ ਕੇ ਉਹ ਸੰਗੀਤ ਬਣਾ ਦਿੰਦੇ ਆ। ਹਿੱਟ ਡੀਜੇ ਤੇ ਲਾਉਂਦੇ ਆ, ਜਦੋਂ ਇੱਕ ਮਹੀਨਾ ਪੁਰਾਣਾ ਹੁੰਦਾ ਕਹਿੰਦਾ ਯਾਰ ਬੰਦ ਕਰ ਨਵਾਂ ਗੀਤ ਲਾ ਡੀਜੇ ਦੇ ਉੱਪਰ। ਇਹੀ ਕਾਰਨ ਆ ਜਿਹੜਾ ਅਸੀਂ ਇਹ ਮਤਲਬ ਤੁਸੀਂ ਅੱਜ ਵੀ ਸੁਣ ਲਓ ਕਿ ਜੇ ਕਿਤੇ ਵਿਆਹ ਸ਼ਾਦੀ ਇੱਥੇ ਇੰਡੀਆ ਦੇ ਵਿੱਚ ਇੱਧਰ ਦਾ ਹੁਣ ਪਤਾ ਨੀ ਇੰਡੀਆ ਦੇ ਵਿੱਚ ਕਦੀ ਚੱਲਦਾ ਤੇ ਨੱਚੀ ਦੇ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ, ਉਹ ਗਾਣਾ ਜਰੂਰ ਚੱਲਦਾ ਹੰਸਰਾਜ ਜੀ ਦਾ।
ਬਿਲਕੁਲ ਹਾਂਜੀ ਹਾਂ।
ਉਹਦਾ ਕਾਰਨ ਇਹ ਸੀ ਕਿ ਉਹਦਾ ਮਿਊਜ਼ਿਕ ਜਿਹੜਾ ਬਹੁਤ ਮਿਹਨਤ ਨਾਲ ਬਣਿਆ ਸੀ, ਕਾਫੀ ਲੋਕਾਂ ਦੀ ਟੀਮ ਇਕੱਠੀ ਹੋ ਗਈ ਉਹ ਮਿਊਜ਼ਿਕ ਨੂੰ ਬਣਾਉਂਦੀ ਸੀ, ਹੁਣ ਇੱਕ ਬੰਦਾ ਬੈਠਦਾ ਕਾਪੀ ਪੇਸਟ ਕਰਦਾ ਲੂਪ, ਸਿੱਧੀ ਆਵਾਜ਼ ਚੜਾ ਕੇ ਆਟੋ ਟਿਊਨ ਲਾ ਕੇ ਆਵਾਜ਼ ਨੂੰ ਮਿਊਜ਼ਿਕ ਬਣਾ ਦਿੰਦਾ ਆ, ਮਿਹਨਤ ਵਾਲਾ ਕੰਮ ਬਹੁਤ ਘੱਟ ਗਿਆ।
ਸ਼ਬਦਾਵਲੀ ਬੜੀ ਮਾੜੀ ਆ ਜਾਂਦੀ ਆ ਗਾਣਿਆਂ ਦੇ ਵਿੱਚ, ਤੁਸੀਂ ਬੈਸਟ ਸਾਡਾ ਕੰਮ ਇਹ ਆ ਵੀ ਤੁਸੀਂ ਮਿਊਜ਼ਿਕ ਦੇਣਾ ਹੁੰਦਾ ਹਨਾ ਤੁਸੀਂ। ਵੈਸੇ ਨਵੀਂ ਕੰਬੋਜ ਸਾਹਿਬ ਨੇ ਬਹੁਤ ਵਧੀਆ ਇਹ ਕੈਨੇਡਾ ਤੋਂ ਜੁੜੇ ਆਪਣੇ ਨਾਲ, ਉਹ ਕਹਿੰਦੇ ਵੀ ਜਦੋਂ ਏਦਾਂ ਦੀ ਸ਼ਬਦਾਵਲੀ ਆ ਜਾਂਦੀ ਆ ਉਸ ਵੇਲੇ ਤੁਸੀਂ ਕੋਈ ਕਿੰਤੂ ਪ੍ਰੰਤੂ ਕਰ ਸਕਦੇ ਹੁੰਦੇ ਜਾਂ ਨਹੀਂ, ਜਾਂ ਤੁਹਾਡਾ ਕੀ ਨਜ਼ਰੀਆ ਹੈ ਇਸ ਮਾਮਲੇ ਦੇ ਵਿੱਚ, ਜਿੱਦਾਂ ਉਹ ਸੋਹਣੀ ਕੁੜੀ ਬਾਰੇ ਗਾਣਾ ਚੱਲਿਆ ਸੀ ਆਪਣਾ?
ਹਾਂਜੀ, ਨਵੀ ਜੀ ਨੇ ਬਹੁਤ ਵਧੀਆ ਸਵਾਲ ਪੁੱਛਿਆ। ਜਦੋਂ ਨਾ ਸੋਹਣੀ ਵਾਲਾ ਗਾਣਾ ਚੱਲਿਆ ਸੀਗਾ, ਇਹ ਜਿਹੜੀ ਬੋਲੀ ਸੀ ਸੋਕ ਬੋਲੀ, ਇਹਦੇ ਵਿੱਚ ਥੋੜੀਆਂ ਏਦਾਂ ਦੀਆਂ ਗੱਲਾਂ ਸੀਗੀਆਂ ਕਿ ਲਾਉਂਦੇ ਚੰਬਰਾਂ ਦੇ ਟਾਕੀ ਏਦਾਂ ਦੀਆਂ ਗੱਲਾਂ ਸੀਗੀਆਂ, ਉਹ ਮੈਂ ਕਿਹਾ ਸੀ ਕਿਵੇਂ ਇਹ ਜਿਹੜਾ ਵਲਗਰ ਨੀ ਸ਼ੋ ਹੋਣਾ ਚਾਹੀਦਾ, ਆਪਾਂ ਇਹ ਲਿਖਣਾ ਕਿ ਜਿੰਨੀ ਸੋਹਣੀ ਹੋਵੇ ਜਾਵੇ ਨਖਰੇ ਵੀ ਜ਼ਿਆਦਾ ਤੇ ਏਦਾਂ ਦੀ ਵਲਗਰ ਨਾ ਲੱਗੇ। ਅਸੀਂ ਉਸ ਵੇਲੇ ਤੋਂ ਧਿਆਨ ਕਰਦੇ ਆਉਂਦੇ ਅੱਜ ਤੱਕ, ਮਤਲਬ ਕੋਈ ਗਾਣੇ ਦੇ ਵਿੱਚ ਏਦਾਂ ਦਾ ਨਾ ਹੋਵੇ ਕਿ ਜਿਹੜਾ ਅਸੀਂ ਘਰ ਬੈਠ ਕੇ ਨਾ ਸੁਣ ਸਕੀਏ। ਈਵਨ ਕਿ ਮੈਂ ਤਾਂ ਜਦੋਂ ਵੀਡੀਓ ਵੀ ਬਣਦਾ ਉਹਨੂੰ ਕਹਿੰਦਾ ਵੀਡੀਓ ਡਾਇਰੈਕਟ ਵੀ, ਅਸੀਂ ਇਹੀ ਰਿਕੁਐਸਟ ਕਰੀ ਦੀ ਕਿ ਇਹਦਾ ਵੀਡੀਓ ਏਦਾਂ ਦਾ ਹੋਵੇ ਕਿ ਜਿਹੜਾ ਘਰ ਬੈਠ ਕੇ ਦੇਖਿਆ ਜਾ ਸਕੇ।
ਜੀ 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 ਬਿਲਕੁਲ।
ਅੱਜ ਕੱਲ ਮਤਲਬ ਹੁੰਦਾ ਦੇਖੋ ਹੁੰਦਾ ਕੀ ਆ ਕਿ ਸਿੰਗਰ ਆਉਂਦਾ ਉਹ ਕਹਿੰਦਾ ਕਿ ਮੇਰੇ ਕੋਲ ਇੰਨੇ ਪੈਸੇ ਆ ਜੀ, ਮੇਰਾ ਬਜਟ ਆਇਆ, ਉਸੇ ਮਿਊਜ਼ਿਕ ਡਾਇਰੈਕਟਰ ਦੇ ਸਲਾਹ ਦੇ ਵਿੱਚ ਕਿ ਪੈਸੇ ਜ਼ਿਆਦਾ ਮਿਲਦੇ ਉਦਾਂ ਦੇ ਗਾਣਿਆਂ ਨੂੰ ਵੀ ਕਰੀ ਜਾਂਦੇ ਆ, ਪਰ ਮੇਰੇ ਕੋਲ ਮੈਂ ਜ਼ਿਆਦਾਤਰ ਮਤਲਬ ਨਾ ਕਰ ਦਿੰਦਾ, ਮਨਾ ਕਰ ਦਿੰਦਾ ਕਿ ਨਹੀਂ ਆਪਾਂ ਇੰਨੇ ਜ਼ਿਆਦਾ ਪੈਸੇ ਦੀ ਖਾਤਰ ਏਦਾਂ ਦਾ ਕੰਮ ਨਹੀਂ ਕਰਨਾ, ਬਹੁਤ ਹੀ ਜ਼ਿਆਦਾ ਠੀਕ ਹੈ ਇੰਡਸਟਰੀ ਜਿੱਦਾਂ ਦਾ ਚੱਲਦਾ ਉਹਦੇ ਨਾਲ ਰਲਦਾ ਮਿਲਦਾ ਜਾਂ ਕਰੀ ਜਾਈਦਾ, ਬਟ ਇੰਨਾ ਵੀ ਜ਼ਿਆਦਾ ਨੀ ਕਰੀਦਾ ਕਿ ਮਤਲਬ ਬਿਲਕੁਲ ਆਪਣਾ ਜ਼ਮੀਰ ਹੀ ਦੁਆ ਕਰ ਦਈਏ।
ਫਿਰ ਤਾਂ ਜਿਹੜੇ ਤੁਸੀਂ ਆਪਣੇ ਪੱਧਰ ਤੇ ਐਫਰਟ ਕਰ ਰਹੇ ਹੋ ਐਪਰੀਸ਼ੀਏਟ ਕਰਨਾ ਬਣਦਾ, ਬਹੁਤ ਵਧੀਆ ਗੱਲ ਹੈ ਜੀ।
ਬਿਲਕੁਲ। ਤੇ ਆਪਣੇ ਨਾਲ ਅਜੇਪਾਲ ਸਿੰਘ ਸਾਹਿਬ ਜੁੜੇ ਆ ਤੇ ਉਹਨਾਂ ਨੇ ਸੌਂਗ ਇਹ ਜਿਹੜਾ ਤੁਸੀਂ ਮਹਿੰਦੀ ਦਾ ਗਾਣਾ ਕੀਤਾ, ਕਹਿੰਦੇ ਬਹੁਤ ਸੋਹਣਾ ਮਿਊਜ਼ਿਕ ਆ, ਬਹੁਤ ਸੋਹਣਾ ਗਾਇਆ ਵੀ ਆ, ਤੇ ਬਹੁਤ ਉਹਨਾਂ ਨੇ ਐਪਰੀਸ਼ੀਏਟ ਕੀਤਾ ਜੀ ਉਹਨਾਂ ਨੇ ਇਹ ਗਾਣਾ। ਬਲਵਿੰਦਰ ਸਿੰਘ ਜੀ ਜੁੜੇ ਆਪਣੇ ਨਾਲ, ਬਲਵਿੰਦਰ ਸਿੰਘ ਜੀ ਹੁਣੀ ਕਹਿ ਰਹੇ ਆ ਕਿ ਬਹੁਤ ਵਧੀਆ, ਚਲੋ ਆਪਣਾ ਜਿਹੜਾ ਇੱਦਾਂ ਦਾ ਹਾਰਡ ਵਰਕ ਆ ਉਹ ਕਰਦੇ ਰਹੋ। ਅੱਗੇ ਆਪਣੇ ਨਾਲ ਪ੍ਰਦੀਪ ਤੂਰ ਸਾਹਿਬ ਜੁੜੇ ਆ, ਉਹਨਾਂ ਨੇ ਵੀ ਕਿਹਾ ਪ੍ਰੋਗਰਾਮ ਬਹੁਤ ਵਧੀਆ, ਕਹਿੰਦੇ ਵੀ ਇਹ ਜਿਹੜਾ ਗੀਤ ਮਹਿੰਦੀ ਆ ਬਹੁਤ ਸਾਰੇ ਆਪਣੇ ਬੰਦਿਆਂ ਦੇ ਉੱਤੇ ਢੁਕਦਾ ਆ, ਇਹਨਾਂ ਨੇ ਵੀ ਬਹੁਤ ਸਾਡੀ ਤਾਰੀਫ ਕੀਤੀ ਆ। ਅਮਰਦੀਪ ਸਿੰਘ ਜੀ ਜੁੜੇ ਆ ਬੈਂਗਲੋ ਤੋਂ, ਉਹਨਾਂ ਨੇ ਵੀ ਤਾਰੀਫ ਕੀਤੀ ਆ, ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਕਾਫੀ ਕਹਿੰਦੇ ਵੀ ਇੱਦਾਂ ਹੀ ਹਾਰਡ ਵਰਕ ਜਿਹੜਾ ਆ ਕਰਦੇ ਰਹੋ, ਖਾਸ ਤੌਰ ਤੇ ਜਿਹੜਾ ਮਿਊਜ਼ਿਕ ਦੀ ਬੜੀ ਲੋੜ ਆ ਹੁਣ, ਜਿਹੜਾ ਹੁਣ ਜਿਹੜਾ ਜਿੱਦਾਂ ਆਪਾਂ ਗੱਲ ਕਰਦੇ ਆਪਣੇ ਸੱਭਿਆਚਾਰ ਜਿਹੜਾ ਜੁੜਿਆ ਹੋਇਆ,
ਤੇ ਜਾਂਦੇ ਜਾਂਦੇ ਹੁਣ ਲਾਸਟ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਆ ਲੱਕੀ ਸਾਹਿਬ ਸਾਡੇ ਸਰੋਤਿਆਂ ਨੂੰ?
ਦੇਖੋ ਜੀ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅੱਜ ਕੱਲ ਲੋਕ ਸੁਣਦੇ ਆ ਤਾਂ ਹੀ ਉਹ ਚੱਲਦੇ ਆ। ਅੱਜ ਕੱਲ ਕਿਸੇ ਮੈਂ ਸਿੰਗਰ ਦਾ ਨਾਮ ਨਹੀਂ ਲੈਣਾ, ਬਟ ਉਹ ਮਤਲਬ ਇੱਦਾਂ ਦਾ ਗਾਣਾ ਕੋਈ ਪਾਉਂਦੇ ਆ ਕਿ ਜਿਹਦੇ ਵਿਊ ਇੱਕਦਮ 10 ਲੱਖ 15 ਲੱਖ ਇੱਕ ਜਾਂ ਦੋ ਦਿਨ ਦੇ ਵਿੱਚ ਹੋ ਜਾਂਦੇ ਆ। ਸਰੋਤਿਆਂ ਨੂੰ ਇਹ ਚਾਹੀਦਾ ਕਿ ਇੱਦਾਂ ਦੇ ਸੰਗੀਤ ਨੂੰ ਥੋੜਾ ਜਿਹਾ ਉਹ ਘੱਟ ਕਰਨੇ ਨਾ, ਮਗਰ ਥੋੜਾ ਘੱਟ ਜਾਣਗੇ। ਪਰ ਮੈਨੂੰ ਲੱਗਦਾ ਆ ਹੁਣ ਕਿ ਬਹੁਤ ਜਲਦੀ ਹੀ ਫੇਰ ਦੁਬਾਰਾ ਸੰਗੀਤ ਦਾ ਦੌਰ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਚੱਲਦਾ ਸੀ ਉਹ ਦੁਬਾਰਾ ਫੇਰ ਆ ਰਿਹਾ ਹੈ ਹੁਣ ਮੁੜ ਕੇ ਦੁਬਾਰਾ। ਇਸ ਸ਼ੋਰਟ ਟਾਈਮ ਲਈ ਆਇਆ ਸੀਗਾ ਕਿ ਮੈਂ ਤਾਂ ਇਹੀ ਕਹੂੰਗਾ ਕਿ ਵਧੀਆ ਸੁਣੋ ਤੇ ਸਾਨੂੰ ਵਧੀਆ ਕੰਮ ਲਈ ਕਰਨ ਲਈ ਇਨਕਰੇਜ ਹੋਵਾਂਗੇ ਅਸੀਂ, ਏਦਾਂ ਦਾ ਅਸੀਂ ਫੇਰ ਹੀ ਦੇਵਾਂਗੇ ਨਾ। ਸਾਨੂੰ ਮਜਬੂਰ ਹੋ ਕੇ ਦੇਣਾ ਪੈਂਦਾ ਕਿ ਉਹਦਾ ਚੱਲ ਗਿਆ ਮੈਂ ਵੀ ਕਰਾਂ, ਪਰ ਅਸੀਂ ਬੈਠੇ ਵੇਟ ਕਰ ਰਹੇ ਹਾਂ ਕਿ ਸਾਡਾ ਦੌਰ ਆਊਗਾ ਅਸੀਂ ਉਦੋਂ ਹੀ ਉਦਾਂ ਦਾ ਕੰਮ ਕਰਾਂਗੇ।
ਜੀ ਕਿਆ ਬਾਤ ਆ, ਕੋਈ ਨੀ ਸਾਡਾ ਦੌਰ ਜਰੂਰ ਆਊਗਾ ਲੱਕੀ ਸਾਹਿਬ। ਤੇ ਆਪਣੇ ਨਾਲ ਅਮਨ ਅਪਰਾ ਜੀ ਇਹ ਵੀ ਕਹਿੰਦੇ ਵੀ ਅਸੀਂ ਆਪਣੇ ਤੋਂ ਹੈਗੇ ਆ, ਵੈਸੇ ਦੱਸਿਆ ਨੀ ਹੁਣ ਕਿੱਥੋਂ ਹੈਗੇ ਹੁਣ ਇਹ, ਵੈਸੇ ਕਹਿੰਦੇ ਬਲੌਗ ਉੱਥੋਂ ਕਰਦੇ ਆ। ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਸਾਨੂੰ ਬੁਲਾਈ ਆ, ਕਹਿੰਦੇ ਬਹੁਤ ਵਧੀਆ ਸਾਡਾ ਜਿਹੜਾ ਜੀ ਪ੍ਰੋਗਰਾਮ ਜਿਹੜਾ ਚੱਲ ਰਿਹਾ। ਤੇ ਲੱਕੀ ਸਾਹਿਬ ਆਪਣਾ ਨੰਬਰ ਜਰੂਰ ਅਨਾਊਂਸ ਕਰ ਦੋ ਤਾਂ ਕਿ ਜਿਹੜੇ ਵੀਰ ਆ, ਕਿਉਂਕਿ ਸਾਡੇ ਵੀ ਇੱਥੇ ਗਵਈਏ ਬਹੁਤ ਆ, ਬਹੁਤ ਸੁਰੀਲੇ ਗਵਈਏ ਵੀ ਹੈਗੇ ਆ ਬ੍ਰਿਸਬੇਨ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ। ਜੇ ਕਿਸੇ ਨੇ ਮਿਊਜ਼ਿਕ ਕਰਾਉਣਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਸਲਾਹ ਵੀ ਲੈਣੀ ਹੋਵੇ, ਜ਼ਰੂਰੀ ਨਹੀਂ ਸਲਾਹ ਲੈਣੀ ਹੋਵੇ ਤੁਸੀਂ ਹਰ ਵੇਲੇ, ਕਿਉਂਕਿ ਸਮਾਜ ਸੇਵਾ ਦੇ ਨਾਲ ਬਹੁਤ ਜੁੜੇ ਹੋਏ ਆ, ਪਿਛੋਕੜ ਇਹਨਾਂ ਦਾ ਬਹੁਤ ਸਮਾਜ ਸੇਵਾ ਵਾਲਾ ਆ, ਕੰਮ ਕੁੰਮ ਨੂੰ ਬਹੁਤ ਤੇਜ਼ ਹੈਗੇ ਆ ਇਹ। ਤੇ ਤੁਸੀਂ ਜਿਹੜਾ ਕੋਹਲੀ ਸਾਹਿਬ ਨੇ ਕਿਹਾ ਮਿਊਜ਼ਿਕ ਬਹੁਤ ਵਧੀਆ ਆ ਕਹਿੰਦੇ, ਤੇ ਆਪਣਾ ਅਨਾਊਂਸ ਕਰ ਦਿਓ ਜੀ ਨੰਬਰ ਜ਼ਰੂਰ।
ਹਾਂਜੀ, ਮੇਰਾ ਨੰਬਰ ਜੀ 9914849749
ਜੀ ਜੀ। ਤੇ ਦੋਸਤੋ ਇਹ ਸਨ ਲੱਕੀ ਅਪਰਾ ਜੀ, ਆਪਣੇ ਨਾਲ ਜੁੜੇ ਸੀਗੇ। ਤੇ ਆਪਾਂ ਇੱਕ ਗਾਣਾ ਸੁਣਦੇ ਆ, ਗਾਣਾ ਸੁਣ ਕੇ ਫੇਰ ਸਾਡੇ ਨਾਲ ਫੇਰ ਸਾਂਝ ਬਣਾਉਂਦੇ ਆ ਜੀ, ਏਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ।
ਕਹਿ ਤੋ ਬੈਠਾ ਕੁਝ ਬੋਲ ਸੱਜਣਾ, ਚੁੱਪ ਕਹਿ ਤੋ ਬੈਠਾ ਕੁਝ ਬੋਲ ਸੱਜਣਾ, ਕੁੰਡੀ ਦਿਲ ਵਾਲੀ ਸਾਡੇ ਸਾਹਮਣੇ ਖੋਲ ਸੱਜਣਾ, ਕੁੰਡੀ ਖੋਲ ਸੱਜਣਾ, ਬੇ ਚੁੱਪ ਕਹਿ ਤੋ ਬੈਠਾ ਕੁਝ ਬੋਲ ਸੱਜਣਾ, ਚੁੱਪ ਕਹਿ ਤੋ ਬੈਠਾ ਕੁਝ ਬੋਲ ਸੱਜਣਾ। ਮੱਚਾ ਹੋਈ ਬਾਬਰੀ ਤੇਰੀ, ਮਤ ਹੋਸ਼ ਹੋਈ ਵੋ ਨਾਚ ਰਹੀ ਹੈ ਸਾਈਆਂ ਮੀਰਾ ਤੇਰੀ, ਪਾਉ ਮੈਂ ਗੁੰਗਰੂ ਹੱਥ ਮੱਚ ਮੱਟਾ ਹੋਈ ਬਾਬਰੀ ਤੇਰੀ, ਮਤ ਹੋਸ਼ ਹੋਈ ਵੋ ਨਾਚ ਰਹੀ ਹੈ ਸਾਈਆਂ ਮੀਰਾ ਤੇਰੀ, ਹੋ ਵੇਖੀ ਕਿਤੇ ਜਾਵੇ ਨਾ ਡੋਲ ਸੱਜਣਾ, ਨਾ ਜਾਵੇ ਢੋਲ ਸੱਜਣਾ, ਚੁੱਪ ਕਰ ਤੋ ਬੈਠਾ ਕੁਝ ਬੋਲ ਸੱਜਣਾ। ਫੈਲਾ ਕੇ ਪਈਆਂ ਮੁਝੇ ਪੁਕਾਰੇਗਾ, ਬਿਨ ਰੂਹ ਆਪਣੀ ਬਹੁਤ ਜ਼ਿੰਦਗੀ ਕਹਾਂ ਗੁਜ਼ਾਰੇਗਾ, ਮੋਰਾ ਸਈਆਂ ਫੈਲਾ ਕੇ ਪਈਆਂ ਮੁਝੇ ਪੁਕਾਰੇਗਾ, ਬਿਨ ਰੂਹ ਆਪਣੀ ਬਹੁਤ ਜ਼ਿੰਦਗੀ ਕਹਾਂ ਗੁਜ਼ਾਰੇਗਾ, ਕਾਸ਼ ਸੱਚੇ ਹੋ ਜਾ ਬਣ ਕੇ ਬੋਲ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮ ਰੇਡੀਓ ਦੇ ਸੰਗ ਬੈਠੇ ਹੋਏ ਹੋ। ਤੇ ਆਪਣੇ ਨਾਲ ਨਵੀਂ ਕੰਬੋਜ ਸਾਹਿਬ ਫੇਰ ਜੁੜੇ ਆ, ਗੁਰਸੇਵਕ ਸਿੰਘ ਜੀ, ਉਹ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਭਾਜੀ ਗੱਲ ਗੋਲ ਕਰ ਗਏ ਆ, ਕਹਿੰਦੇ ਵੀ ਬੱਲੇ ਬੱਲੇ ਉਦੇ ਕਰਵਾਤੀ, ਕਹਿੰਦੇ ਜਦੋਂ ਕੋਈ ਕਾਬੂ ਆਉਂਦਾ ਸਵਾਲ ਪੁੱਛ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਗਲਤ ਕਰਨ ਵਾਲਾ ਪਹਿਲਾਂ ਸੋਚੇ ਕਿ ਲੋਕ ਸਿਰਫ ਸੁਣਦੇ ਨੀ ਪੁੱਛਦੇ ਵੀ ਆ। ਵੈਸੇ ਆਪਾਂ ਸਵਾਲ ਜਵਾਬ ਪਹਿਲੇ ਪ੍ਰੋਗਰਾਮ ਤੋਂ ਜਿਆਦਾ ਕਰ ਲਿਆ ਸੀ ਉਹਨਾਂ ਨੂੰ, ਹਨਾ ਵੀ ਕੁਛ ਜਿਹੜਾ ਉਹਨਾਂ ਨੇ ਮੰਨਿਆ ਵੀ ਇਹ ਗੱਲ।
ਹਾਂਜੀ, ਤੇ ਜੇਕਰ ਫਿਰ ਵੀ ਕੋਈ ਕਸਰ ਰਹਿ ਗਈ ਤਾਂ ਅੱਗੇ
ਹਾਂਜੀ, ਕਿਉਂਕਿ ਆਲਰੇਡੀ ਅਸੀਂ ਉਹਨਾਂ ਨਾਲ ਪਹਿਲਾਂ ਹੀ ਇਹ ਗੱਲ ਕਰਕੇ ਆਏ ਸੀ ਜਦੋਂ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਆ ਨਵੀਂ ਸਾਹਿਬ। ਅਸੀਂ ਉਦੋਂ ਵੀ ਕਿਹਾ ਵੀ ਇਹ ਜ਼ਰੂਰ ਗੱਲ ਦੇ ਵਿੱਚ ਧਿਆਨ ਰੱਖਣਾ ਚਾਹੀਦਾ। ਉਹ ਕਹਿੰਦੇ ਵੀ ਉਦੋਂ ਸਟਾਰਟਿੰਗ ਸੀਗੀ 2002 ਦੀ ਗੱਲ ਸੀਗੀ, ਤੇ ਉਹ ਤੋਂ ਬਾਅਦ ਉਹ ਇਸੇ ਕਰਕੇ ਘੱਟ ਕਰ ਰਹੇ ਆ ਮਿਊਜ਼ਿਕ ਐਲਬਮ। ਇਸੇ ਕਰਕੇ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਆ, ਅਸੀਂ ਗੱਲ ਗੋਲ ਮੋਲ ਨਹੀਂ ਕਰਦੇ ਕਿ ਸਾਨੂੰ ਲੱਗਦਾ ਕਿ ਜਿਹੜਾ ਹੁਣ ਬੰਦਾ ਆ, ਚਲੋ ਅਸੀਂ ਪਿਛੋਕੜ ਵਿੱਚ ਤਾਂ ਜਿੰਨਾ ਮਰਜ਼ੀ ਹਨਾ ਕਰੀ ਜਾਈਏ, ਹੁਣ ਉਹ ਕਹਿ ਰਿਹਾ ਆ, ਜਾਣੀ ਮੈਂ ਪਿਛਲੇ 2 ਸਾਲ ਤੋਂ ਉਹਦੇ ਦੇਖੇ ਵੀ ਆ ਕੰਮ, ਪਿਛਲੇ ਆ ਸਾਰੇ ਅਸੀਂ ਗਾਣੇ ਵੀ ਦੇਖੇ, ਤੇ ਫਿਰ ਅਸੀਂ ਸੋਚਿਆ ਵੀ ਹਾਂ ਵੀ ਹੁਣ ਲਿਆਉਣਾ ਚਾਹੀਦਾ। ਖਾਸ ਤੌਰ ਤੇ ਅਖਬਾਰਾਂ ਦੇ ਵਿੱਚ ਵੀ ਦੇਖਿਆ, ਸਮਾਜ ਸੇਵਾ ਨਾਲ ਵੀ ਜੁੜਿਆ ਹੋਇਆ ਆ ਮੁੰਡਾ, ਤੇ ਇਸ ਕਰਕੇ ਆਪਾਂ ਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ। ਬਾਕੀ ਗੱਲ ਗੋਲ ਮੋਲ ਵਾਲੀ ਨਹੀਂ ਸੀ, ਉਹਨਾਂ ਨੂੰ ਜ਼ਰੂਰ ਬੱਲੇ ਬੱਲੇ ਇਸ ਕਰਕੇ ਕੀਤੀ ਆ ਵੀ ਹੁਣ ਉਹ ਸ਼ਾਇਦ ਟਰੈਕ ਦੇ ਉੱਤੇ ਆਇਆ, ਉਹਨੂੰ ਪਹਿਲਾਂ ਹੀ ਆਪਾਂ ਦੱਸਤਾ ਸੀ ਵੀ ਆਹ ਇੱਦਾਂ ਦਾ ਗੱਲ ਹੈਗੀ। ਬਾਕੀ ਫਿਰ ਵੀ ਸਾਡੇ ਜਿਹੜੇ ਸੁਝਾਅ ਆ ਉਹਨਾਂ ਤੱਕ ਆਹ ਜਿਹੜਾ ਮੈਸੇਜ ਆ ਸਾਡੇ, ਮੈਂ ਦੋਨੋਂ ਹੀ ਸੈਂਡ ਪਹਿਲਾਂ ਵੀ ਕਰ ਦਿੱਤਾ ਸੀ, ਆਉਣਾ ਸਾਡਾ ਦੂਜਾ ਵੀ ਸੈਂਡ ਜਿਹੜਾ ਮੈਸੇਜ ਆ ਨਾਲੇ ਕਰ ਦੇਣਾ, ਤਾਂ ਕਿ ਜਿਹੜਾ ਆ ਉਹਦੇ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਮਿਲ ਜਾਵੇ ਕੰਮ। ਤੇ ਆਪਣੇ ਨਾਲ ਦੁਪਿੰਦਰ ਸਿੰਘ ਜੀ ਜੁੜ ਚੁੱਕੇ ਆ ਜੀ। ਦੁਪਿੰਦਰ ਸਿੰਘ ਜੀ ਹੁਣੀ ਆਪਣੇ ਇੱਥੇ ਕੈਲੋਮਬੇਲ ਕਲੱਬ ਦੇ ਸੈਕਟਰੀ ਵੀ ਹੈਗੇ ਆ, ਤੇ ਉੱਥੇ ਜਿਹੜਾ ਉਹਨਾਂ ਦਾ ਐਨੂਅਲ ਫੰਕਸ਼ਨ ਹੋਣ ਜਾ ਰਿਹਾ ਆ, ਉਹਦੇ ਬਾਰੇ ਜਿਹੜੀ ਇੱਕ ਬਰੀਫ ਦੇ ਵਿੱਚ ਇਨਫੋਰਮੇਸ਼ਨ ਆਪਣੇ ਨਾਲ ਦੇਣਗੇ। ਸਤਿ ਸ੍ਰੀ ਅਕਾਲ ਦੁਪਿੰਦਰ ਸਿੰਘ ਜੀ।
ਸਤਿ ਸ੍ਰੀ ਅਕਾਲ ਨਵਜੀਤ ਗੁਰ ਜੀ, ਕੀ ਹਾਲ ਹੈ
ਜੀ? ਬਹੁਤ ਵਧੀਆ ਜੀ। ਤੇ ਪ੍ਰੋਗਰਾਮ ਕਰਾਉਣ ਜਾ ਰਹੇ ਆ ਤੁਸੀਂ, ਕਿਹੜੀ ਤਰੀਕ ਨੂੰ ਕਰਵਾਉਣ ਜਾ ਰਹੇ ਆ ਜੀ ਕੈਲੋਮਬੇਲ ਕਲੱਬ?
ਅਸੀਂ ਵੀਰ ਜੀ 11 ਜੂਨ ਨੂੰ ਕਰਾ ਰਹੇ ਜੀ, ਅਗਲੇ ਮਹੀਨੇ
ਜੀ,
ਸ਼ਨੀਵਾਰ ਦਾ ਦਿਨ ਹੈ, ਸ਼ਾਮ ਨੂੰ 5:30 ਪ੍ਰੋਗਰਾਮ ਸ਼ੁਰੂ ਹੋਊਗਾ ਜੀ।
ਜੀ ਕੀ ਐਡਰੈਸ ਕੀ ਆ, ਕਿੱਥੇ ਹੋਣ ਜਾ ਰਿਹਾ ਇਹ?
ਇਹ ਜੀ ਸਰ ਮੈਕਰੇਗਰ ਸਟੇਟ ਸਕੂਲ ਸਨੀ ਬੈਂਕ ਹੋ ਰਿਹਾ ਜੀ।
ਅੱਛਾ ਜੀ, ਤੇ ਇਹਦੇ ਲਈ ਕੋਈ ਟਿਕਟ ਵਗੈਰਾ?
ਟਿਕਟ ਭਾਜੀ ਦੀ ਆਪਾਂ ਨੇ $25 ਰੱਖੀ ਹੋਈ ਹੈ, ਸਿੰਗਲ ਪਰਸਨ ਪਰ ਅਡਲਟ।
ਅੱਛਾ ਜੀ,
ਉਹ ਤੋਂ ਬਾਅਦ ਫੈਮਿਲੀਜ਼ ਲਈ $60 ਦਾ ਪਾਸ ਹੈਗਾ।
ਅੱਛਾ ਜੀ, ਠੀਕ ਹੈ।
ਹਾਂਜੀ,
ਤੇ $25 ਜਾਣੀ ਇੱਕ ਬੰਦੇ ਦੇ ਲਈ, ਤੇ ਉਹਦੇ ਲਈ ਆਪਾਂ $25 ਦੇ ਵਿੱਚ ਕੀ ਹੈਗਾ, ਕੀ
ਉਹਦੇ ਵਿੱਚ? ਸਰ ਦੇਖੋ ਜੀ, ਜਿਵੇਂ ਜਿਹੜੀ ਬੇਸਿਕਲੀ ਜਿਹੜੀ ਇਹ ਨਾਈਟ ਹੈਗੀ ਸਾਡੀ, ਦੈਟ ਇਜ਼ ਫੋਰ ਆਲ ਓਵਰ ਫੈਮਿਲੀਜ਼, ਫਰੈਂਡਸ, ਠੀਕ ਹੈ ਜੀ, ਸਪੋਰਟਰਸ, ਮੀਡੀਆ ਤੇ ਸਪੋਂਸਰਸ ਜਿਹੜੇ ਸਾਡੇ ਨਾਲ ਕਲੱਬ ਦੇ ਨਾਲ ਜੁੜੇ ਹੋਏ ਨੇ, ਜਿਹੜੇ ਸਾਨੂੰ ਸਪੋਰਟ ਕਰਦੇ ਨੇ, ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੈਕੋਗਨਾਈਜ਼ ਕਰਦੇ ਹਾਂ ਇਸ ਨਾਈਟ ਤੇ। ਤੇ ਜਿਹੜੀ ਇਹ ਨਾਈਟ ਹੈ ਫੁੱਲ ਆਫ ਮਿਊਜ਼ਿਕ, ਗਿੱਧਾ, ਭੰਗੜਾ, ਲੋਕਲ ਆਰਟਿਸਟ, ਇਹ ਸਾਰਾ ਕੁਛ ਹੁੰਦਾ ਜੀ। ਪਲੱਸ ਇਹਦੇ ਵਿੱਚ ਕੀ ਹੈ ਜੀ ਕਿ ਅਸੀਂ ਟਿਕਟ ਦੇ ਵਿੱਚ ਅਸੀਂ ਕੀ ਹੈ ਕਿ ਲਾਈਕ ਸਨੈਕਸ ਹੋਣਗੇ, ਡਰੇਸ ਹੋਣਗੇ, ਸਨੈਕਸ ਹੋਣਗੇ, ਫਿਰ ਡਿਨਰ ਵੀ ਹੋਊਗਾ ਪ੍ਰੋਪਰ।
ਅੱਛਾ ਜੀ, ਕਿਆ ਬਾਤ ਆ। ਤੇ ਕੋਈ ਇੰਟਰਟੇਨਮੈਂਟ ਦੇ ਲਈ ਕੀ ਸਾਧਨ ਹੈਗੇ ਉੱਥੇ?
ਐਂਟਰਟੇਨਮੈਂਟ ਸਰ ਲਾਈਕ ਇੱਕ ਤਾਂ ਗਿੱਧਾ ਭੰਗੜਾ ਹੋਊਗਾ ਜੀ।
ਅੱਛਾ ਜੀ,
ਲੋਕਲ ਆਪਣੇ ਇੱਥੇ ਦੇ ਟੈਲੈਂਟ ਜਿਹੜੇ ਹੈਗੇ ਨੇ, ਗਿੱਧਾ, ਦੋ ਤਿੰਨ ਗਿੱਧੇ ਦੀ ਟੀਮ, ਇੱਕ ਗਿੱਧੇ ਟੀਮ ਹੋਊਗੀ, ਦੋ ਤਿੰਨ ਭੰਗੜੇ ਦੇ ਹੋਣਗੇ, ਸੋਲੋ ਆਈਟਮਸ ਹੋਣਗੀਆਂ, ਤੇ ਜਿਹੜੇ ਆਪਣੇ ਲੋਕਲ ਸਿੰਗਰਸ ਹੈਗੇ ਨੇ ਜਿਹੜੇ ਬ੍ਰਿਸਬੇਨ ਦੇ, ਉਹ ਵੀ ਲਾਈਵ ਪਰਫਾਰਮ ਕਰਨਗੇ।
ਅੱਛਾ ਜੀ, ਕਿਆ ਬਾਤ ਆ, ਬਹੁਤ ਵਧੀਆ। ਤੇ ਇੱਕ ਸਮੱਸਿਆ ਇਹ ਹੋ ਜਾਂਦੀ ਪਾਰਕਿੰਗ ਦੀ, ਪਾਰਕਿੰਗ ਦਾ ਹੈਗਾ ਪ੍ਰਬੰਧ ਉੱਥੇ?
ਪਾਰਕਿੰਗ ਦਾ ਸਰ ਉੱਥੇ ਇਹੀ ਹੈ ਵੀ ਫਸਟ ਕਮ ਫਸਟ ਸਰਵ ਹੀ ਹੈ ਜੀ। ਬਾਕੀ ਜਿਸ ਤਰ੍ਹਾਂ ਸਕੂਲ ਹੈਗਾ ਜੀ, ਉਹਦੇ ਪਿੱਛੇ ਜਿਹੜੀਆਂ ਨਾਰਮਲ ਸਟਰੀਟਸ ਹੈਗੀਆਂ ਨੇ ਉੱਥੇ ਵੈਸੇ ਪਾਰਕ ਕੀਤਾ ਜਾਵੇ ਤਾਂ ਵਧੀਆ ਗੱਲ ਹੈ, ਕਿਉਂਕਿ ਜਿਹੜਾ ਜਿਹੜਾ ਸਕੂਲ ਹੈਗਾ ਨਾ, ਇਹ ਵੂਲਵਰਸ ਦੀ ਬੈਕ ਸਾਈਡ ਤੇ ਬਿਲਕੁਲ, ਤੇ ਇੱਥੇ ਵੀ ਕਾਫੀ ਸੈਟਰਡੇ ਹੋਣ ਕਰਕੇ ਕਾਫੀ ਬਿਜ਼ੀ ਹੁੰਦਾ, ਤੇ ਮੈਂ ਤਾਂ ਇਹ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਵੀ ਜਿਹੜੀਆਂ ਸਰਾਊਂਡਿੰਗ ਦੇ ਵਿੱਚ ਗਲੀਆਂ ਨੇ ਨਾ ਜੀ, ਉੱਥੇ ਪਾਰਕ ਕਰ
ਜੀ। ਤੇ ਬਹੁਤ ਬਹੁਤ ਧੰਨਵਾਦ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲੰਬੇਲ ਆ, ਜਿਹੜੇ ਕਿ ਤੁਸੀਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਡਾ ਯੋਗਦਾਨ ਹੈਗਾ, ਤੇ ਤੁਸੀਂ
ਜਿਹੜਾ ਜੀ ਐਤਕੀ ਅਸੀਂ ਤਾਂ ਹਾਂਜੀ ਸਾਰਿਆਂ ਲਈ ਮੈਸੇਜ ਅੱਜ ਪਹਿਲਾਂ ਜਿਵੇਂ ਸਿੱਖ ਗੇਮਸ ਹੋਈਆਂ ਸੀਗੀਆਂ, ਅਸੀਂ ਬਹੁਤ ਵੱਧ ਚੜ ਕੇ ਸਾਡੇ ਕਲੱਬ ਨੇ ਹਿੱਸਾ ਲਿੱਤਾ ਸੀ, ਜਿਵੇਂ ਸਾਡੀਆਂ ਅੰਡਰ 10 ਬੱਚਿਆਂ ਦੀਆਂ 2 ਟੀਮਾਂ ਸੀਗੀਆਂ, ਇੱਕ ਅੰਡਰ 13 ਦੀ ਸੀ, ਅੰਡਰ 15 ਦੀ ਸੀ ਇੱਕ ਟੀਮ, ਫਿਰ ਗਰਲਸ, ਫਿਰ 2 ਬੋਇਜ਼ ਦੀਆਂ ਸੀਗੀਆਂ, ਫਿਰ ਇੱਕ ਓਵਰ 45 ਸੀ, ਇੱਕ ਕ੍ਰਿਕਟ ਸੀ, ਤੇ ਇੱਕ ਬਾਸਕਟਬਾਲ ਸੀ। ਲਗਭਗ ਸਾਡੇ 150-200 ਪਲੇਅਰ ਸਾਡੇ ਕਲੱਬ ਦੇ ਸੀਗੇ ਗੇਮਸ ਦੇ।
ਜੀ 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 ਬਿਲਕੁਲ, ਤੇ ਬਹੁਤ ਬਹੁਤ ਤੁਹਾਨੂੰ ਵਧਾਈਆਂ ਵੀ ਇਹਦੇ ਲਈ, ਤੇ ਆਸ ਇਹੀ ਕਰਦੇ ਹਾਂ ਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਨੇਪਰੇ ਚੜੇ। ਬਹੁਤ ਬਹੁਤ ਤੁਹਾਡਾ ਧੰਨਵਾਦ।
ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਵੈਰੀ ਮੱਚ ਜੀ।
ਜੀ, ਤੇ ਦੋਸਤੋ ਇਹ ਸਨ ਦੁਪਿੰਦਰ ਸਿੰਘ ਜੀ, ਜਿਹੜੇ ਕਿ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਜੁੜੇ ਹੋਏ ਸੀ, ਤੇ ਕਾਫੀ ਅਗਾਂਹ ਵਧੂ ਇਹ ਕਲੱਬ ਹੈਗਾ ਆ, ਜਿਹੜਾ ਕਿ ਸਪੋਰਟਸ ਦੇ ਵਿੱਚ ਵੀ ਤੇ ਹੋਰ ਵੀ ਜਿੰਨੀਆਂ ਵੀ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਨਾਲ ਇਹ ਸਾਂਝ ਬਣਾਉਂਦੇ ਆ। ਕੋਹਲੀ ਸਾਹਿਬ ਵੀ ਆਪਣੇ ਨਾਲ ਜੁੜੇ ਆ, ਤੇ ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ, ਤੁਸੀਂ ਵੀ ਉਹਨਾਂ ਨੂੰ ਦੀਪਿੰਦਰ ਸਾਹਿਬ ਨੂੰ ਥੈਂਕਸ ਕਿਹਾ। ਤੇ ਗੁਰਸੇਵ ਸਿੰਘ ਜੀ, ਟਾਈਮ ਲਗਭਗ ਹੁਣ ਹੋ ਹੀ ਗਿਆ ਹਨਾ, ਪਤਾ ਹੀ ਲੱਗਾ ਟਾਈਮ ਦਾ ਫਿਰ ਵੀ।
ਹਾਂਜੀ, ਅੱਜ ਕਿਉਂਕਿ ਇੰਟਰਵਿਊ ਤੇ ਸਾਰਾ ਪ੍ਰੋਗਰਾਮ ਵਧੀਆ ਕਰਕੇ ਟਾਈਮ ਦਾ ਪਤਾ ਨੀ ਲੱਗਿਆ, ਹੁਣ 5 ਮਿੰਟ ਹੀ ਰਹਿ ਗਏ ਬਸ
ਜੀ। 5 ਮਿੰਟ ਤੇ ਆਪਾਂ ਦੱਸ ਦਈਏ ਮੋਦੀ ਸਾਹਿਬ ਉਹਨਾਂ ਦੇ ਬਾਰੇ ਵੀ, ਕਹਿੰਦੇ ਮੋਦੀ ਸਾਹਿਬ ਵੈਸੇ ਜ਼ਿਆਦਾ ਆਪਾਂ ਥੋੜਾ ਜਿਹਾ ਉਹਨਾਂ ਬਾਰੇ ਹੋਰ ਕਰ ਲਈਏ, ਕੱਲ 2 ਸਾਲ ਵੈਸੇ ਉਹਨਾਂ ਦੇ ਪੂਰੇ ਹੋ ਗਏ ਆ। 26 ਮਈ 2014 ਨੂੰ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਸੀਗੀ। 16 ਜੂਨ ਨੂੰ ਜਾਣੀ ਪੂਰੇ 1 ਮਹੀਨੇ ਤੋਂ ਵੀ ਪਹਿਲਾਂ ਹੀ, ਜਾਣੀ 1 ਮਹੀਨੇ ਤੋਂ ਪਹਿਲਾਂ ਹੀ ਉਹ ਪ੍ਰਧਾਨ ਮੰਤਰੀ ਵਜੋਂ ਪਹਿਲਾਂ ਆਪਣਾ ਵਿਦੇਸ਼ੀ ਦੌਰਾ ਕੀਤਾ ਜੀ। ਭੂਟਾਨ ਦੇ ਵਿੱਚ ਗਏ, ਜੁਲਾਈ ਦੇ ਵਿੱਚ ਬ੍ਰਾਜ਼ੀਲ ਗਏ, ਅਗਸਤ ਦੇ ਵਿੱਚ ਨੇਪਾਲ ਗਏ, ਫਿਰ ਉਸ ਤੋਂ ਬਾਅਦ ਜਾਪਾਨ ਗਏ। ਸਤੰਬਰ 2014 ਚ ਅਮਰੀਕਾ ਗਏ, ਨਵੰਬਰ ਚ ਮਿਆਂਮਾਰ ਜਿਹਨੂੰ ਬਰਮਾ ਵੀ ਕਹਿੰਦੇ ਉੱਥੇ ਗਏ, ਫਿਰ ਆਸਟ੍ਰੇਲੀਆ ਗਏ, ਫਿਰ ਫਿਜੀ ਗਏ, ਫਿਰ ਦੁਬਾਰਾ ਨੇਪਾਲ ਗਏ। 10 ਮਾਰਚ 2015 ਨੂੰ ਸੈਸ਼ਲਸ ਗਏ, ਮਾਰਸ਼ਿਸ ਗਏ ਤੇ ਸ੍ਰੀਲੰਕਾ ਦੇ ਦੌਰੇ ਤੇ ਗਏ। 29 ਮਾਰਚ ਨੂੰ ਸਿੰਗਾਪੁਰ ਗਏ, 9 ਅਪ੍ਰੈਲ ਨੂੰ 2015 ਨੂੰ ਫਰਾਂਸ ਗਏ, ਫਿਰ ਜਰਮਨੀ ਗਏ। ਉਸ ਤੋਂ ਬਾਅਦ ਮਈ 2015 ਦੇ ਵਿੱਚ ਚੀਨ ਗਏ, ਫਿਰ ਮੰਗੋਲੀਆ ਗਏ, ਫਿਰ ਸਾਊਥ ਕੋਰੀਆ ਤੇ ਗਏ। ਜੂਨ 2015 ਦੇ ਵਿੱਚ ਬੰਗਲਾਦੇਸ਼ ਗਏ, ਫਿਰ ਜੁਲਾਈ ਵਿੱਚ ਰੂਸ ਗਏ, ਫਿਰ ਉਜ਼ਬੇਕਿਸਤਾਨ ਗਏ, ਫਿਰ ਕਜ਼ਾਕਿਸਤਾਨ ਗਏ, ਫਿਰ ਤੁਰਕਮੇਨਿਸਤਾਨ ਗਏ, ਕਿਰਗਿਸਤਾਨ ਗਏ, ਫਿਰ ਤਾਜਿਕਸਤਾਨ ਗਏ। ਫਿਰ 16 ਅਗਸਤ ਨੂੰ ਫਿਰ UAE ਗਏ, 23 ਸਤੰਬਰ ਨੂੰ ਆਇਰਲੈਂਡ ਹੋਏ, ਫਿਰ ਆਉਂਦੇ ਹੋਏ ਅਮਰੀਕਾ ਦੇ ਦੂਸਰੇ ਦੌਰੇ ਤੇ ਪਹੁੰਚ ਗਏ। ਨਵੰਬਰ 2015 ਦੇ ਵਿੱਚ ਬਰਤਾਨੀਆ ਗਏ, ਫਿਰ ਤੁਰਕੀ ਗਏ, ਫਿਰ ਮਲੇਸ਼ੀਆ ਗਏ, ਫਿਰ ਸਿੰਗਾਪੁਰ ਗਏ ਤੇ ਫਿਰ ਫਰਾਂਸ ਗਏ। 23 ਦਸੰਬਰ 2015 ਨੂੰ ਫਿਰ ਦੁਬਾਰਾ ਰੂਸ ਗਏ, 25 ਦਸੰਬਰ ਨੂੰ ਅਫਗਾਨਿਸਤਾਨ ਹੈ, ਤੇ ਉਸ ਤੋਂ ਬਾਅਦ ਆਉਂਦੇ ਆਉਂਦੇ ਫਿਰ ਨਿੱਜੀ ਦੌਰੇ ਦੇ ਉੱਤੇ ਪਾਕਿਸਤਾਨ ਪਹੁੰਚ ਗਏ ਸੀ। ਸਾਲ 2016 ਜਿਹੜਾ ਸ਼ੁਰੂ ਹੋਇਆ, 30 ਮਾਰਚ ਨੂੰ ਬੈਲਜੀਅਮ ਗਏ, ਫਿਰ ਅਮਰੀਕਾ ਗਏ ਤੇ ਸਾਊਦੀ ਅਰਬ ਦੇ ਦੌਰੇ ਤੇ ਗਏ। ਖੈਰ ਅਜੇ ਚੱਲਦੇ ਆ, ਤੇ ਇਹਦੇ ਵਿੱਚ ਕੁਛ ਕੁ ਮੈਂ ਜਿਹੜੇ ਛੱਡ ਵੀ ਗਿਆ ਆ, ਤੇ ਦੋਸਤੋ ਹੁਣ ਇੰਨਾ ਜ਼ਿਆਦਾ ਬੋਲ ਵੀ ਨਹੀਂ ਹੁੰਦਾ ਹਨਾ।
ਨਹੀਂ ਨਹੀਂ ਠੀਕ ਆ, ਆਹ 5 ਸਾਲ ਤੋਂ ਦੇਖੋ ਪਤਾ ਲਗਾਉਣਾ ਪਹਿਲਾਂ ਤੇ ਬਾਕੀ ਮੁਲਕ ਚੱਲ ਕਿੱਦਾਂ ਰਹੇ ਆ, ਠੀਕ ਹੈ ਜੀ। ਜੀ ਸਾਲਾਂ ਚ ਵਾਅਦਾ ਕੀਤਾ ਜਾਊਗਾ ਕਿ ਸੇਮ ਕੰਮ ਕਰਾਂਗੇ ਆਪਾਂ।
ਜੀ ਬਿਲਕੁਲ, ਤੇ ਵੈਸੇ ਤਾਂ ਚਲੋ ਬਹੁਤ ਵਧੀਆ ਆ ਕਿ ਸੰਧੀਆਂ ਵੀ ਹੁੰਦੀਆਂ, ਪਰ ਜਿੱਦਾਂ ਚੁਟਕਲੇ ਵੀ ਬਣ ਚੁੱਕੇ ਆ ਇਸ ਮਾਮਲੇ ਦੇ ਵਿੱਚ ਹਨਾ, ਕਿ ਜ਼ਿਆਦਾਤਰ ਬਾਹਰ ਹੀ ਰਹਿੰਦੇ ਆ
ਜੀ
ਹਨਾ, ਤੇ ਖੈਰ ਇਹ ਵੀ ਵਧੀਆ ਚਲੋ, ਪਰ ਆਸ ਇਹੀ ਕਰਦੇ ਹਾਂ ਨਾ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਆਪਣੀ ਕੁਰਸੀ ਸੰਭਾਲਣ, ਤਾਂ ਕਿ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਆ ਉਹ ਜਿਹੜੀਆਂ ਦੂਰ ਕਰ ਸਕਣ ਹਨਾ।
ਹਾਂਜੀ,
ਅਗਲੀ ਮੈਂ ਗੱਲ ਹੋਰ ਥੋੜੀ ਜਿਹੀ ਇੱਦਾਂ ਦੀ ਇੰਟਰਸਟਿੰਗ ਜਿਹੜੀ ਸ਼ੁਰੂ ਕਰ ਦਈਏ, ਵੀ ਦੇਸ਼ ਦੇ ਵਿੱਚ ਜਿਹੜੇ ਕੁਆਰੇ ਆ ਜਾਂ ਜਿੱਦਾਂ ਕਹਿ ਲਓ ਛੜੇ ਬੰਦੇ ਆ ਜਾਂ ਕੁਆਰੇ ਆ ਜਾਂ ਵਿਆਹੇ ਨੀ ਹੈਗੇ, ਉਹ ਬੰਦੇ ਜਿਹੜੇ ਮੁੱਖ ਮੰਤਰੀਆਂ ਦੇ ਵਿੱਚ ਬੜੀ ਝੰਡੀ ਆ ਜੀ ਉਹਨਾਂ ਦੀ। ਕੁਆਰਿਆਂ ਦੀ ਸੂਚੀ ਦੇ ਵਿੱਚ 2 ਔਰਤਾਂ ਆ ਜੀ, ਤਾਮਿਲਨਾਡੂ ਦੇ 232 ਵਿਧਾਨ ਸਭਾ ਹਲਕਿਆਂ ਵਿੱਚੋਂ 134 ਸੀਟਾਂ ਜਿੱਤਣ ਵਾਲੀ ADM ਕੇ ਦੀ ਕੁਮਾਰੀ ਜੈਲਲਤਾ ਸੂਬੇ ਦੀ 6ਵੀਂ ਵਾਰ ਮੁੱਖ ਮੰਤਰੀ ਬਣੀ ਆ।
ਠੀਕ ਹੈ ਜੀ।
ਤੇ ਜੈਲਲਤਾ ਤੋਂ ਬਾਅਦ ਤੁਸੀਂ ਗੱਲ ਕਰ ਲਓ ਮਮਤਾ ਬੈਨਰਜੀ ਵੀ, ਉਹ ਵੀ ਅਣਵਿਆਹੀ ਹੈਗੇ ਆ, 61 ਵਰਿਆਂ ਦੀ ਹੈਗੀ ਆ, 2011 ਵਿੱਚ ਵੀ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਰਹੇ ਆ। ਤੇ ਉਸ ਤੋਂ ਬਾਅਦ ਆਸਾਮ ਦੇ ਕੱਲ ਮੁੱਖ ਮੰਤਰੀ ਬਣੇ ਆ ਭਾਜਪਾ ਦੇ ਆਗੂ ਸਰਬਾਨੰਦ ਸੋਨੋਵਾਲ, ਉਹ ਵੀ ਅਣਵਿਆਹੇ ਹੈਗੇ ਆ। ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਵੀ ਅਣਵਿਆਹੇ ਸੀਗੇ, APJ ਅਬਦੁਲ ਕਲਾਮ ਵੀ ਰਹੇ ਆ, ਜਿਹੜੇ ਭਵਿੱਖ ਦੇ ਪ੍ਰਧਾਨ ਮੰਤਰੀ ਹੁਣ ਪਤਾ ਨੀ ਬਣਨਾ ਉਹਨਾਂ ਨੇ ਕਿ ਨਹੀਂ, ਰਾਹੁਲ ਗਾਂਧੀ ਵੀ ਅਜੇ ਕੁਆਰੇ ਹੀ ਹੈਗੇ ਆ, ਤੇ ਅਗਲੇ
ਜਿਹੜੇ
ਦਾਅਵੇਦਾਰ ਹੈਗੇ ਆ UP ਦੇ ਜਿਹੜੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਆ, ਉਹ ਵੀ ਕੁਆਰੇ ਹੈਗੇ ਆ, ਤੇ ਉਹਨਾਂ ਦੀ ਵੀ ਆਸ ਹੈਗੀ ਆ ਇਸ ਵਾਰ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਬਸਪਾ ਦਾ ਗ੍ਰਾਫ ਉੱਤਰ ਪ੍ਰਦੇਸ਼ ਦੇ ਵਿੱਚ, ਤੇ ਦੇਖਦੇ ਆ ਕਿ ਛੜਿਆਂ ਦੀ ਕਿੰਨੀ ਕੁ ਝੰਡੀ ਰਹਿੰਦੀ ਆ ਇਸ ਮਾਮਲੇ ਦੇ ਵਿੱਚ, ਫਿਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਕਰਾਂਗੇ। ਤੇ ਦੋਸਤੋ ਟਾਈਮ ਲਗਭਗ ਆਪਣਾ ਸਮਾਪਤੀ ਦੇ ਬੰਨ ਲਿਆ, ਕੁਛ ਖੱਟੀਆਂ ਕੁਛ ਮਿੱਠੀਆਂ ਇਸ ਪ੍ਰੋਗਰਾਮ ਦੇ ਵਿੱਚ ਹੋਈਆਂ, ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਗੁਰਸੇਵ ਸਿੰਘ ਜੀ।
ਹਾਂਜੀ, ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਅਸੀਂ ਮਿਲਦੇ ਹਾਂ ਐਤਵਾਰ ਨੂੰ ਸ਼ਾਮ ਨੂੰ
ਜੀ ਜੀ,
ਤੇ ਉਸ ਤੋਂ ਵੀਰਵਾਰ ਨੂੰ ਕਿਸੇ ਪ੍ਰੋਗਰਾਮ ਦੇ ਕਿਸੇ ਸਮੇਂ ਨਾਲ
ਜੀ। ਤੇ ਆਪਣਾ ਦੋਸਤੋ ਖਿਆਲ ਰੱਖਿਓ ਹਨਾ, ਤੇ ਜਿੱਦਾਂ ਗੱਲ ਕਹੀ ਆ, ਜਿਹੜੇ ਦੋਸਤ ਗਰਮੀ ਜਿਹਨਾਂ ਨੂੰ ਗਰਮੀ ਦੇ ਵਿੱਚ ਹੈਗੇ ਆ ਤੇ ਪਿਆਸ ਜ਼ਿਆਦਾ ਲੱਗਦੀ ਆ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ, ਤੇ ਉਹ ਜਿਹੜੇ ਜ਼ਰੂਰ ਧਿਆਨ ਰੱਖਣ ਸ਼ਹਿਦ ਪੀਣ, ਜੋ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਪਹਿਲਾਂ, ਤੇ ਨਾਲ ਦੀ ਨਾਲ ਨਵੀ ਕੰਬੋਜ ਸਾਹਿਬ ਸਾਡੇ ਜਿਹੜੇ ਮੈਸੇਜ ਆ ਉਹਨਾਂ ਤੱਕ ਆਪਾਂ ਪਜਾ ਦਿੱਤੇ ਆ, ਤੇ ਆਸ ਕਰਦੇ ਹਾਂ ਕਿ ਕਿਉਂਕਿ ਕਈ ਵਾਰੀ ਸਾਡੀ ਵੀ ਥੋੜੀ ਜਿਹੀ ਬਣ ਜਾਂਦੀ ਆ ਹਨਾ, ਕਿ ਅਸੀਂ ਵੀ ਥੋੜੇ ਜਿਹੇ ਕਿਊਟ ਰਹੀਏ ਹਨਾ, ਨਰਮ ਜਿਹਾ ਬਣ ਕੇ ਰਹੀਏ, ਗੱਲ ਜਿਹੜੀ ਆ ਸਹੀ ਹੋਈ ਜਾਵੇ। ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਦੋਸਤੋ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਆ, ਤੇ ਆਸ ਕਰਦੇ ਹਾਂ ਕਿ ਕੁਛ ਨਾ ਕੁਛ ਜਾਣਕਾਰੀਆਂ ਜਿਹੜੀਆਂ ਆਪਾਂ ਸਾਂਝੀਆਂ ਕੀਤੀਆਂ ਤੁਸੀਂ ਸਾਡੇ ਤੋਂ ਸਿੱਖਿਆ ਤੇ ਅਸੀਂ ਤੁਹਾਡੇ ਤੋਂ ਸਿੱਖਿਆ। ਤੇ ਮਿਲਦੇ ਹਾਂ ਜੀ ਅਗਲੇ ਵੀਕ ਵੀਰਵਾਰ ਨੂੰ ਇਸੇ ਵੇਲੇ 8 ਵਜੇ, ਜਾਣੀ ਕਿ 8 ਤੋਂ 10 ਵਜੇ ਆਪਾਂ ਸਾਂਝ ਬਣਾਵਾਂਗੇ। ਨਾਲ ਦੀ ਨਾਲ ਗਲੋਬਲ ਡਿਜੀਟਲ ਤੋਂ ਜਿਹੜੇ ਪ੍ਰੋਗਰਾਮ ਸਾਡੇ ਪ੍ਰਸਾਰਿਤ ਹੁੰਦੇ ਆ ਬ੍ਰਿਸਬੇਨ ਕੈਂਗਰੂ ਪੁਆਇੰਟ ਤੋਂ, ਐਤਵਾਰ ਨੂੰ 4 ਵਜੇ ਤੋਂ 6 ਵਜੇ ਹਮਸਫ਼ਰ ਪ੍ਰੋਗਰਾਮ ਦੇ ਵਿੱਚ, ਉਹਦੇ ਵਿੱਚ ਵੀ ਆਪਾਂ ਸਾਂਝ ਜਿਹੜੀ ਬਣਾਵਾਂਗੇ।
ਤੇ ਆਪਣਾ ਖਿਆਲ ਰੱਖਿਓ, ਮਿਲਦੇ ਹਾਂ ਜੀ ਅਗਲੇ ਵੀਰਵਾਰ।
ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾਅ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨ